ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਹੀ ਸੱਚ ਨਾਨਕ ਹੋਸੀ ਹੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਦਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈ ਭੰਗ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰ ਸੂਨ ਚਹੇ ਪੜੈ ਗ੍ਰੰਥ ਮਨ ਲਾਏ ਆਪਨ ਪਉ ਸ੍ਰੀ ਖਾਲਸਹਿ ਸੋਮਪਾ ਦੁਤੀ ਰੂਪ ਸਤਿਗੁਰੂ ਗ੍ਰੰਥਾ ਬੋਲਣ ਸਤਿਗੁਰ ਸ਼ਬਦ ਸੰਪਾਖਣ ਨਾਮ ਗੋਬਿੰਦ ਕੀਰਤਨ ਸੰਥਾ ਗੁਣਨ ਬਾਦ ਪੁਨ ਸਿਵਤ ਸਲਾਹਨ ਉਠਤ ਬੈਠਤ ਸੈਨ ਗ੍ਰੰਥਾ ਪਾਵਨ ਪੰਥ ਖਾਲਸਹਿ ਪ੍ਰਗਟਿਓ ਚਾਰ ਵਰਨ ਆਸ਼ਰਮ ਸੁਭ ਪੰਥਾ ਇਨਕੇ ਦਰਸ ਸਤਿਗੁਰ ਕੋ ਦਰਸਨ ਬੋਲਣ ਗੁਰੂ ਸ਼ਬਦ ਗੁਰ ਗ੍ਰੰਥਾ ਦੁਆਦਸ ਰੂਪ ਸਤਿਗੁਰ ਏਕ ਹੀ ਅਤ ਦੁਆਦਸ ਭਾਨ ਪ੍ਰਗਟ ਹਰ ਸੰਤ ਪ੍ਰਤੱਖ ਕਲਾ ਪਾਰ ਬ੍ਰਹਮ ਤਣੀਚੈ ਗ੍ਰੰਥ ਪੰਥ ਖਾਲਸ ਵਰਤੰਤਾ ਦਾਸ ਗੋਬਿੰਦ ਫਤਿਹ ਸਤਿਗੁਰੂ ਕੀ ਖਾਸ ਗ੍ਰੰਥ ਗੁਰ ਰੂਪ ਵਰਤੰਤਾ ਮੂਕ ਉਚਰੈ ਸ਼ਾਸਤਰ ਖੱਟ ਤਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ
ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ गुण गोविंद गायो नहीं, जन्म अकारथ कीन।
वाहिगुरु जी का खालसा, वाहिगुरु जी की फतेह। परम सत्कार योग गुरु स्वरूप गुरु खालसा सत संगत जी, आप सर्वत संगतां गुरु प्यारे गुरु दियां बख्शिशां दे पात्र गुरु खालसा जी, जितने भी आप जी प्रेमी गुरु नानक दे 11वें स्वरूप पातशाह दी हजूरी विच बैठे हो, सतगुरां ने बड़ा महा महात्मा कुंभ दा बख्शिश कीता है, कोट पुन सुन गुर की बाणी दा आनंद प्राप्त होया है। सतगुरां ने महान बख्शिश कीती, जो परंपरा कलगीधर पातशाह ने दमदमा साहिब दे अंदर बैठ करके जो वचन कीता सी खालसे नाल, जो भी आप जी ने भाई साहब तो सरवण करी ली है सारी गल, करते की मित करता जाने की जाने दा शब्द कह दिता सी अर्थां दे अणजाण होण करके। खालसे दी बेनती करन तो कि महाराज बाणी दा बोध कराओ तां कि गलतियां ना होण, सतगुरु महाराज साहिब जी ने बेअंत कृपा कीती, जिथे होर बेअंत बख्शां कीतियां हन। 1762 विक्रमी संबंध के अंदर सतगुरु सचे पातशाह जी ने बहुत बेअंत कृपा कीती, दमदमा साहिब पूर्णमाशी दे दिहाड़े कत्तक दी पूर्णमाशी तो कथा आरंभ कीती कलगीधर पातशाह ने हीरमलियां दे जवाब देण तो, क्योंकि पिता जी की बाणी चाढ़नी सी श्री गुरु तेग बहादुर साहब महाराज दी, उहदे विच कुछ सासी जी जगह छड़ी हुई सी बाणी वास्ते। ये गल वखरी है भी जिस थां ते हुण गुरु तेग बहादुर साहब की बाणी है उत्थे पन्ने होर थां ते खाली छड़े हुए है, पर जगह छड़ी हुई सी। ते सतगुरु महाराज ने गुरु ग्रंथ साहब की संपूर्णता और सचे पातशाह ने खालसे नूं बाणी दे अर्थबोध कराउण वास्ते महान कृपा कीती, ते उत्थे 48 सिंघां ने अर्थ सुने। बाबा दीप सिंह भाई मनी सिंह ते खास कृपा महाराज दी होई कि भाई साहब तुहानूं इह अर्थ जवानी कंठ हो जाणगे, इह अर्थां दी परंपरा कायम रखणी है खालसे विच, ते उहदे अनुसार सतगुरु महाराज साहब जी दी बख्शिश दा पात्र दा सदके भाई मनी सिंह साहब तो अमृतसर साहब के अंदर ज्ञानियों की परंपरा चली संप्रदाय टकसाल एक ही है दमदमा साहब, उहदी दूसरी शाखा यह हुई। बाबा दीप सिंह साहब महान जपी तपी 48 सिंघां च दो सिंह सन जिन्हां दे उत्ते महान कृपा करी अज तक उस वेले तो लैके संप्रदायी अर्थां नूं संभाली बैठे है। सतगुरु महाराज साहब की बख्शिश करन उस अर्थां दी परंपरा नूं कायम रखदिया होया श्री गुरु सिंह सभा मालटन गुरुद्वारा साहब दे अंदर गुरु ग्रंथ साहिब महाराज दी एक ओंकार तो लै करके 9वें महल्ले तक सास जी कथा जिहड़ी है पिछे होई होई है। ये खालसे दी उस मर्यादा अनुसार कि एक अखंड पाठ साहब कथा प्रारंभ करन वेले हुंदा है, दूसरा मध विच हुंदा है, तीसरा सास जी संपूर्णता ते हुंदा है। संपूर्णता दा श्री अखंड पाठ साहब जी होए है, अरदास होई, मुख वाक आया है, बड़ी कृपा कीती महाराज साहब ने, प्रभ की शरण सगल पैलाथे दुख बिन से सुख पाए, बड़ियां बख्शियां कीतियां ने। सो आओ हुण जिहड़ा बाकी दा समय साध सिंह जी, बड़ा कीमती समय, एक एक पल बड़ा कीमती है। संगतां दे विच जिस प्रकार उत्साह ते प्यार है, इस अस्थान ते कोई रब्बी बरकतां ही कम कर रही हैं साध सिंह जी, जिथे इन्ने नाम दे रसी गुरसिखां दी एकत्रता है, दूर दुराडे बैठियां संगतां भी आनंद माणदियां। अज पूरे संसार दे अंदर जो अपने साध सिंह जी तख्तां नूं इतिहासक अस्थानां नूं छड्ड के हिंदुस्तान दे विच पंजाब च उन्हां दी बात नहीं, भारत तों बाहर पूरे संसार विच श्री गुरु सिंह सभा मालटन गुरुद्वारे साहिब दी स्टेज इक अपना विशेष स्थान रखदी है। सतगुरां दी महान कृपा है, आओ इस स्थान ते गुरु नानक दे 11वें स्वरूप सतगुरां दे चरणां च बेनती करके कि महाराज तुसी गूंगियां नूं अर्थ कराउण वाले हो, ਇੱਥੇ ਨਾ ਕੋਈ ਅਰਥ ਸੁਣਨ ਵਾਲਾ ਹੈ ਤੇ ਨਾ ਕੋਈ ਅਰਥ ਕਰਨ ਵਾਲਾ ਹੈ। ਇਸ ਗੱਲ ਦਾ ਖਿਆਲ ਨਹੀਂ ਕਰਨਾ ਕਿ ਮੈਂ ਕੀ ਕਹਿ ਰਿਹਾ। ਨਾ ਤਾਂ ਸੁਣਨ ਵਾਲੇ ਚ ਸਮਰੱਥ ਹੈ ਕਿ ਅਰਥਾਂ ਨੂੰ ਸੁਣ ਸਕੇ, ਨਾ ਕਰਨ ਵਾਲੇ ਚ ਸਮਰੱਥ ਹੈ ਉਹ ਕਰ ਸਕੇ। ਇਹ ਖੇਡ ਕੀ ਵਰਤ ਰਹੀ ਹੈ? ਆਪ ਕਥੈ ਆਪ ਸੁਣਨੇ ਹਾਰ। ਤੁਹਾਡੇ ਵਿੱਚ ਬੈਠ ਕੇ ਸਾਰਿਆਂ ਦੇ ਹਿਰਦਿਆਂ ਦਾ ਪ੍ਰੇਰਕ ਹੈ, ਸਾਰਿਆਂ ਦੇ ਹਿਰਦਿਆਂ ਦੇ ਬੈਠਾ। ਤੂੰ ਹਿਰਦੇ ਗੁਪਤ ਬਸੈਂ ਦਿਨ ਰਾਤੀ ਹੈ ਵਾਹਿਗੁਰੂ, ਤੂੰ ਸਾਰਿਆਂ ਦੇ ਹਿਰਦਿਆਂ ਚ ਬੈਠਾ। ਤੇ ਉਹ ਸਾਧ ਸਿੰਘ ਜੀ ਬਗਤੇ ਦੇ ਹਿਰਦੇ ਚੋਂ ਪ੍ਰੇਰਨਾ ਦਿੰਦਾ ਹੈ ਕੁਛ ਅੱਖਰ ਕਹਿਣ ਦੀ, ਸਰੋਤੇ ਦੇ ਹਿਰਦੇ ਚੋਂ ਪ੍ਰੇਰਨਾ ਕਰਦਾ ਹੈ ਅੱਖਰਾਂ ਨੂੰ ਸਮਝਣ ਦੀ। ਇਹਦੇ ਚ ਨਾ ਤੁਸੀਂ ਹੰਗਤਾ ਕਰਨੀ ਹੈ ਵੀ ਅਸੀਂ ਕਥਾ ਸੁਣਨ ਗਏ ਸੀ, ਅਸੀਂ ਅਰਥ ਸੁਣ ਲਏ, ਨਾ ਦਾਸ ਨੇ ਸਾਧ ਸਿੰਘ ਜੀ। ਇਹ ਹਉਮੈ ਨੂੰ ਕੋਈ ਜਗ੍ਹਾ ਨਹੀਂ ਹੈ ਇਸ ਘਰ ਦੇ ਅੰਦਰ। ਹਮ ਕੂਕਰ ਤੇਰੇ ਦਰਬਾਰ ਕੇ ਸੱਚੇ ਪਾਤਸ਼ਾਹ, ਜਿਹੜੀ ਕਥਾ ਤੁਸੀਂ ਆਪਣੇ ਰਸਨਾ ਨਾਲ ਕੀਤੀ, ਤੇ ਕਲਯੁਗੀ ਦੇ ਅਗੀ ਜੀਵ ਪਾਪੀ ਪਖੰਡੀ ਅਸੀਂ ਉਹ ਕੀ ਅਰਥ ਕਰ ਸਕਦੇ ਹਾਂ ਸੱਚੇ ਪਾਤਸ਼ਾਹ, ਕਿਰਪਾ ਕਰਨੀ। ਸੰਤ ਗਿਆਨੀ ਗੁਰਬਚਨ ਸਿੰਘ 28 ਕਥਾ ਕੀਤੀਆਂ, ਹਰ ਕਥਾ ਤੇ ਆਹ ਦ੍ਰਿਸ਼ ਸਾਧ ਸਿੰਘ ਜੀ ਧੰਤਾ ਦੇ ਯੋਗ ਹੋ ਗੁਰਮੁਖ ਜਿਨ੍ਹਾਂ ਨੇ ਇਹ ਦੇਖਿਆ ਦ੍ਰਿਸ਼। ਗੁਰੂ ਕਿਰਪਾ ਕਰੇ ਆਓ, ਕੱਲ ਲੜੀ ਜੋੜਨ ਵਾਸਤੇ ਜਿੱਥੇ ਵਿਚਾਰ ਛੱਡੀ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਧਿਆਨ ਕਰੋ ਜਦੋਂ ਲੋਹ ਪਿੰਜਰੇ ਦੇ ਅੰਦਰ ਬੈਠੇ ਸਨ, ਜਿੱਥੇ ਸਿੱਖ ਦੀਆਂ ਤਾਹਾਂ ਨਿਕਲ ਗਈਆਂ ਦੇਖ ਕੇ ਸੱਚੇ ਪਾਤਸ਼ਾਹ ਇੰਨੇ ਕਸ਼ਟਾਂ ਦੇ ਵਿੱਚ ਤੁਸੀਂ ਬੈਠੇ ਹੋ। ਕਹਿੰਦੇ ਸਿੱਖਾ, ਇਹ ਕਸ਼ਟ ਜਿਹੜਾ ਹੈ ਸਾਡੇ ਮਨ ਤੱਕ ਨਹੀਂ ਪਹੁੰਚ ਰਿਹਾ, ਰੋ ਨਾ। ਕਹਿੰਦੇ ਮਹਾਰਾਜ ਸਾਰੇ ਸੰਗਤਾਂ ਰੋ ਰਹੀਆਂ ਨੇ। ਕਿਉਂ ਰੋ ਰਹੀਆਂ? ਕਹਿੰਦੇ ਮਹਾਰਾਜ ਤੁਸੀਂ ਦੱਸ ਕੇ ਨਹੀਂ ਆਏ। ਭਾਈ ਸੰਤੋਖ ਸਿੰਘ ਲਿਖਦੇ ਨੇ ਤੇ ਕੱਲ ਜਿਹੜਾ ਵਚਨ ਹੋਇਆ ਸੀ ਅਖੀਰ ਵਿੱਚ, ਬਿਨਾਂ ਮਿਲੇ ਸਭ ਕੇ ਚਲ ਆਏ, ਬਹੁਤ ਬਿਸੂਰਤ ਸਿੱਖ ਸਮੁਦਾਏ। ਮਹਾਰਾਜ ਸਿੱਖ ਤਾਂ ਝੂਰ ਰਹੇ ਹੈ ਵੀ ਅੰਤਮ ਦਰਸ਼ਨ ਨਾ ਹੋਏ। ਸੁਣ ਕਰ ਸਭਨ ਕੇਲ ਬਿਰਤੰਤਾ, ਲੇ ਕਾਗਜ਼ ਕਰਮ ਹੈ ਭਗਵੰਤਾ। ਰੱਬ ਦਾ ਰੂਪ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਹੱਥ ਵਿੱਚ ਕਾਗਜ਼ ਲਿਆ, ਕਹਿੰਦੇ ਹੈ ਜਿਨ੍ਹਾਂ ਗੁਰਸਿੱਖਾਂ ਨੇ ਸਾਰੀ ਜ਼ਿੰਦਗੀ ਮੇਰੇ ਵਾਸਤੇ ਲਾ ਦਿੱਤੀ, ਇਹ ਅਲਾਂਭਾ ਰਹਿ ਗਿਆ ਗੁਰਸਿੱਖਾਂ ਦਾ ਕਿ ਮੈਂ ਮਿਲ ਕੇ ਨਾ ਆਇਆ, ਮੈਨੂੰ ਪਤਾ ਸੀ ਵੀ ਇਹਨਾਂ ਨੇ ਬਹੁਤ ਵਿਰਾਗ ਕਰਨਾ। ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਨੂੰ ਉਦਾਸ ਨਹੀਂ ਹੋਣ ਦੇਣਾ, ਲਿਆਓ ਅੰਤਮ ਬਾਣੀ ਸਾਧ ਸਿੰਘ ਜੀ। ਜਾਂ ਤਾਂ ਗੁਰੂ ਅਮਰਦਾਸ ਮਹਾਰਾਜ ਅੰਤੇ ਸਤਿਗੁਰ ਬੋਲਿਆ, ਜਾਂ ਤਾਂ ਤੀਜੇ ਜਾਮੇ ਚ ਅੰਤ ਉਪਦੇਸ਼ ਦਿੱਤਾ ਸੀ, ਜਾਂ ਫਿਰ ਸਾਧ ਸਿੰਘ ਜੀ ਨੌਵੇਂ ਜਾਮੇ ਦੇ ਵਿੱਚ। ਇਹਨਾਂ ਸਲੋਕਾਂ ਦੀ ਮਹੱਤਤਾ ਕੁਝ ਵੱਖਰੀ ਹੀ ਹੈ। ਜੋ ਅੰਤਮ ਉਪਦੇਸ਼ ਹੈ, ਅੰਤ ਵੇਲੇ ਤਾਂ ਸੰਸਾਰੀ ਵੀ ਕੋਈ ਸਾਧ ਸਿੰਘ ਜੀ ਪਿਤਾ ਚੜ੍ਹਾਈ ਕਰਦਾ ਹੋਵੇ ਨਾ, ਪਰਿਵਾਰ ਦੇਰ ਤੱਕ ਪੁਸ਼ਤਾਂ ਤੱਕ ਕਹਿੰਦਾ ਵੀ ਸਾਡੇ ਬਾਪ ਦਾਦੇ ਨੇ, ਸਾਡੇ ਬਜ਼ੁਰਗ ਨੇ ਮਰਨ ਵੇਲੇ ਆਹ ਵਚਨ ਉਚਾਰਨ ਕੀਤੇ ਸੀ। ਉਹ ਇੱਕ ਸੰਸਾਰੀ ਨੇ, ਉਹਨਾਂ ਨੂੰ ਮਰਨਾ ਕਿਹਾ ਜਾ ਸਕਦਾ, ਪਰ ਸਤਿਗੁਰੂ ਅਮਰ ਹਨ। ਅੰਤ ਵੇਲੇ ਦਾ ਉਪਦੇਸ਼ ਹੈ ਮਹਾਰਾਜ ਦਾ, ਲੇ ਕਾਗਜ਼ ਕਰਮ ਹੈ ਭਗਵੰਤਾ। ਤੇ ਉਸ ਵੇਲੇ ਮਹਾਰਾਜ ਕਹਿੰਦੇ ਕਲਮਦਾਨ ਲਿਆਓ, ਕਲਮਦਾਨ ਕੋ ਤਬ ਮੰਗਵਾਇਓ, ਜਮਾਦਾਰ ਕੋ ਨਰ ਲੈ ਆਇਓ। ਤੇ ਉਸ ਵੇਲੇ ਕਾਗਜ਼ ਹਾਜ਼ਰ ਹੋਇਆ, ਕਲਮ ਹਾਜ਼ਰ ਹੋਈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਭ ਸੰਗਤ ਪ੍ਰਤ ਲਿਖ ਉਪਦੇਸ਼ੂ, ਸਾਰੀਆਂ ਸੰਗਤਾਂ ਤੁਸੀਂ ਵੀ ਉਹੀ ਸੰਗਤਾਂ, ਇਹ ਉਪਦੇਸ਼ ਕਿਹਦੇ ਵਾਸਤੇ ਲਿਖਿਆ ਮਹਾਰਾਜ ਨੇ? ਸਭ ਸੰਗਤ ਪ੍ਰ ਲਿਖ ਉਪਦੇਸ਼ੂ ਕਹੇ ਸਲੋਕ ਵੈਰਾਗ ਵਿਸ਼ੇਸ਼ੂ, ਜਿਨ੍ਹਾਂ ਦੇ ਅੰਦਰ ਬਹੁਤ ਹੀ ਵਿਰਾਗ ਹੈ ਉਹ ਸਲੋਕ ਉਚਾਰਨ ਕੀਤੇ ਹੈ। ਲੋਹ ਪਿੰਜਰੇ ਚ ਬੈਠਿਆ ਅਬਦੁੱਲਾ ਸਾਧ ਸਿੰਘ ਜੀ, ਜਿਹੜਾ ਉਸ ਵੇਲੇ ਸਤਿਗੁਰੂ ਦੀ ਬੜੀ ਭਾਰੀ ਸੇਵਾ ਨਿਭਾਉਣ ਵਾਲਾ ਦਰੋਗਾ, ਜਿਹਨੇ ਮਨ ਬਣਾ ਲਿਆ ਸੀ ਸਤਿਗੁਰੂ ਮੈਂ ਇਸ ਦੁਸ਼ਟ ਦੀ ਨੌਕਰੀ ਨਹੀਂ ਕਰਨੀ, ਸਿੱਖਾਂ ਦੀਆਂ ਮੁਲਾਕਾਤਾਂ ਕਰਾਉਂਦਾ, ਆਪਣੀ ਜਾਨ ਦੀ ਬਾਜ਼ੀ ਖੇਲ ਕੇ ਕਰਾਉਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਮੰਗਲ ਕੀਤਾ, ਫਿਰ ਇਹ ਚਿੱਠੀ ਅਨੰਦਪੁਰ ਵਾਸੀ ਸਿੱਖਾਂ ਨੂੰ ਸਾਧ ਸਿੰਘ ਜੀ ਲਿਖਣ ਲੱਗੇ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ ਸੁਣੋ ਜੀ ਓਅੰਕਾਰ।
ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਚਾਰ ਕਿਸਮ ਦੇ ਮੰਗਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਸਿੰਘ ਜੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਤੋਂ ਵੱਧ ਵਾਰੀ ਆਉਣ ਵਾਲਾ ਮੰਗਲ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰ ਪ੍ਰਸਾਦ। ਇਹ ਮੰਗਲ 33 ਵਾਰ ਹੀ ਆਉਂਦਾ ਸਾਧ ਸਿੰਘ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ 9 ਵਾਰ ਆਉਂਦਾ ਹੈ। ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇਹ ਸਿਰਫ 2 ਵਾਰੀ ਆਉਂਦਾ ਤੇ ਮੂਲ ਮੰਤਰ ਸਿਰਫ 1 ਵਾਰੀ ਆਉਂਦਾ ਹੈ, ਕਿਉਂਕਿ ਮੁੱਢ ਹੈ, ਮੁੱਢ ਹੁੰਦਾ ਹੀ ਇੱਕ ਹੈ ਦ੍ਰਿਸ਼ ਦਾ, ਜਿਵੇਂ ਇੱਕੋ ਹੀ ਮੁੱਢ ਹੁੰਦਾ, 5-7 ਨਹੀਂ ਹੁੰਦੇ। ਤੇ ਇਹ ਮੰਗਲ ਕੀਤਾ, ਇਹਨੂੰ ਵਸਤੂ ਨਿਰਦੇਸ਼ਕ ਮੰਗਲਿਆ ਕਿਹਾ ਜਾਂਦਾ। ਸੰਸਕ੍ਰਿਤ ਗ੍ਰੰਥਾਂ ਦੇ ਅੰਦਰ ਤਿੰਨ ਪ੍ਰਕਾਰ ਦੇ ਮੰਗਲ ਲਿਖੇ ਹੋਏ। ਇੱਕ ਮੰਗਲ ਸਾਧ ਸਿੰਘ ਜੀ ਨਮਸਕਾਰ ਆਤਮਕ ਮੰਗਲ ਹੈ, ਦੂਸਰਾ ਸਾਧ ਸਿੰਘ ਜੀ ਆਸ਼ੀਰਵਾਦ ਆਤਮਕ ਮੰਗਲ ਹੈ, ਤੀਸਰਾ ਵਸਤੂ ਨਿਰਦੇਸ਼ਕ ਮੰਗਲ ਹੁੰਦਾ। ਪਰ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ, ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਭਾਰਤ ਦੇ ਵਿਦਵਾਨਾਂ ਨੂੰ ਸਾਧ ਸਿੰਘ ਜੀ ਇੱਕ ਹਲੂਣਾ ਦੇ ਦਿੱਤਾ ਜਦੋਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚਾਰ ਕਿਸਮ ਦਾ ਮੰਗਲ ਹੈ, ਵੇਦਾਂ ਦੇ ਅੰਦਰ ਤਿੰਨ ਕਿਸਮ ਦਾ, ਤੁਹਾਡੇ ਵੇਦਾਂ 'ਚ ਕਮੀ ਹੋਏਗੀ, ਗੁਰੂ ਗ੍ਰੰਥ ਸਾਹਿਬ ਸੰਪੂਰਨ ਹੈ। ਹਲਚਲ ਹੋ ਗਈ ਇੱਕ ਵਾਰੀ, ਕਹਿੰਦੇ ਜੀ ਇਹ ਕਿਵੇਂ ਹੋ ਸਕਦਾ। ਮਹਾਂਪੁਰਖਾਂ ਨੇ ਅਰਥ ਕੀਤੇ, ਡੰਡੌਤ ਵੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਚਾਰੇ ਮੰਗਲ ਨੇ ਇਹਦੇ ਵਿੱਚ। ਡੰਡੌਤ ਵੰਦਨ ਅਨਕਵਾਰ ਨਮਸਕਾਰਾਤਮਕ ਮੰਗਲ ਹੈ, ਸਰਬ ਕਲਾ ਸਮਰੱਥ ਵਸਤੂ ਨਿਰਦੇਸ਼ਕ ਮੰਗਲ ਹੈ, ਡੋਲਨ ਤੇ ਰਾਖੋ ਪ੍ਰਭੂ ਆਸ਼ੀਰਵਾਦਾਤਮਕ ਮੰਗਲ ਹੈ, ਨਾਨਕ ਦੇ ਕਰ ਹੱਥ। ਹੱਥ ਨੂੰ ਵੀ ਹੱਥ ਕਹਿੰਦੇ ਨੇ, ਘਰ ਨੂੰ ਵੀ ਹੱਥ ਕਹਿੰਦੇ ਨੇ। ਹੱਥ ਦੇ ਉੱਤੇ ਹੱਥ ਰੱਖ ਲਈਏ ਜਿਵੇਂ ਅਤਿਅੰਤ ਸਮੀਪ ਹੈ, ਇਉਂ ਆਪਣੀ ਆਤਮਾ ਨੂੰ ਨੇੜੇ ਤੋਂ ਨੇੜੇ ਸਮਝ ਕੇ ਆਤਮਾ ਦਾ ਚਿੰਤਨ ਕਰਨਾ, ਆਤਮ ਚਿੰਤਨ ਮੰਗਲ ਹੈ। ਇਹ ਚਾਰ ਕਿਸਮ ਦੇ ਮੰਗਲ ਗੁਰੂ ਗ੍ਰੰਥ ਸਾਹਿਬ ਜੀ ਹੈ। ਸੋ ਇਉਂ ਸਾਸੀ ਇਹ ਹੈ ਵਸਤੂ ਨਿਰਦੇਸ਼ਕ ਮੰਗਲ। ਵਸਤੂ ਕੀ ਹੈ? ਵੈਸੇ ਤਾਂ ਅਕਾਲ ਪੁਰਖ ਜਿਹੜਾ ਹੈ ਉਹ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਤੇ ਉਹ ਕਿਸੇ ਵਸਤੂ 'ਚ ਨਹੀਂ ਵੰਡਿਆ ਹੋਇਆ, ਦੇਸ਼ 'ਚ ਨਹੀਂ ਵੰਡਿਆ ਹੋਇਆ, ਸਰਵ ਵਿਆਪੀ। ਪਰ ਫਿਰ ਵੀ ਉਹਨੂੰ ਸਾਸੀ ਦੋ ਵਸਤੂਆਂ ਕਿਹੜੀਆਂ? ਇੱਕ ਨਿਰਗੁਣ ਵਸਤੂ, ਇੱਕ ਸਰਗੁਣ ਵਸਤੂ। ਦੋ ਸ਼ਬਦਾਂ ਨਾਲੋਂ ਚੇਤੇ ਕੀਤਾ ਜਾਂਦਾ, ਨਿਰਗੁਣ ਆਪ ਸਰਗੁਣ ਵੀ ਉਹੀ, ਨਿਰਗੁਣ ਤੇ ਸਰਗੁਣ ਦਿਸ਼ਤਾ ਤੂੰ। ਇਹ ਨਿਰਗੁਣ ਤੇ ਸਰਗੁਣ ਦਾ ਸਾਂਝਾ ਵਸਤੂ ਨਿਰਦੇਸ਼ਕ ਮੰਗਲ ਹੈ। ਵਸਤੂ ਨਿਰਦੇਸ਼ਕ ਉਹ ਮੰਗਲ ਹੁੰਦਾ ਉਸਤਤ ਸਹਿਤ ਨਿਰਣਾ, ਨਾਲੇ ਉਸਤਤ ਵੀ ਹੋਵੇ ਤੇ ਨਾਲੇ ਨਿਰਣਾ ਵੀ ਹੋਵੇ। ਹੁਣ ਉਸਤਤ ਵੀ ਹੈ, ਨਿਰਣਾ ਵੀ ਹੈ, ਕਿ ਇੱਕ ਉਸ ਦਾ ਨਾਮ ਹੈ ਜਿਹਦੇ 'ਚ ਦੁਆ ਪੜਨੇ ਤੇ ਅਦਵੈਤ, ਤੇ ਉਹ ਅਹੰਕਾਰ ਦਾ ਅਰਥ ਹੈ ਪ੍ਰਕਾਸ਼ਕ, ਸਤ ਦਾ ਅਰਥ ਹੈ ਨਾਸ ਤੋਂ ਰਹਿਤ, ਗੁਰ ਦਾ ਅਰਥ ਹੈ ਚੇਤਨ, ਪ੍ਰਸਾਦ ਦਾ ਅਰਥ ਹੈ ਆਨੰਦ। ਇਹਨੂੰ ਵੇਦਾਂਤ ਮਤੀ ਕਹਿੰਦੇ ਅਸਤੀ ਪ੍ਰੰਤੀ ਪ੍ਰੇ। ਗੁਰਮਤਿ ਵਿੱਚ ਕਿਹਾ ਸਤ ਗੁਰ ਪ੍ਰਸਾਦ, ਤੇ ਇਹ ਬ੍ਰਹਮ ਦੇ ਵਿਸ਼ੇਸ਼ਣ ਕੀਤੇ ਹੈ। ਤੇ ਐਸਾ ਬ੍ਰਹਮ ਪ੍ਰਾਪਤ ਕਿਵੇਂ ਹੋਵੇ? ਫਿਰ ਸਾਧ ਸਿੰਘ ਜੀ ਉਵੇਂ ਜਿਵੇਂ ਆਪਾਂ ਪਾਠ ਕਰਦੇ ਹਾਂ ਉਵੇਂ ਬੋਲਣਾ, ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਪ੍ਰਸਾਦ ਕੀ ਹੈ? ਕਿਰਪਾ ਹੋਵੇ ਤਾਂ ਐਸੇ ਵਿਸ਼ੇਸ਼ਣਾਂ ਵਾਲਾ ਪਰਮਾਤਮਾ ਪ੍ਰਾਪਤ ਹੁੰਦਾ ਹੈ। ਇਹ ਹੈ ਮੰਗਲ ਸਾਧ ਸਿੰਘ ਜੀ। ਮੰਗਲ ਕਾਹਦੇ ਲਈ ਹੁੰਦਾ? ਕਿ ਮੇਰੇ ਕਾਰਜ ਵਿੱਚ ਵਿਘਨ ਨਾ ਹੋਵੇ, ਤੇ ਇਸ ਕਰਕੇ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਪਰਮੇਸ਼ਵਰ ਦਾ ਚਿੰਤਨ ਕੀਤਾ ਹੈ। ਇਸ ਤੋਂ ਅੱਗੇ ਸਾਧ ਸਿੰਘ ਜੀ ਉਚਾਰਨ ਕਰਦੇ ਹਨ ਸਤਿਗੁਰੂ ਮਹਾਰਾਜ
ਸਲੋਕ ਮਹਲਾ ਨਾਵਾ।
ਇਹ ਸਾਧ ਸਿੰਘ ਜੀ ਸਲੋਕ ਜਿਹੜੇ ਉਹਦੇ ਵਿੱਚ ਅੱਖਰ ਤਾਂ ਹੁੰਦੇ ਨੇ ਥੋੜੇ, ਪਰ ਸਾਧ ਸਿੰਘ ਜੀ ਉਹਦੇ ਵਿੱਚ ਸਿਧਾਂਤ ਵੱਡਾ ਹੁੰਦਾ। ਜਿਵੇਂ ਸੁਖਣੀ ਸਾਹਿਬ ਦੇ ਅੰਦਰ ਸਲੋਕ ਤਾਂ ਦੋ ਤੁਕਈ ਨੇ ਤੇ ਅਸ਼ਟਪਦੀ ਦੇ ਅੰਦਰ ਅੱਠ ਪਦ ਨੇ, ਉਸੇ ਦਾ ਖੁਲਾਸਾ ਹੈ ਸਾਰਾ। ਸਲੋਕ ਦੇ ਅਰਥ ਨੇ ਸਵੈ ਜਮਾ ਲੋਕ। ਸੋਏ ਲੋਕ ਕੀ ਹੈ? ਆਪਣਾ ਜਿਹੜਾ ਸਾਧ ਸਿੰਘ ਜੀ ਲੋਕ ਹੈ ਆਤਮਾ ਦਾ, ਉਹ ਬ੍ਰਹਮ ਲੋਕ ਹੈ, ਪਰਮੇਸ਼ਵਰ ਦਾ ਘਰ ਹੈ। ਸਵੈ ਲੋਕ ਦੀ ਪ੍ਰਾਪਤੀ ਕਰਨ ਵਾਲੇ ਜੋ ਹੁਣ, ਸੋ ਕੀ ਹੈ ਸਲੋਕ। ਸਲੋਕ ਇੱਕ ਸਾਧ ਸਿੰਘ ਜੀ ਮੁਕਤੀ ਵੀ ਹੈ, ਸਲੋਕ ਸਮੂਹ ਸਮੀਪ ਸਵੈਜ ਆਦਿ। ਪਰ ਇੱਥੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ ਸਲੋਕਾਂ ਦੇ ਵਿੱਚ, ਕਿਉਂਕਿ ਪਿੱਛੇ 12 ਤੇ ਵਧੀਕ ਜਿਹੜੇ ਸਲੋਕ ਨੇ ਉਹਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ। ਗੁਰੂ ਨਾਨਕ ਸਾਹਿਬ ਦੇ ਸਲੋਕ ਆਏ 12 ਤੇ ਵਧੀਕ, 12 ਤੇ ਵਧੀਕ ਸਲੋਕਾਂ ਦਾ ਵੀ ਗਿਆਨੀ ਸਿੰਘ ਨੇ ਆਪ ਨੂੰ ਦੱਸਿਆ ਹੀ ਹੋਊਗਾ। ਜਿਹੜੀਆਂ 12 ਤੋਂ ਬਚੇ ਹੋਏ ਸਲੋਕ ਸੀ, ਵਧੀਕ ਦਾ ਅਰਥ ਹੁੰਦਾ ਵਾਧੂ, ਉਹਨਾਂ ਦੀ ਇਕੱਠੀ ਕਰਕੇ ਇੱਕ ਬਾਣੀ ਬਣਾਈ ਹੋਈ, 12 ਤੇ ਵਧੀਕ ਸਲੋਕ ਕਹੇ ਜਾਂਦੇ ਆ। ਇਹ ਮਹਾਰਾਜ ਸਾਹਿਬ ਜੀ ਮਹੱਲਾ ਨੌਵਾਂ, ਇਹਨੂੰ ਸਾਧ ਸਿੰਘ ਅਣਜਾਣਪਣੇ ਵਿੱਚ ਭਾਵੇਂ ਕੋਈ ਮਹਿਲਾ ਕਹਿ ਦੇਵੇ, ਲੇਕਿਨ ਮਹਿਲਾ ਸਿੱਧ ਨਹੀਂ ਹੁੰਦਾ। ਮਹੱਲਾ ਜਿਹੜਾ ਸਾਧ ਸਿੰਘ ਜੀ ਇਹੀ ਸਿੱਧ ਹੁੰਦਾ। ਅਰਬੀ ਭਾਸ਼ਾ ਦੇ ਅੰਦਰ ਇਹਨੂੰ ਕਹਿੰਦੇ ਆ ਮਹੱਲਾ ਸਰੂਪ ਨੂੰ, ਤੇ ਸੰਸਕ੍ਰਿਤ ਦੇ ਅੰਦਰ ਮਹੱਲਾ ਕਹਿੰਦੇ ਨੇ ਸਾਧ ਸਿੰਘ ਜੀ ਸਰੂਪ ਨੂੰ, ਅਰਬੀ ਦੇ ਅੰਦਰ ਕਹਿੰਦੇ ਨੇ ਪਾਤਸ਼ਾਹ ਨੂੰ। ਤੇ ਹੁਣ ਜੋ ਮਰਜ਼ੀ ਦੋਨਾਂ ਭਾਸ਼ਾ ਅਨੁਸਾਰ ਅਰਥ ਕਰ ਲਓ, ਜੇ ਅਰਬੀ ਅਨੁਸਾਰ ਅਰਥ ਕਰ ਲੈ ਤਾਂ ਕਹਿ ਲਓ ਗੁਰੂ ਨਾਨਕ ਸਾਹਿਬ ਦੇ ਨੌਵੇਂ ਜਿਹੜੇ ਸਾਧ ਸਿੰਘ ਜੀ ਕੌਣ? ਨੌਵੇਂ ਪਾਤਸ਼ਾਹ। ਪਾਤਸ਼ਾਹ ਕਹੇ ਤਾਂ ਅਰਬੀ ਅਨੁਸਾਰ ਅਰਥ ਹੋ ਗਿਆ। ਜੇ ਇਹਨੂੰ ਕਹਿਤਾ ਵੀ ਨੌਵੇਂ ਪਾਤਸ਼ਾਹ ਦੀ ਬਜਾਏ ਕਹਿਤਾ ਗੁਰੂ ਨਾਨਕ ਦੇ ਨੌਵੇਂ ਸਰੂਪ, ਫਿਰ ਸੰਸਕ੍ਰਿਤ ਅਨੁਸਾਰ ਅਰਥ ਹੋ ਗਿਆ। ਤੇ ਇਸ ਕਰਕੇ ਜੇ ਮਹਿਲਾ ਕਹਾਂਗੇ ਤਾਂ ਇਸਤਰੀ ਦਾ ਵਾਚਕ ਸ਼ਬਦ ਬਣਦਾ, ਫਿਰ ਮਹਿਲਾ ਦੂਜੀ ਤੀਜੀ ਚੌਥੀ ਪੰਜਵੀਂ ਨੌਵੀਂ ਕਹਿਣਾ ਪਊਗਾ।
ਇਸ ਕਰਕੇ ਇੱਕ ਸ਼ਬਦ ਗਲਤ ਕਹਿ ਕੇ ਦੂਜਾ ਠੀਕ ਸਮਝਣਾ ਇਹ ਕੋਈ ਦਾਨ ਸੰਬੰਧੀ ਨਹੀਂ ਹੋਇਆ ਕਰਦੀ। ਇਹਦਾ ਉਚਾਰਨ ਸਾਹ ਸੀ ਹਰਿਮੰਦਰ ਸਾਹਿਬ ਦੀ ਆਵਾਜ਼ ਸੁਣੋ, ਅੱਜ ਤੱਕ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਅੱਜ ਵੀ ਹਰਿਮੰਦਰ ਸਾਹਿਬ ਦੇ ਚੋਂ ਮਹੱਲਾ ਹੀ ਆਪ ਜੀ ਨੂੰ ਉਚਾਰਨ ਕਰਿਆ ਹੋਇਆ ਮਿਲੇਗਾ। ਸੋ ਇਸ ਪ੍ਰਕਾਰ ਸਾਹ ਸੀ ਨੌਵੇਂ ਪਾਤਸ਼ਾਹ ਉਚਾਰਨ ਕਰਦੇ ਨੇ ਗੁਰਸਿੱਖਾਂ ਪ੍ਰਤੀ,
ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ।
ਗੁਣ ਸਾਹ ਸੰਜੀ ਖੂਬੀ ਦਾ ਨਾਮ ਹੈ, ਸ੍ਰੇਸ਼ਟ ਖੂਬੀ ਨੂੰ ਗੁਣ ਕਹਿੰਦੇ ਨੇ। ਤੇ ਮਹਾਰਾਜ ਸਾਹਿਬ ਪਰਮੇਸ਼ਰ ਦੇ ਗੁਣ ਗੋ ਕੀ ਇਹ ਵੇਦਾਂ ਕਰਕੇ ਬਿੰਦ ਜਾਣਨੇ ਯੋਗ ਜੋ ਹੈ, ਕਹਿੰਦੇ ਉਸ ਪਰਮੇਸ਼ਰ ਦੇ ਗੁਣ ਤਾਂ ਕਦੇ ਗਾਏ ਨਹੀਂ ਤੈ ਜੀਵ, ਤੇ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਸੀ ਇਹ ਅਕਾਰਥ ਕਹੀਏ ਨਿਸਫਲ ਹੀ ਕੀਨ ਕਰ ਦਿੱਤਾ। ਤੈ ਨਾਮ ਜਪਣ ਤੋਂ ਬਿਨਾਂ ਆਪਣਾ ਜਨਮ ਵਿਅਰਥ ਹੀ ਗਵਾ ਲਿਆ ਹੈ। ਤੇ ਜਿਨ੍ਹਾਂ ਨੇ ਸਾਹ ਸਿੰਘ ਗੁਣ ਗੋਬਿੰਦ ਗਾਇਓ, ਇੱਥੇ ਅਰਥ ਵੇਲੇ ਮੈਂ ਵਿਸਰਾਮ ਇੱਥੇ ਲਾਉਣਾ, ਪਾਠੀਆਂ ਨੇ ਨਹੀਂ ਲਾਉਣਾ। ਇੱਥੇ ਗੁਣ ਗੋਬਿੰਦ ਗਾਇਓ, ਜਿਨ੍ਹਾਂ ਨੇ ਗਾ ਲਏ ਨਹੀਂ ਜਨਮ ਅਕਾਰਥ ਕੀਨ, ਉਹਨਾਂ ਨੇ ਜਨਮ ਅਕਾਰਥ ਥੋੜੀ ਕੀਤਾ, ਉਹਨਾਂ ਦਾ ਤਾਂ ਸਫਲਾ ਕਰ ਲਿਆ ਭਾਈ। ਐ ਦੂਰਾ ਅਰਥ ਵੀ ਮਹਾਂਪੁਰਖਾਂ ਨੇ ਕੀਤਾ।
ਕਹੋ ਨਾਨਕ ਹਰ ਭਜ ਮਨਾ ਜਿਹ ਵਿਦ ਜਲ ਕਾ ਮੀਨ।
ਗ੍ਰੰਥਾਂ ਦੇ ਅੰਦਰ ਤਿੰਨ ਪ੍ਰਕਾਰ ਦੇ ਵਕਤੇ ਲਿਖੇ ਹੋਏ, ਉੱਤਮ ਮੱਧਮ ਤੇ ਕਨਿਸ਼ਟ। ਉੱਤਮ ਵਕਤਾ ਉਹਨੂੰ ਕਹਿੰਦੇ ਹੈ ਉਪਦੇਸ਼ ਤਾਂ ਦੇਵੇ ਦੂਸਰੇ ਨੂੰ ਪਰ ਆਪਣੇ ਮਨ ਪ੍ਰਤੀ ਉਚਾਰਨ ਕਰੇ, ਇਹ ਉੱਤਮ ਵਕਤੇ ਦੀ ਨਿਸ਼ਾਨੀ ਹੈ। ਜਿਹੜਾ ਸਾਹਸੀ ਮੱਧਮ ਵਕਤ ਹੈ ਉਹ ਉਪਦੇਸ਼ ਜਿਹਨੂੰ ਦਿੰਦਾ ਉਹਦਾ ਨਾਂ ਲੈ ਕੇ ਕਹਿੰਦਾ, ਜਿਵੇਂ ਰਾਮ ਜੀ ਨੂੰ ਉਪਦੇਸ਼ ਦਿੱਤਾ ਵਸ਼ਿਸ਼ਠ ਨੇ, ਵਸ਼ਿਸ਼ਠ ਪੁਰਾਣ ਪੜ੍ਹ ਕੇ ਦੇਖੋ ਤੇ ਉਹਦੇ ਕਹਿੰਦੇ ਹੇ ਰਾਮ ਤੂੰ ਸੁਣ ਮੈਂ ਤੈਨੂੰ ਉਪਦੇਸ਼ ਦਿੰਦਾ, ਉਹ ਮੱਧਮ ਵਕਤ ਹੈ। ਤੇ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਅਰਜਨ ਤੂੰ ਸੁਣ ਮੈਂ ਤੈਨੂੰ ਉਪਦੇਸ਼ ਦਿੰਦਾ ਗੀਤਾ ਵਿੱਚ, ਇਹ ਮੱਧਮ ਵਕਤੇ ਦੀ ਨਿਸ਼ਾਨੀ ਹੈ। ਸਾਡੇ ਗੁਰੂ ਸਾਹਿਬ ਉੱਤਮ ਵਕਤੇ ਅਨੁਸਾਰ ਅਸੀਂ ਆਪਣੇ ਮਨ ਪ੍ਰਤੀ ਉਚਾਰਨ ਕਰਦੇ। ਤੇ ਜਿਹੜਾ ਕਨਿਸ਼ਟ ਵਕਤਾ ਹੁੰਦਾ ਹੈ, ਜਿਵੇਂ ਕਬੀਰ ਸਾਹਿਬ ਨੇ ਕਿਹਾ, ਰੇ ਜੀ ਨਲੱਜ ਲਾਜ ਤੋਹੇ ਨਾਹੀਂ ਤੈਨੂੰ ਸ਼ਰਮ ਨਹੀਂ ਆਉਂਦੀ, ਹਰ ਤਜ ਕਾਹੂ ਕੇ ਜਾਈ ਤੂੰ ਰੱਬ ਦਾ ਨਾਂ ਕਿਉਂ ਛੱਡਦਾ। ਜਿਹੜਾ ਤਾੜਨਾ ਦੇ ਕੇ ਉਪਦੇਸ਼ ਦੇਵੇ ਉਹਨੂੰ ਕਹਿੰਦੇ ਕਨਿਸ਼ਟ ਵਕਤ। ਗੁਰੂ ਸਾਹਿਬ ਜੀ ਉੱਤਮ ਵਕਤੇ ਹਨ, ਇਸ ਕਰਕੇ ਕਹਿੰਦੇ ਨੇ ਕਹੋ ਨਾਨਕ ਹਰ ਭਜ ਮਨਾ। ਉਪਦੇਸ਼ ਤਾਂ ਦਿੰਦੇ ਨੇ ਸੰਗਤਾਂ ਨੂੰ, ਅਨੰਦਪੁਰ ਵਾਸੀਆਂ ਨੂੰ ਤੇ ਸਾਨੂੰ ਸਾਰਿਆਂ ਨੂੰ, ਤੇ ਕਹਿੰਦੇ ਨੇ ਆਪਣੇ ਮਨ ਨੂੰ ਬਖਾਤਬ ਕਰਕੇ, ਕਹੋ ਨਾਨਕ ਹਰ ਭਜ ਮਨਾ ਜੇ ਵਿਦ ਜਲ ਕੋ। ਨਾਮ ਜਪਣ ਦੀ ਯੁਗਤੀਆਂ ਲੋਕੀ ਪੁੱਛਦੇ ਫਿਰਦੇ ਆ, ਜੀ ਨਾਮ ਕਿਵੇਂ ਜਪੀਏ? ਮਹਾਰਾਜ ਕਹਿੰਦੇ ਭਾਈ ਜਿਵੇਂ ਮੱਛੀ ਪਾਣੀ ਨੂੰ ਭਜਦੀ ਹੈ ਐਂ ਭਜੋ ਵਾਹਿਗੁਰੂ ਨੂੰ। ਬਿਨ ਜਲ ਪ੍ਰਾਣ ਤਜੇ ਹੈ ਮੀਨਾ ਜਿਨ ਜਨ ਸਿਓ ਹੇਤ ਬਢਾਇਓ। ਮੀਨ ਪਕੜ ਫਾਂਕਿਓ ਔਰ ਕਾਟਿਓ ਰੰਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਵਿਸਰਿਓ ਪਾਣੀ। ਟੁਕੜੇ ਟੁਕੜੇ ਹੋ ਜਾਂਦੀ ਹੈ, ਖਾਣ ਵਾਲੇ ਦੇ ਅੰਦਰ ਵੀ ਚਲੀ ਜਾਵੇ। ਜਦੋਂ ਸਾਧ ਸਿੰਘ ਜੀ ਵੱਢੀ ਤਾਂ ਵੀ ਪਾਣੀ ਨਾਲ ਧੋਤੀ, ਰਿੰਨੀ ਤਾਂ ਵੀ ਮੈਂ ਪਾਣੀ ਨਾਲ ਧੋਤੀ, ਜਦੋਂ ਖਾ ਲਈ ਰਾਤ ਨੂੰ ਉੱਠ ਉੱਠ ਕੇ ਪਾਣੀ ਮੰਗਦਾ, ਕਹਿੰਦਾ ਪਿਆਸ ਲੱਗੀ ਜਾਂਦੀ, ਮੱਛੀ ਮੰਗਦੀ ਹੈ ਪਿਆਸ, ਉਹ ਪਾਣੀ ਦੇ ਨਾਲ ਸਨੇਹ ਉਹ ਦਾ ਸਾਧ ਸਿੰਘ ਜੀ ਕਹਿੰਦੇ ਐਸਾ ਸਨੇਹ ਹੋਣਾ ਚਾਹੀਦਾ। ਦੂਸਰਾ ਭਾਵ ਇਹ ਸਮਝਣਾ ਕਿ ਮੱਛੀ ਦੇ ਕੋਲ ਇੱਕ ਜੁਗਤੀ ਹੈ, ਨਾਮ ਅਭਿਆਸੀਆਂ ਨੂੰ ਸੰਦੇਸ਼ ਦਿੰਦੀ ਹੈ। ਮੱਛੀ ਜੇ ਕਹੇ ਵੀ ਮੇਰੇ ਵਾਸਤੇ ਕੋਈ ਰਸਤਾ ਬਣਾਵੇ ਫਿਰ ਮੈਂ ਤੁਰਾਂ ਤਾਂ ਮੱਛੀ ਪਾਗਲ ਹੈ। ਜੇ ਕੋਈ ਕਹੇ ਵੀ ਮੇਰਾ ਜਿਹੜਾ ਮਨ ਹੈ ਕਲਪਨਾ ਦੇ ਵਿੱਚ ਰਹਿੰਦਾ, ਸ਼ਬਦ 'ਚ ਟਿਕਦਾ ਨਹੀਂ, ਕੋਈ ਮੈਨੂੰ ਆ ਕੇ ਸ਼ਬਦ ਦਾ ਰਸਤਾ ਬਣਾ ਦੇਵੇ, ਐ ਨਹੀਂ ਹੁੰਦਾ ਹੈ। ਇਹ ਗੁਰੂ ਤੇਗ ਬਹਾਦਰ ਦੀ ਜੁਗਤੀ ਸਿਰ ਕੇ ਜਾਣਾ। ਮਹਾਰਾਜ ਸਾਹਿਬ ਕਹਿੰਦੇ ਆ ਜਿਸ ਵੇਲੇ ਮੱਛੀ ਤੁਰਦੀ ਹੈ ਨਾ, ਪਾਣੀ ਆਪਣੇ ਆਪ ਰਾਹ ਦਿੰਦਾ ਚਲਿਆ ਜਾਂਦਾ। ਜਦੋਂ ਕੋਈ ਤੁਰਿਆ, ਤੁਰਨਾ ਕਿਵੇਂ ਹੈ? ਵਾਹਿਗੁਰੂ 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 ਸਮਝੋ ਤੁਰ ਪਿਆ। ਜਦੋਂ ਇਹ ਆਵਾਜ਼ ਆਉਣ ਲੱਗਦੀ ਤੁਰ ਪਿਆ, ਤੇ ਜਦੋਂ ਸੁਰਤ ਵਿੱਚ ਵਾਹਿਗੁਰੂ ਚਲਾ ਗਿਆ ਤਾਂ ਸੁਰਤ ਦੇ ਵਿੱਚੋਂ ਹੀ ਅਨੇਕਾਂ ਪ੍ਰਕਾਰ ਦੇ ਕਲਪਨਾ ਉੱਠਦੀਆਂ ਹਨ। ਸੰਕਲਪਾਂ ਰੂਪ ਪਾਣੀ ਦੇ ਅੰਦਰ ਸਾਡੀ ਸੁਰਤ ਰੂਪ ਮੱਛੀ, ਤੇ ਉਹਨੇ ਰਸਤਾ ਸ਼ਬਦ ਦਾ ਆਪ ਬਣਾਉਣਾ। ਗੁਰੂ ਪਿਆਰਿਓ ਜੇ ਵਿਦ ਵਿਦ ਨਾ ਜੁਗਤੀ ਦਾ, ਜੇ ਵਿਦ ਜਲ ਕਹੋ ਮੀਨ, ਜਿਵੇਂ ਮੱਛੀ ਨੇ ਜੁਗਤੀ ਬਣਾਈ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਜੋ
ਵਿਖਣ ਸਿਓ ਕਾਹੇ ਰਚਿਓ ਨਿਮਕ ਨ ਹੋਏ ਉਦਾਸ।
ਮਹਾਰਾਜ ਕਹਿੰਦੇ ਵਿਖੇ ਦੇ ਅਰਥ ਦੋ ਕੀਤੇ ਹੈ ਸੰਪਰਦਾਇ, ਵਿਸ਼ਿਆਂ ਨੂੰ ਵੀ ਕਿਹਾ ਤੇ ਵਿਖਿਆ ਭਾਈ ਮਾਇਆ ਨੂੰ ਵੀ ਕਿਹਾ। ਮਾਇਆ ਦੇ ਵਿੱਚ ਜਾਂ ਵਿਸ਼ਿਆ 'ਚ ਕਿਉਂ ਤੁਸੀਂ ਰਚ ਵਿੱਚ ਗਏ ਹੋ, ਇਹਦੇ 'ਚ ਕਿਉਂ ਖਚਿਤ ਹੋ ਗਏ ਹੋ? ਇੱਕ ਨਿਮਕ, ਨਿਮਕ ਸਾਹ ਜੀ ਅੱਕ ਢੱਕ ਦੇ ਸੁੱਕੇ ਪੱਤੇ ਸੂਈ ਮਾਰੀ ਕੜਕ ਦੇ ਕੇ ਆਵਾਜ਼ ਦਿੰਦੀ ਹੈ, ਉਹ ਨਿਮਕ ਹੈ। ਜਾਂ ਅਸੀਂ ਅੱਖਾਂ ਝਮਕਦੇ ਹਾਂ, ਇਹ ਨਿਮਕ ਦੀ ਆਵਾਜ਼ ਹੈ। ਘੱਟ ਸ਼ਬਦ ਕਹਿਣ ਦੇ ਨਾਲ ਦੋ ਨਿਮਕ ਬਤੀਤ ਹੋ ਜਾਂਦੇ, ਇਹ ਘੱਟ ਤੋਂ ਘੱਟ ਸਾਹ ਸੀ ਜੀ ਸਮੇਂ ਦੀਆਂ ਗਿਣਤੀਆਂ ਹਨ। ਇੱਕ ਨਿਮਕ ਜਨਾ ਸੁਣਾ ਵੀ ਤੂੰ ਉਦਾਸ ਨਹੀਂ, ਕਦੇ ਉਪਰਾਮ ਨਹੀਂ ਹੋਇਆ ਵਿਸ਼ਿਆਂ ਤੋਂ।
ਕਹੋ ਨਾਨਕ ਭਜ ਹਰ ਮਨਾ ਪਰੇ ਨ ਜਮ ਕੀ ਫਾਸ।
ਇਹ ਮਨਾ ਉਸ ਵਾਹਿਗੁਰੂ ਦਾ ਨਾਮ ਭਜਨ ਕਰ ਤਾਂ ਕਿ ਤੈਨੂੰ ਜਮਾਂ ਦਾ ਫਾਸੀ ਨਾ ਪੈ ਜਾਏ, ਫੰਦਾ ਨਾ ਪੈ ਜਾ ਤੇਰੇ ਗਲ ਵਿੱਚ। ਨਾਮ ਜਪੇਗਾ, ਨਾਮ ਜਪੀ ਤੋਂ ਕੱਟੀਆ ਫਾਸਾ, ਇਹ ਤੇਰਾ ਫਾਸਾ ਕੱਟਿਆ ਜਾਏਗਾ।
ਤਰਨਾ ਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ।
ਸਾਧ ਜੀ ਤਰਨ ਨਾਮ ਜਵਾਨੀ ਨੂੰ ਕਹਿੰਦੇ ਆ। ਤਰਨਾ ਪੋ, ਜਿਹੜੀ ਜਵਾਨੀ ਦਾ ਸਮਾਂ ਸੀ ਨਾ, ਉਹ ਤਾਂ ਇਉਂ ਹੀ ਗਇਓ, ਵਿਸ਼ੇ ਵਿਕਾਰ ਭੋਗਦੇ ਹੀ ਲੰਘ ਗਿਆ, ਮਾਇਆ ਇਕੱਠੀ ਕਰਦੇ ਹੀ ਲੰਘ ਗਿਆ। ਤੇ ਹੁਣ ਕੀ ਹੋਇਆ? ਹੁਣ ਜਰਾ ਨਾਮ ਆ ਬੁਢਾਪੇ ਦਾ, ਬੁਢਾਪੇ ਨੇ ਤੇਰੀ ਜਵਾਨੀ ਨੂੰ ਜਿੱਤ ਲਿਆ। ਤੇ ਹੁਣ ਅੱਖੀ ਅੰਧ ਨਾ ਦੇਸੀ ਬੰਜਾਰਿਆ ਮਿੱਤਰਿਆ, ਕੰਨੀ ਸੁਣੇ ਨਾ ਬੈਣ, ਅੱਖੀ ਅੰਧ ਜੀਵ ਰਸ ਨਾਹੀਂ ਰਹਿ ਪ੍ਰਾਕੋ ਤਾਣਾ, ਤੇਰੀ ਉਹ ਹਾਲਤ ਹੋ ਗਈ ਹੈ, ਸੱਤਰ ਕਾ ਮਤਹੀਣ ਹੋ ਚੁੱਕਾ ਹੁਣ, ਅਸੀਂ ਕਾ ਵਿਹਾਰ ਨਾ ਪਾਵੇ। ਤੋ ਇਸ ਕਰਕੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਕਹਿੰਦੇ ਹੈ, ਜਰਾ ਪਹੁੰਚਿਓ ਆਣ, ਤੈਨੂੰ ਬੁਢਾਪਾ ਆਣ ਪਹੁੰਚਿਆ ਹੈ, ਤੇ ਕਾਲ ਪਹੁੰਚਿਓ ਆਣ। ਅੱਛਾ, ਤਰਨਾ ਵੀ ਇਉਂ ਹੋਏਗਾ, ਜਰਾ ਲਿਓ ਜਰਾ ਤਨ ਜੀਤ, ਬੁਢਾਪੇ ਨੇ ਤੇਰੇ ਤਨ ਨੂੰ ਜਿੱਤ ਲਿਆ, ਜਵਾਨੀ ਨੂੰ।
ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ।
ਇਹ ਮਨਾ, ਉਸ ਵਾਹਿਗੁਰੂ ਦਾ ਭਜਨ ਕਰ, ਤੇਰੀ ਤਾਂ ਉਮਰ ਬਤੀਤ ਜਾ ਰਹੀ ਹੈ, ਦਿਨ ਤੇ ਪਹਿਰ ਪਹਿਰ ਤੇ ਕਰੀਆਂ, ਆਪ ਕਟੈ ਤਨ ਛੀਜੈ, ਤੂੰ ਕਿਹੜੇ ਕਿਹੜੀਆਂ ਖੁਸ਼ੀਆਂ ਚ ਫਿਰਦਾ, ਤੇਰਾ ਏਡਾ ਨੁਕਸਾਨ ਰੋਜ਼ ਹੋ ਰਿਹਾ, ਦਿਨ ਰਾਤ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ। ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬੇਹੱਦ ਹੈ, ਫੂਟੇ ਘਟ ਜਿਉ ਪਾਨੀ। ਇਸ ਕਰਕੇ ਤੂੰ ਖੁਸ਼ ਕਿਹੜੀ ਗੱਲੋਂ ਹੈ?
ਬਿਰਦ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਣ।
ਜਦੋਂ ਬਿਰਦ ਅਵਸਥਾ ਹੋ ਗਈ, ਕੁਛ ਨੀ ਸੂਝਦਾ ਸਾਧ ਸਿੰਘ ਜੀ, ਕਾਲ ਆ ਪਹੁੰਚਿਆ ਨੇੜੇ, ਸਮਝ ਲੋ।
ਕਹੋ ਨਾਨਕ ਨਰ ਬਾਬਰੇ, ਕਿਉਂ ਨਾ ਭਜੈ ਭਗਵਾਨ।
ਬਾਬਰਾ ਕਹਿੰਦੇ ਨੇ ਝੱਲੇ ਨੂੰ, ਜਦੋਂ ਦਿਮਾਗ ਨਾ ਕੰਮ ਕਰਦਾ ਹੋਵੇ, ਕਹਿੰਦੇ ਅਜੇ ਵੀ ਨੀ ਤੈਨੂੰ ਅਕਲ ਆਈ, ਕਿਉਂ ਨੀ ਭਜਨ ਕਰਦਾ, ਤੂੰ ਹੁਣੇ ਭਜਨ ਕਰ ਲੈ। ਕਾਲੀਦਾਸ ਜੇ ਬਿਜਗਲੀ ਬੇਗਲੀ ਕਾਲਿਆਂ ਤੋਂ ਤਾਂ ਧੌਲਿਆਂ ਨਾਲ ਸਵਾਰ ਭਾਈ, ਜੇ ਕਾਲੇ ਵਾਲਾਂ ਤੋਂ ਕਾਲੀਆਂ ਕਰਤੂਤਾਂ ਹੋ ਗਈਆਂ, ਹੁਣ ਤਾਂ ਚਿੱਟੇ ਹੋ ਗਏ, ਤੇ ਹੁਣ ਤਾਂ ਕੋਈ ਚਿੱਟਾ ਕੰਮ ਕਰ ਲੈ, ਨਹੀਂ ਤਾਂ ਕਾਲ ਤੇਰੇ ਨੇੜੇ ਆ ਪਹੁੰਚਿਆ ਸਮਝ।
ਧਨ ਦਾਰਾ ਸੰਪਤ ਸਗਲ, ਜਿਨੇ ਆਪਣੀ ਕਰਮਾਨ।
ਧਨ ਸਾਧ ਸਿੰਘ ਜੀ, ਜੋ ਨਕਦੀ ਹੈ, ਕਰੰਸੀ ਹੈ, ਦਾਰਾ ਇਸਤਰੀ ਦਾ ਨਾਮ ਹੈ, ਸੰਪਤ ਜਿੰਨੇ ਵੀ ਸਾਧ ਸੀ, ਗੜੀਆਂ ਮੋਟਰਾਂ ਪੁਰਾਣੇ ਸਮੇਂ ਹਾਥੀ ਘੋੜੇ ਆਦਿ ਹੁੰਦੇ, ਸੰਪਤੀ ਹੈ ਸਾਰਾ ਕੁਛ ਸਮੱਗਰੀ, ਸਗਲ ਸਾਰੀ ਜਿਨ੍ਹਾਂ ਆਪਣੀ ਕਰਮ, ਜਿਹਨੇ ਆਪਣੀ ਕਰਕੇ ਮੰਨ ਲਈ ਵੀ ਮੇਰੀ ਹੈ।
ਮੈਂ ਕਸ ਸੰਗੀ ਨਹੀਂ, ਨਾਨਕ ਸਾਚੀ ਜਾਣ।
ਜਿੱਦਾਂ ਸੱਚੀ ਜਾਣ ਲਾ ਵੀ ਇਹਨਾਂ ਚ ਕੋਈ ਵੀ ਤੇਰਾ ਸਾਥੀ ਨਹੀਂ ਹੈ, ਸੰਗੀ ਨਾਮ ਸਾਥੀ ਦਾ, ਇਹ ਬਾਤ ਸੱਚੀ ਹੈ। ਮਹਾਰਾਜ ਕਹਿੰਦੇ ਨੇ,
ਪਤ ਤੋਂ ਉਧਾਰਨ ਪੈ ਹਰਨ, ਹਰ ਅਨਾਥ ਕੇ ਨਾਥ।
ਪਤਤ ਸਾਧ ਸਿੰਘ ਜੀ, ਪਾਪੀ ਦਾ ਨਾਮ ਹੈ, ਪਤਦਾ ਜਾ ਮਲ ਪਾਪ ਕਰ, ਡਿੱਗਿਆ ਹੋਇਆ ਪਤਨ ਹੋ ਗਿਆ ਜਿਸਦਾ। ਮਹਾਰਾਜ ਸਾਹਿਬ ਕਹਿੰਦੇ, ਭਾਈ ਪਤਤਾਂ ਨੂੰ ਉਧਾਰਨ ਕਰਨ ਵਾਲਾ, ਪਤਤ ਉਧਾਰਨ ਸਤਿਗੁਰ ਮੇਰਾ, ਮੋਹਿ ਤਿਸਕਾ ਪ੍ਰਵਾਸਾ, ਉਹ ਪਾਪੀਆਂ ਨੂੰ ਪਵਿੱਤਰ ਕਰਦਾ ਹੈ, ਪਤਤ ਪਾਵਨ ਉਹਦਾ ਨਾਮ ਹੈ। ਪਤਤ ਉਧਾਰਨ ਭੈ ਹਰਨ, ਜਿਹੜਾ ਸੱਤ ਕਿਸਮ ਦਾ ਭੈ ਹੈ, ਯਹ ਭੈ ਪਰਲੋਕ ਭੈ, ਜਨਮ ਬੇਜਨਾ ਜਾਤ ਅਨਰਖਿਆ ਅਰਗੁਪਤ ਭੈ, ਅਕਸ਼ ਮਾਤਰ ਭੈ ਸਾਧ, ਸੱਤ ਕਿਸਮ ਦੇ ਭੈ ਨ, ਤੇ ਇਹ ਸਾਰੇ ਡਰ ਤੇਰੇ ਖਤਮ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ। ਪਤਤ ਉਧਾਰਨ ਭੈ ਹਰਨ, ਹਰ ਅਨਾਥ ਕੋ ਨਾਥ, ਹਰੀ ਪਰਮੇਸ਼ਰ ਵਾਹਿਗੁਰੂ, ਉਹ ਅਨਾਥ ਜਿਹਦਾ ਕੋਈ ਨਾ ਹੋਵੇ, ਖੁਦ ਦਾ ਨਾਥ ਕੀ ਸਵਾਮੀ ਹੈ।
ਬਹੁ ਨਾਨਕ ਤੇ ਜਾਣੀਐ, ਸਦਾ ਵਸਤ ਤੁਮ ਸਾਥ।
ਇਹਦੇ ਅਨਵੀ ਰੀਤ ਅਨੁਸਾਰ ਅਰਥ ਜਾਣੇ, ਸਦਾ ਵਸਤ ਤੁਮ ਸਾਥ, ਵਾਹਿਗੁਰੂ ਤਾਂ ਤੇਰੇ ਨਾਲ ਹੀ ਹੈ ਅੰਦਰ, ਪਰ ਤੇ ਜਾਣੀਐ ਗਿਆਨ ਦੁਆਰਾ, ਉਹਨੂੰ ਜਾਣ ਤੂੰ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੈ, ਤਾਂ ਤੂੰ ਕਹੋ ਕਬੀਰੇ ਰਾਮ ਕੀ ਅੰਸ਼, ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ, ਤੂੰ ਦਾ ਸਰੂਪ ਹੀ ਹੈ ਜਾਣਨਾ ਕਰ।
ਧਨ ਧਨ ਜੇ ਤੋ ਕਹੋ ਦਿਓ, ਤਾਂ ਸੋਨੇ ਹੋ ਨਾ ਕੀਨਾ।
ਤੂੰ ਇਹੋ ਜੇ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਕਰਦਾ, ਝੂਠੇ ਪਦਾਰਥਾਂ ਨਾਲ ਕਰਦਾ, ਤੈਨੂੰ ਤਨ ਸੋਹਣਾ ਜਾ ਦਿੱਤਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਕੀ ਨੀ ਦਿੱਤਾ ਤੈਨੂੰ, ਤੂੰ ਕਹਿੰਦਾ ਰੱਬ ਨੇ ਕੀ ਦਿੱਤਾ, ਧਨ ਦਿੱਤਾ ਹੈ ਵਰਤਣ ਵਾਸਤੇ, ਸੰਪਦਾ ਦਿੱਤੀ ਹੈ, ਸਾਰੇ ਸੁੱਖ ਦਿੱਤੇ ਨੇ, ਅਰ ਜੇ ਨੀਕੇ ਧਾਮ, ਧਾਮ ਨਾਮ ਹੈ ਘਰ ਦਾ, ਸੁੰਦਰ ਘਰ ਦਿੱਤੇ ਨੇ, ਤੇ ਇਸ ਕਰਕੇ ਹਾਂ ਕੋਈ ਨਹੀਂ, ਇਹ ਸਾਰੇ ਤੈਨੂੰ ਸੁੱਖ ਦਿੱਤੇ ਨੇ, ਜਿਹੇ ਪ੍ਰਸਾਦ ਵਸੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪੈਰ ਸਿਮਰੋ ਤਿਸ ਰਸਨਾ, ਤੇ ਉਸ ਪਰਮੇਸ਼ਰ ਨੇ ਤਨ ਧਨ ਸੰਪੈ ਸੁਖ ਦੀ ਇਹ ਨਾ, ਧੰਨ ਧੰਨ ਜੇ ਤੋ ਕਿਉਂ ਦੀ ਹੋ ਤਾਂ ਸਿਉ ਨੇਹ ਨਾ ਕੀਨ, ਉਹਦੇ ਨਾਲ ਤੈਨੂੰ ਕੋਈ ਨੇਹ ਨੀ ਦਿੱਤਾ, ਨਾਲ ਆ ਪ੍ਰੇਮ ਨੀ ਕਰਦਾ ਹੈ।
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ।
ਤੇ ਬਾਵਰੇ ਚੱਲੇ ਪੁਰਸ਼ਾਂ ਨੂੰ ਦੀਨ ਮਨ ਹੋਇਆ ਕਿਉਂ ਡੋਲਦਾ ਫਿਰਦਾ, ਅਥਵਾ ਦੀਨ ਕੀ ਹੈ ਧਰਮ ਤੋਂ ਕਿਉਂ ਡੋਲਿਆ ਫਿਰਦਾ, ਦੀਨ ਵਸਾਰੇ ਉਹਦੇ ਦੀਵਾਨੇ ਦੀਨ ਵਸਾਰੇ ਉਰੇ, ਦੀਨ ਨਾ ਧਰਮ ਦਾ ਹੈ। ਧਰਮ ਕੀ ਹੈ? ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੂੰ ਦੀਨ ਤੋਂ ਬੇਦੀਨ ਹੋਇਆ ਫਿਰਦਾ, ਨਾਮ ਨੀ ਜਪਦਾ। ਇਸ ਕਰਕੇ ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪੈਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਤੂੰ ਆਪਣੇ ਪੈਰ ਕੁਹਾੜਾ ਮਾਰ ਰਿਹਾ ਹੈ।
ਧਨ ਧਨ ਸੰਪੈ ਸੁਖ ਦਿਓ ਅਰਜਹਿ ਨੀਕੇ ਧਾਮ।
ਜਿਸ ਵਾਹਿਗੁਰੂ ਨੇ ਧਨ ਵੀ ਦਿੱਤਾ, ਧਨ ਦਿੱਤੇ, ਸੰਪਦਾ ਦਿੱਤੀ, ਸੁਖ ਦਿੱਤੇ, ਸੁੰਦਰ ਮਕਾਨ ਦਿੱਤੇ ਹਨ।
ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ।
ਐਸੇ ਰਾਮ ਰਮੇ ਹੋਏ ਪਰਮਾਤਮਾ ਨੂੰ ਕਿਉਂ ਨੀ ਸਿਮਰਦਾ ਹੈ ਇਹ ਮਨਾ? ਜਿੱਥੇ ਵੀ ਰਾਮ ਸ਼ਬਦ ਆਵੇ ਸਾ ਸਿੰਘੀ ਚੇਤੇ ਰੱਖਣ ਵਾਲੀ ਬਾਤ ਹੈ। ਚਾਰ ਕਿਸਮ ਦਾ ਰਾਮ ਹੈ, ਏਕ ਰਾਮ ਦਸ਼ਰਥ ਕਾ ਬੇਟਾ ਵੀ ਹੈ, ਏਕ ਰਾਮ ਘਟ ਘਟ ਮੇ ਲੇਟਾ ਵੀ ਹੈ, ਏਕ ਰਾਮ ਕਾ ਸਗਲ ਪਸਾਰਾ ਵੀ ਹੈ, ਏਕ ਰਾਮ ਸਗੂੰ ਤੇ ਨਿਆਰਾ ਵੀ ਹੈ। ਇਸ ਕਰਕੇ ਰਾਮ ਦੀ ਸਾਸ ਹੀ ਰਮਣ ਰਾਮ ਤੇ ਰਾਮ ਕਹਾ, ਵਾਹਿਗੁਰੂ ਦਾ ਵਿਸ਼ੇਸ਼ਣ ਹੈ ਵੀ ਉਹ ਸਾਰੇ ਰਮਿਆ ਹੋਇਆ। ਐਸੇ ਰਾਮ ਨੂੰ ਤੂੰ ਕਿਉਂ ਚੇਤੇ ਨੀ ਕਰਦਾ ਹੈ?
ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹੈ ਨਾ ਕੋਈ।
ਸਾਰਿਆਂ ਸੁਖਾਂ ਦਾ ਦਾਤਾ ਭਾਈ ਵਾਹਿਗੁਰੂ ਪਰਮੇਸ਼ਰ, ਰਮਿਆ ਹੋਇਆ ਵਾਹਿਗੁਰੂ ਹੈ, ਦੂਸਰਾ ਕੋਈ ਨੀ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ।
ਕਹੁ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਵੇ।
ਉਹਨੂੰ ਸਿਮਰ ਭਾਈ ਤਾਂ ਤੇਰੀ ਗਤ ਮੁਕਤੀ ਹੋਵੇਗੀ।
ਜੇ ਸਿਮਰਤ ਗਤ ਪਾਈ ਹੈ ਤੇ ਭਜਰੇ ਤੈ ਮੀਤ।
ਜਿਹਦਾ ਸਿਮਰਨ ਕਰਕੇ ਮੁਕਤੀ ਪਾਈ ਦੀ ਹੈ ਨਾ, ਉਹਨੂੰ ਭਜ ਰੇ ਹੇ ਭਾਈ ਮੀਤ ਮਿੱਤਰਾ।
ਕਹੁ ਨਾਨਕ ਸੁਨ ਰੇ ਮਨਾ ਉਦ ਘਟਤ ਹੈ ਨੀਤ।
ਮਹਾਰਾਜ ਸਾਹਿਬ ਕਹਿੰਦੇ ਹੇ ਮਿੱਤਰਾ ਸੁਣਨਾ ਕਰ ਲੈ, ਤੇਰੀ ਉਮਰ ਦਿਨ ਪਰ ਦਿਨ ਘਟਦੀ ਜਾ ਰਹੀ ਹੈ ਨਿਤ ਪ੍ਰਤੀ।
ਪਾਂਚ ਤਤ ਕੋ ਤੰਦ ਰਚਿਓ ਜਨ ਹੋ ਚਤੁਰ ਸੁਜਾਨ।
ਇਹ ਜਿਹੜਾ ਤਨ ਹੈ ਸਰੀਰ ਸਾਸੀ, ਪੰਜ ਤਤ 25 ਪ੍ਰਕਿਰਤੀਆਂ ਦਾ ਹੈ ਤੇ ਉਹਦਾ ਰਚਿਆ ਹੋਇਆ। ਤੇ ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ। ਪੰਜ ਤੱਤਾਂ ਦੀ ਸ੍ਰਿਸ਼ਟੀ ਹੈ, ਆਪ ਤੇਜ ਵੈ ਪ੍ਰਿਥਵੀ ਆਕਾਸ਼ ਆਦਿ ਇਹਦੇ ਵਿੱਚ ਹਨ। ਪੰਜ ਤੱਤ ਕੋ ਤੰਗ ਰਚਿਓ, ਇਹ ਤੱਤਾਂ ਦਾ ਰਚਿਆ ਹੋਇਆ ਹੈ। ਜਨ ਹੋ ਜਾਣਨਾ ਕਰੋ ਹੇ ਸੁਜਾਨ ਸਿਆਣੇ, ਚਤੁਰ ਕੀ ਸੁਗੜ ਪੁਰਸ਼ੋ।
ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ।
ਇਹ ਤੇਰੀ ਦੇਹ ਜਿਹਨਾਂ ਤੱਤਾਂ ਤੋਂ ਪੈਦਾ ਹੋਈ ਹੈ ਨਾ, ਇਹ ਉਹਨਾਂ ਤੱਤਾਂ ਦੇ ਵਿੱਚ ਲੀਨ ਹੋ ਜਾਣੀ ਹੈ। ਪਵਨ ਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਤੇਰੇ ਪੱਲੇ ਕੁਛ ਨਹੀਂ ਬਹਿਣਾ। ਇਹ ਤੱਤਾਂ ਦੀ ਇਮਾਨਤ ਹੈ, ਇਸ ਕਰਕੇ ਉਹਨਾਂ ਦੇ ਵਿੱਚ ਲੀਨ ਹੋ ਜਾਣੀਆਂ ਦੇ ਤੇਰੇ।
ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ।
ਘਟ ਘਟ ਦੇ ਅੰਦਰ ਸਾਰਿਆਂ ਹਿਰਦਿਆਂ ਹਿਰਦਿਆਂ ਦੇ ਅੰਦਰ ਹਰ ਜੀ ਪਰਮੇਸ਼ਰ ਵਾਹਿਗੁਰੂ ਜੀ ਵਸਦਾ ਹੈ। ਇਹ ਗੱਲ ਨੂੰ ਸੰਤਨ, ਗੁਰੂ ਨਾਨਕ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਸਤਿਗੁਰੂ ਮਹਾਰਾਜ ਕਹਿੰਦੇ ਅੱਠੇ ਪਾਤਸ਼ਾਹੀਆਂ, ਬਾਬਾ ਬੁੱਢਾ ਜੈਸੇ, ਭਾਈ ਗੁਰਦਾਸ ਜੈਸੇ, ਹੋਰ ਅਨੇਕਾਂ ਮਹਾਂਪੁਰਖ ਉੱਚੇ ਉੱਚੇ ਬੁਲੰਦ ਆਵਾਜ਼ਾਂ ਚ ਕਹਿੰਦੇ ਨੇ ਵੀ ਸਾਰਿਆਂ ਚ ਵਾਹਿਗੁਰੂ ਵਸਦਾ।
ਕਹੁ ਨਾਨਕ ਤੇ ਭਜ ਮਨਾ ਪੌਂਜਦ ਉਤਰਹਿ ਪਾਰ।
ਹੇ ਮਨਾ, ਜੇ ਤੂੰ ਐਸੇ ਵਾਹਿਗੁਰੂ ਦਾ ਭਜਨ ਕਰੇ, ਭੈਦਾਇਕ ਸੰਸਾਰ ਤੋਂ ਤਰ ਜਾਏਗਾ।
ਸੁਖ ਦੁੱਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਿਮਾਨ।
ਜਿਹੜੇ ਸਾਸ ਜੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਉਹ ਭਾਵ ਕਹਿ ਲੈ ਰਹੇ ਨੇ। ਸੁਖ ਤੇ ਦੁੱਖ ਦੀ ਬਿਰਤੀ ਸਮਾਨ ਹੈ, ਉਹਦੇ ਸਪਰਸ਼ ਨਹੀਂ ਹੁੰਦੇ, ਸੁਖ ਦੁੱਖ ਨੇੜੇ ਨਹੀਂ ਪਹੁੰਚਦਾ। ਤੇ ਲੋਭ ਅਰ ਮੋਹ ਤੇ ਅਭਿਮਾਨ ਇਹ ਵੀ ਉਹਨੂੰ ਸਪਰਸ਼ ਨਹੀਂ ਕਰ ਸਕਦੇ। ਸਿਮਰਨ ਕਰਨ ਵਾਲੀ ਐਸੀ ਜਦੋਂ ਅਵਸਥਾ ਬਣ ਗਈ ਹੈ, ਪਦਾਰਥਾਂ ਦਾ ਲੋਭ ਨਹੀਂ ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਉਹਨੂੰ ਸੰਬੰਧੀਆਂ ਦਾ ਮੋਹ ਨਹੀਂ ਹੈ, ਉਹਨੂੰ ਕਿਸੇ ਵੀ ਪਦਾਰਥ ਦਾ ਅਭਿਮਾਨ ਨਹੀਂ ਹੈ, ਜਿਹੜਾ ਐਸਾ ਪੁਰਸ਼ ਹੈ।
ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ।
ਇਹ ਮਨਾ, ਉਹ ਧਰਤੀ ਦੇ ਉੱਤੇ ਤਾਂ ਭਾਈ ਭਗਵਾਨ ਹੀ ਹੈ, ਖੱਟ ਪਗਾਂ ਸਮਾਨ ਨੂੰ ਭਗਵਾਨ ਕਹਿੰਦੇ ਨੇ। ਧਰਮ ਜਸ ਬੈਰਾਕੁਨ ਅਸਰ ਸਿਰੇ ਵਿਗਿਆਨ, ਇਹ ਖੱਟ ਸਮਾਂ ਭਗਨ ਜੋ ਕਹਿਤ ਤਾਹੇ ਭਗਵਾਨ। ਇਹ ਖੱਟ ਪਗਾਂ ਕੀ ਅਹਿਸਾਸ ਵੀ ਬਾਤ ਵੱਧਦੀ ਹੈ, ਜਦੋਂ ਲੜੀਵਾਰ ਕਥਾ ਦਾ ਭੋਗ ਪਾਉਣਾ ਹੋਵੇ ਉਦੋਂ ਸਾਧ ਸਿੰਘ ਜੀ ਬਹੁਤ ਕੁਛ ਛੱਡ ਕੇ ਹੀ ਅੱਗੇ ਜਾਣਾ ਪੈਂਦਾ, ਖਾਸ ਕਰਕੇ ਜਦੋਂ ਸਮੇਂ ਦੀ ਵੀ ਹੱਦ ਹੋ ਗਏ। ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਨੇ ਉਸ ਭਗਵਾਨ ਨੂੰ, ਪਰਮੇਸ਼ਵਰ ਨੂੰ,
ਉਸਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ।
ਉਸਤਤ ਨਿੰਦਿਆ ਨਾ ਹੈ ਜਿਹੇ, ਜਿਹਦੇ ਪੁਰਸ਼ ਆਪਣੀ ਉਸਤਤ ਸੁਣ ਕੇ ਤਾਂ ਅਭਿਮਾਨ ਨਹੀਂ ਕਰਦੇ, ਨਿੰਦਿਆ ਸੁਣ ਕੇ ਨਿਰਾਸ਼ਤਾ ਨੂੰ ਨਹੀਂ ਪ੍ਰਾਪਤ ਹੁੰਦੇ ਤੇ ਕੰਚਨ ਸੋਨਾ ਤੇ ਲੋਹਾ ਇੱਕੋ ਜਿਹਾ ਸਮਝਦੇ ਐਸੀ ਉਹਨਾਂ ਦੀ ਬਿਰਤੀ ਬਣ ਗਈ ਹੈ।
ਬਹੁ ਨਾਨਕ ਸੁਣ ਰੇ ਮਨ ਮੁਕਤ ਤਾਹੇ ਤੈ ਜਾਣ।
ਇਹ ਭਾਈ ਸੁਣਨਾ ਕਰ ਕਹਿੰਦੇ ਉਹ ਤਾਂ ਫਿਰ ਮੁਕਤ ਹੋ ਗਿਆ ਜਿਉਂਦੇ ਹੀ ਮੁਕਤ ਹੈ।
ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ।
ਖੁਸ਼ੀ ਗਮੀ ਇੱਕ ਹੋ ਗਈ ਬੈਰੀ ਮਿੱਤਰ ਇੱਕ ਹੋਵੇ ਤੇ ਉਹਨਾਂ ਦੀ ਅਵਸਥਾ ਸਾਧ ਸਿੰਘ ਜੀ ਹਰਖ ਸੋਗ ਖੁਸ਼ੀ ਤੇ ਗਮੀ ਤੇ ਬੈਰੀ ਤੇ ਮਿੱਤਰ ਉਹ ਇੱਕ ਸਮਾਨ ਜਦੋਂ ਹੋ ਗਏ ਹਨ।
ਗਹੁ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਣ।
ਮੁਕਤੀ ਸਾਧ ਸਿੰਘ ਜੀ ਉੱਥੇ ਜਾ ਕੇ ਹੁੰਦੀ ਹੈ ਜਦੋਂ ਆਹ ਅਵਸਥਾ ਪ੍ਰਾਪਤ ਹੋ ਗਈ। ਗੁਰੂ ਸਾਹਿਬ ਕਹਿੰਦੇ ਸੁਣਨਾ ਕਰ ਉਹਨੂੰ ਫਿਰ ਜਾਣ ਲੈ ਕੇ ਮੁਕਤ ਪੁਰਸ਼ ਹੈ।
ਪੈ ਕਾਹੋ ਕੋ ਦਿੱਤ ਰਹੇ ਨਹਿ ਪੈਮਾਨ ਤਿਆਰ।
ਜਿਹੜਾ ਨਾ ਕਿਸੇ ਨੂੰ ਭੈ ਦੇਵੇ ਨਾ ਕਿਸੇ ਦਾ ਭੈ ਸਹਿਣ ਕਰੇ ਤੇ ਉਸ ਮਨੁੱਖ ਨੂੰ ਸਾਧ ਸਿੰਘ ਜੀ ਦੱਸਦੇ ਨੇ ਵੀ ਗਿਆਨਵਾਨ ਦੀ ਅਵਸਥਾ ਕੀ ਹੈ। ਭੈ ਦੇਣਾ ਸਾਧ ਸਿੰਘ ਜੀ ਇਹ ਵੀ ਪਸ਼ੂਪਣਾ ਹੈ। ਭੈ ਨੂੰ ਧਾਰਨ ਕਰਨਾ ਇਹ ਵੀ ਪਸ਼ੂਪਣਾ ਹੈ। ਜਿਵੇਂ ਸ਼ੇਰ ਹੈ ਉਹ ਵੀ ਪਸ਼ੂ ਹੈ, ਉਹ ਮਿਰਗ ਦੇ ਮਗਰ ਦੌੜਦਾ ਮਿਰਗ ਵੀ ਡਰਦਾ ਉਹ ਵੀ ਪਸ਼ੂ, ਉਹ ਵੀ ਪਸ਼ੂ, ਭੈ ਦੇਣ ਵਾਲਾ ਵੀ ਪਸ਼ੂ, ਭੈ ਸਹਿਣ ਵਾਲਾ ਵੀ ਪਸ਼ੂ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਜਿਹੜਾ ਭੈ ਸਹਿਣ ਕਰਨਾ ਇਹ ਕੈਰਤਾ ਦੀ ਨਿਸ਼ਾਨੀ ਹੈ, ਜਿਹੜਾ ਭੈ ਦੇਣਾ ਇਹ ਹੰਕਾਰਤਾ ਦੀ ਨਿਸ਼ਾਨੀ ਹੈ, ਅਭਿਮਾਨ ਦੀ ਨਿਸ਼ਾਨੀ ਹੈ। ਇਹ ਗਿਆਨਵਾਨ ਦੋਨਾਂ ਤੋਂ ਪਰੇ ਹੁੰਦਾ। ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨ ਤਾਂ ਨਾ ਕਿਸੇ ਦਾ ਭੈ ਮੰਨਦੇ ਹਨ।
ਕਹੁ ਨਾਨਕ ਸੁਣ ਰਹੇ ਮਨ ਗਿਆਨੀ ਤਾਹੇ ਬਖਾਨ।
ਕਹਿੰਦੇ ਉਹਨੂੰ ਤੁਸੀਂ ਕਹੋ ਵੀ ਬ੍ਰਹਮ ਗਿਆਨੀ ਹੈ, ਗਿਆਨੀ ਬ੍ਰਹਮ ਗਿਆਨੀ ਦਾ ਵਾਚਕ ਸ਼ਬਦ ਹੀ ਜਾਣਨਾ। ਇਹ ਸਤਿਗੁਰਾਂ ਨੇ ਆਪਣੀ ਅਵਸਥਾ ਗਿਆਨ ਕਰ ਦਿੱਤੀ ਕਿ ਅਸੀਂ ਔਰੰਗਜ਼ੇਬ ਤੋਂ ਡਰਦੇ ਨਹੀਂ ਹਾਂ, ਜਿੰਨਾ ਮਰਜ਼ੀ ਉਹ ਭੈ ਦੇ ਰਿਹਾ ਹੈ।
ਜਿਹੇ ਵਿਖਿਆ ਸਗਲੀ ਤਜੀ ਲਿਓ ਪੇਖ ਵੈਰਾਗ।
ਇਹਨਾਂ ਨੇ ਸਾਸੀ ਵਿਸ਼ੇ ਅਥਵਾ ਮਾਇਆ ਸਗਲੀ ਤੀ ਸਾਰੀ ਤਜੀ ਛੱਡ ਦਿੱਤੀ ਹੈ। ਲਿਓ ਭੇਖ ਵੈਰਾਗ, ਵੈਰਾਗੀਆਂ ਵਾਲਾ ਭੇਖ ਨਹੀਂ, ਅੰਤਰ ਆਤਮੇ ਉਪਰਾਮਤਾ ਵਾਲੀ ਸਾਧ ਸਿੰਘ ਜੀ ਉਹਨਾਂ ਨੇ ਉਪਰਾਮਤਾ ਧਾਰਨ ਕਰ ਲਈ ਹੈ ਨਾ, ਤੇ ਇਹੀ ਵੈਰਾਗੀ ਲਿਬਾਸ ਆਨਣ ਜਿਹੜਾ ਅੰਤਰੀ ਭਾਵ ਹੈ।
ਬਹੁ ਨਾਨਕ ਸੁਣ ਰੇ ਮਨਾ ਤੇ ਨਰ ਮਾਥੇ ਭਾਗ।
ਮਹਾਰਾਜ ਕਹਿੰਦੇ ਸੁਣਨਾ ਕਰੇ ਮਨਾ ਉਹਦੇ ਤੇ ਮੱਥੇ ਦੇ ਵੱਡੇ ਭਾਗ ਜਾਣ।
ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਦਾਸ।
ਤੇ ਜਿਨ੍ਹਾਂ ਨੇ ਪਾਈ ਮਾਇਆ ਇਕੱਠੀ ਕਰਨ ਦੀ ਮਮਤਾ ਤਜ ਦਿੱਤੀ ਹੈ, ਸਾਰਿਆਂ ਤੋਂ ਅਪਰਾਮ ਹੋ ਕੇ ਰਹਿੰਦੇ ਨੇ ਸੰਸਾਰ ਵਿਚ।
ਬਹੁ ਨਾਨਕ ਸੁਣ ਰੇ ਮਨਾ ਤੇ ਘੱਟ ਬ੍ਰਹਮ ਨਿਵਾਸ।
ਉਹਨਾਂ ਦੇ ਘੱਟ ਹਿਰਦੇ ਦੇ ਅੰਦਰ ਤਾਂ ਬ੍ਰਹਮ ਦਾ ਨਿਵਾਸ ਹੀ ਜਾਣੋ, ਤੁਸੀਂ ਹਰ ਵੇਲੇ ਬ੍ਰਹਮ ਦੀ ਚਿੰਤਨ ਦੇ ਵਿਚ ਰਹਿੰਦੇ ਹਨ।
ਜਿਹ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਣ।
ਰਾਮ ਰਮੇ ਹੋਏ ਪਰਮਾਤਮਾ ਦੀ ਪਛਾਣ ਉਹ ਕਰੂਗਾ ਜਿਹੜਾ ਹੋਮੇ ਦਾ ਤਿਆਗ ਕਰੂਗਾ। ਹੋਮੇ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇ ਹੋ ਨਾ ਹੈ, ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨਵਾਏ। ਜਿਹਨੇ ਹੋਮੇ ਤਜੀ ਉਹ ਰੱਬ ਦੀ ਪਛਾਣ ਕਰ ਸਕਦਾ ਹੈ।
ਬਹੁ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ।
ਉਹ ਪੁਰਸ਼ ਤਾਂ ਭਾਈ ਮੁਕਤ ਹੈ, ਇਹ ਮਨ ਸੱਚੀ ਗੱਲ ਮੰਨ ਲੈ, ਇਹ ਸੱਚੀ ਮਾਨ ਮੰਨਣ ਯੋਗ ਹੈ ਬਾਤ।
ਭੈ ਨਾਸਨ ਦੁਰਮਤ ਹਰਨ ਕਰ ਮੈਂ ਹਰ ਕੋ ਨਾਮ।
ਜਮਾਂ ਦਾ ਭੈ, ਹੋਰ ਅਨੇਕਾਂ ਪ੍ਰਕਾਰ ਦੇ ਦੁੱਖ ਆਦਿਕਾਂ ਦੇ ਭੈ ਨਾਸ ਕਰਨ ਵਾਲਾ, ਦੁਰਮਤ ਭੈੜੀ ਮਤ ਨੂੰ ਖਤਮ ਕਰਨ ਵਾਲਾ, ਕਲਯੁਗ ਦੇ ਅੰਦਰ ਵਾਹਿਗੁਰੂ ਦਾ ਨਾਮ ਹੀ ਸਮਝਣਾ।
ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ।
ਨਿਸ ਨਾਮ ਰਾਤ ਦਾ ਹੈ ਤੇ ਦਿਸ ਨਾਮ ਸਾਸੀ ਦਿਵਸ ਦਾ ਹੈ। ਰਾਤ ਦਿਨ ਜੋ ਪਰਮੇਸ਼ਵਰ ਵਾਹਿਗੁਰੂ ਦਾ ਭਜਨ ਕਰਦਾ ਨਾ, ਉਹਦੇ ਸਾਸ ਜੀ ਸਫਲ ਹੋਏ ਇਹ ਕਾਮ। ਉਹਦੇ ਤਾਂ ਸੰਸਾਰਕ ਕੰਮ ਕਰਿਆ ਵੀ ਇਹ ਵੀ ਸਫਲੇ ਹੋ ਗਏ, ਹੱਥ ਪਾਉਂ ਕਰ ਕਾਮ ਸਭ ਕੀਤ ਨਿਰੰਜਨ ਦਾ, ਉਹਦਾ ਸਭ ਕੁਝ ਸਫਲਾ ਹੋ ਗਿਆ।
ਜਿਹ ਪਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ।
ਮਹਾਰਾਜ ਕਹਿੰਦੇ ਹੇ ਆਨੰਦ ਪ੍ਰਵਾਸੀ ਸਿੱਖੋ, ਗੁਰਸਿੱਖੋ, ਮੇਰਾ ਅੰਤ ਉਪਦੇਸ਼ ਇਹੀ ਹੈ ਸਾਰਿਆਂ ਸਿੱਖਾਂ ਨੂੰ, ਜੀਵ ਦੇ ਨਾਲ ਤਾਂ ਵਾਹਿਗੁਰੂ ਦਾ ਨਾਮ ਜਪਿਆ ਕਰੋ, ਗੁਣ ਗਾਇਆ ਕਰੋ ਤੇ ਕੰਨਾਂ ਦੇ ਨਾਲ ਸੁਣਿਆ ਕਰੋ। ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਗੋਬਿੰਦਾਂ ਕਰਕੇ ਬਿੰਦ ਜਾਣਨ ਯੋਗ ਵਾਹਿਗੁਰੂ ਦਾ ਭਜਨ ਕਰੋ, ਕੰਨਾਂ ਦੇ ਨਾਲ ਵੀ ਸੁਣੋ।
ਬਹੁ ਨਾਨਕ ਸੁਣ ਰੇ ਮਨਾ ਪਰਹਿ ਨਾ ਜਮ ਕੈ ਧਾਮ।
ਹੇ ਗੁਰਸਿੱਖੋ, ਜਿਹੜਾ ਇਹ ਕਰਮ ਕਰੂਗਾ ਜਮਾਂ ਦੇ ਧਾਮ ਕੀ ਇਹ ਘਰ ਜਮਾਂ ਦੇ ਲੋਕ ਨੂੰ ਨਹੀਂ ਜਾਊਗਾ, ਨਰਕਾਂ ਨੂੰ ਨਹੀਂ ਜਾਊਗਾ।
ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ।
ਪ੍ਰਾਣੀ ਕਹਿੰਦੇ ਨੇ ਸਾਸ ਹੀ ਪ੍ਰਾਣਾਧਾਰੀ ਨੂੰ, ਆਪਣੇ ਪ੍ਰਾਣ ਧਾਰੇ ਹੋਏ ਹੈ। ਪ੍ਰਾਣ ਪ੍ਰਾਣ ਉਪਾਨ ਉਦਾਨ ਬਿਆਨ ਨਾਗ ਕੂਰਮ ਕਰਕਲ ਦੇਵਦੱਤ ਨਿਜੈ, ਇਹ 10 ਕਿਸਮ ਦੀ ਪੌਣ ਸਾਡੇ ਸਰੀਰ ਨੂੰ ਚਲਾ ਰਹੀ ਹੈ। ਉਹਦੇ ਕਰਕੇ ਸਾਨੂੰ ਪ੍ਰਾਣੀ ਕਹਿੰਦੇ ਆ। ਜਦੋਂ ਸਾਹਸੀ ਪ੍ਰਾਣ ਨਿਕਲਦੇ ਆ ਉਹਨੂੰ ਕਹਿੰਦੇ ਲਓ ਜੀ ਪ੍ਰਾਣ ਨਿਕਲ ਗਏ, ਮੌਤ ਹੋ ਗਈ, ਬਾਕੀ ਕੀ ਰਹਿ ਗਿਆ? ਪ੍ਰਾਣਾਂ ਦੇ ਆਸਰੇ ਚੱਲਦਾ, ਸਾਨੂੰ ਪ੍ਰਾਣੀ ਕਹਿੰਦੇ ਨੇ। ਇਸ ਕਰਕੇ ਮਹਾਰਾਜ ਜੋ ਪ੍ਰਾਣੀ ਮਮਤਾ ਤਜ ਹੈ, ਜਿਹੜਾ ਸਾਹਸੀ ਆਪਣੇ ਪਦਾਰਥਾਂ ਦੀ ਮਾਇਆ ਆਦਿ ਦੀ ਮਮਤਾ ਦੇ ਜਿਹੜੀ ਹੈ ਮੈਂ ਮੇਰੀ ਦਾ ਭਾਵ ਨੂੰ ਤਜ ਦੇਵੇ, ਤੇ ਲੋਭ ਜਿਹੜਾ ਸਾਹਸੀ ਪਦਾਰਥਾਂ ਦਾ ਇਕੱਠਾ ਕਰਨ ਦਾ, ਤੇ ਮਮਤਾ ਜਿਹੜੀ ਹੈ ਇਹ ਪ੍ਰੋਪਰਟੀ ਜ਼ਮੀਨ ਜਾਇਦਾਦ ਆਦਿ ਮਕਾਨ ਜੋ ਵੀ ਹੈ, ਤੇ ਲੋਭ ਪਦਾਰਥਾਂ ਦਾ, ਮੋਹ ਸੰਬੰਧੀਆਂ ਦਾ, ਹੰਕਾਰ ਵਿਦਿਆ ਦਾ ਤਜਾ ਜਿਹੜਾ ਤਿਆਗ ਦੇਵੇ।
ਕਹੁ ਨਾਨਕ ਆਪਨ ਤਰੈ ਔਰਨ ਲੇਤ ਉਧਾਰ।
ਮਹਾਰਾਜ ਕਹਿੰਦੇ ਐਸਾ ਮੇਰਾ ਗੁਰਸਿੱਖ ਆਪ ਵੀ ਤਰੂਗਾ ਤੇ ਹੋਰਨਾਂ ਨੂੰ ਵੀ ਤਾਰੂਗਾ। ਮਹਾਰਾਜ ਕਹਿੰਦੇ ਉਹ ਤਾਰਨ ਨੂੰ ਸਮਰੱਥ ਹੈ।
ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ।
ਸੰਸਾਰ ਦੱਸਦੇ ਆ ਵੀ ਕੈਸਾ ਗੁਰਸਿੱਖ ਹੋ। ਮਹਾਰਾਜ ਕਹਿੰਦੇ ਤੁਸੀਂ ਮੋਹ ਨਾ ਕਰੋ ਮੇਰੇ ਸਰੀਰ ਦਾ। ਸੰਸਾਰ ਕੀ ਹੈ ਤਾਂ ਸੁਪਨਾ ਹੈ। ਕਿਸ ਤਰ੍ਹਾਂ ਦਾ ਸੁਪਨਾ ਹੈ? ਜਿਵੇਂ ਰਾਤ ਨੂੰ ਸੁਪਨੇ ਦੇ ਵਿੱਚ ਜੋ ਕੁਛ ਵੀ ਦੇਖਿਆ ਉਹ ਸਭ ਝੂਠਾ ਸੀ, ਝੂਠਾ ਹੀ ਪ੍ਰਤੀਤ ਹੁੰਦਾ ਸੀ। ਨੀਂਦ ਦੀ ਉਪਾਧੀ ਕਰਕੇ ਸੁਪਨਾ ਆਉਂਦਾ ਤੇ ਮਾਇਆ ਦੀ ਉਪਾਧੀ ਕਰਕੇ ਸੰਸਾਰ ਦਿਸ ਰਿਹਾ ਸਾਨੂੰ। ਫਰਕ ਤਾਂ ਕੋਈ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦੋਨੇ ਇੱਕ ਸਾਰ ਸੰਸਾਰ ਸੀ। ਤੇ ਪੇਖਣਾ ਨਾਮ ਹੈ, ਪੁਤਲੀਆਂ ਦਾ ਤਮਾਸਾ ਹੁੰਦਾ, ਪੁਰਾਣੇ ਸਮੇਂ ਚ ਬਹੁਤੇ ਹੁੰਦੇ ਸੀ ਇਹ। ਉਹਨੂੰ ਸਾਧ ਸਿੰਘ ਜੀ ਇਹ ਬਾਜੀਗਰ ਦਾ ਤਮਾਸਾ ਕਹਿੰਦੇ, ਬਾਜੀ ਪਾਉਣ ਵਾਲਾ ਪੁਤਲੀਆਂ ਦਾ ਤਮਾਸਾ ਕਰਦਾ, ਤੇ ਉਹ ਵੀ ਝੂਠਾ ਹੀ ਹੁੰਦਾ ਸੀ। ਐ ਦੋ ਦਸਤਾਂ ਦੇ ਕੇ ਕਿਹਾ ਸੰਸਾਰ ਝੂਠਾ ਹੈ।
ਇਨ ਮੈਂ ਕਸ ਸਾਚੋ ਨਹੀਂ ਨਾਨਕ ਬਿਨ ਭਗਵਾਨ।
ਇਹਨਾਂ ਦੇ ਵਿੱਚ ਤਾਂ ਭਾਈ ਕੁਛ ਵੀ ਸੱਚਾ ਹੀ ਨਹੀਂ ਹੈ। ਸੰਸਾਰ ਤਾਂ ਸਾਦਾ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਸਭ ਕੁਝ ਅਸਤ ਹੀ ਹੈ।
ਜਿਸ ਦਿਨ ਮਾਇਆ ਕਾਰਨ ਪ੍ਰਾਣੀ ਡੋਲਤ ਨੀਤ।
ਰਾਤ ਦਿਨ ਜਿਸ ਮਾਇਆ ਦੇ ਕਾਰਨ ਤੂੰ ਨਿੱਤੀ ਡੋਲਦਾ ਫਿਰਦਾ ਹੈ, ਜਾਂ ਆਪਣੀ ਨੀਤ, ਆਪਣੀ ਸਾਸ ਜੀ ਨੀਤ ਡੁਲਾਈ ਫਿਰਦਾ, ਤੇਰੀ ਬੁੱਧ ਉਹਨੂੰ ਖਿਚਕਾ ਰਹੀ ਹੈ।
ਕੂਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ।
ਭਾਈ ਕਰੋੜਾਂ ਦੇ ਵਿੱਚ ਕੋਈ ਉੱਕ ਹੈ ਜਿਹੜਾ ਅੱਠੇ ਪੈਰ ਉਸ ਪਰਮਾਤਮਾ ਨੂੰ ਚਿੰਤਨ ਕਰੇ, ਨਹੀਂ ਤਾਂ ਮਾਇਆ ਨੂੰ ਇਹ ਚੇਤੇ ਕਰਨ ਵਾਲੇ ਹੈ। ਸੰਸਾਰ ਇਤਰ ਸੰਸਾਰ ਤਾਂ ਨਾਰਾਇਣ ਦੀ ਪਰਿਭਾਸ਼ਾ ਕੀ ਹੈ? ਸਾਸ ਜੀ ਦੇ ਦੋ ਤਿੰਨ ਅਰਥ ਬਣਦੇ ਹੈ। ਨੰਨੇ ਨੂੰ ਕੰਨਾ ਲੱਗਿਆ ਵਿਆਕਰਨ ਦੇ ਅਨੁਸਾਰ, ਇਹਦੇ ਚੋਂ ਐੜਾ ਮੰਨ ਕੇ ਨਾ ਜਮਾਂ ਅਰ ਬਣ ਜਾਊਗਾ। ਅਰਥ ਦੇ ਵਿੱਚ ਕਰਨਾ, ਕਿਤੇ ਪਾਠ ਨਾਇਕਣ ਕਰਨ ਲੱਗ ਜਾਓ। ਅਰ ਨਾਮ ਹੁੰਦਾ ਦੁਸ਼ਮਣ ਦਾ, ਤੇ ਪਰਮਾਤਮਾ ਕਿਸੇ ਦਾ ਦੁਸ਼ਮਣ ਨਹੀਂ ਹੈ, ਤੇ ਪਰਮਾਤਮਾ ਸਭ ਦਾ ਹੀ ਮਿੱਤਰ ਹੈ। ਤੇ ਦੂਸਰਾ ਸਾਸੀ ਬਾਕੀ ਜਿਹੜਾ ਰਿਹਾ ਉਹ ਆਇਨ ਬਣ ਜਾਂਦਾ ਹੈ। ਬਾਕੀ ਜਿਹੜਾ ਸ਼ਬਦ ਰਿਹਾ ਆਇਨ, ਆਇਨ ਨਾਮ ਹੈ ਘਰ ਦਾ, ਘਰ ਆਸਰੇ ਦਾ ਨਾਮ ਹੈ, ਸਭ ਦਾ ਆਸਰਾ ਰੂਪ ਹੈ ਪਰਮੇਸ਼ਰ, ਬੈਰੀ ਕਿਸੇ ਦਾ ਵੀ ਨਹੀਂ ਹੈ। ਦੂਸਰਾ ਅਰਥ ਨਾ ਕਹੀਏ ਨਹੀਂ, ਰਾਇਣ ਨਾਮ ਹੈ ਰਾਤ ਦਾ, ਜਿਹਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ। ਰਾਤ ਦੇ ਵਿੱਚੋਂ ਲੈਣਾ ਅੰਧਕਾਰ। ਪਰਮਾਤਮਾ ਗਿਆਨ ਸਰੂਪ ਹੈ, ਚੰਨ ਸਰੂਪ ਹੈ, ਇਸ ਕਰਕੇ ਉਸ ਨੂੰ ਸਾਸ ਜੀ ਅਵਿਦਿਆ ਰੂਪ ਰਾਤ ਨਾ ਹੋਣ ਕਰਕੇ ਰਾਇਣ ਨਾਮ ਰਾਤ ਦਾ ਹੈ, ਨਾ ਕਿ ਇਹ ਨਹੀਂ ਹੈ, ਉਹਦਾ ਨਾਮ ਨਾਰਾਇਣ ਹੈ। ਸੋ ਇਸ ਕਰਕੇ ਸਾਸ ਜੀ ਜਿਸ ਨੂੰ ਉਹ ਪਰਮੇਸ਼ਵਰ ਵਾਹਿਗੁਰੂ ਚਿੱਤ ਆਵੇ ਉਹ ਕਰੋੜਾਂ ਚ ਕੋਈ ਹੈ।
ਜੈਸੇ ਜੜ ਤੇ ਬੁੱਧ ਬੁੱਧਾ ਉਪਜੈ ਫਿਰ ਸੈਨੀਤ।
ਸੰਸਾਰ ਕੈਸਾ ਹੈ? ਕਹਿੰਦੇ ਜਿਵੇਂ ਪਾਣੀ ਦੇ ਵਿੱਚੋਂ ਬੁਲਬੁਲੇ ਪੈਦਾ ਹੋਏ ਹੈ, ਉਹ ਹੁੰਦਾ ਕੁਛ ਨੀ, ਹਵਾ ਹੀ ਭਰੀ ਹੁੰਦੀ ਹੈ, ਹਵਾ ਨਿਕਲ ਗਈ ਜਦੇ ਪਾਣੀ ਦੇ ਵਿੱਚ ਹੀ ਲੀਨ ਹੋ ਜਾਂਦੇ। ਤੇ ਜਿਸ ਤਰ੍ਹਾਂ ਜਲ ਦੇ ਬੁਲਬੁਲੇ ਪੈਦਾ ਹੁੰਦੇ ਨੇ ਤੇ ਨਾਸ ਹੁੰਦੇ ਨੇ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨ ਸੈ ਨੀਤ, ਨੀਤ ਨਿਤ ਹੀ ਪੈਦਾ ਵੀ ਹੁੰਦੇ ਨੇ, ਨਾਸ ਵੀ ਹੋ ਰਹੇ ਹਨ।
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਣ ਮੀਤ।
ਇਹ ਸੰਸਾਰ ਦੀ ਰਚਨਾ ਵਾਹਿਗੁਰੂ ਨੇ ਪਾਈ ਐਸੀ ਉਹ ਰਚੀ ਹੋਈ ਹੈ ਜਿਸ ਤਰ੍ਹਾਂ ਪਾਣੀ ਦੇ ਬੁਲਬੁਲੇ ਹੈ। ਆਮ ਵੀ ਆਪਾਂ ਕਹਿੰਦੇ ਭਾਈ ਸਰੀਰ ਦਾ ਕੀ ਹੈ? ਪਾਣੀ ਦਾ ਬੁਲਬੁਲਾ ਹੈ ਵੀ ਸਾਸੀ ਐਸਾ ਹੀ। ਮਾਂ ਕੀ ਰਕਤ ਪਿਤਾ ਬੁੰਦ ਧਾਰਾ, ਉਹ ਸਾਸੀ ਪਿਤਾ ਦੀ ਜਿਹੜੀ ਅੰਸ਼ ਹੈ ਪਾਣੀ ਦੀ ਉਹ ਬੂੰਦ ਹੈ ਜਿਹਦਾ ਬੁਰਜ ਉਸ ਰਿਹਾ ਇਹ। ਜੈਸੇ ਜਲ ਤੇ ਬੁਲਬੁਲ ਉਪਜੈ ਬਿਨ ਸਨੀਤ। ਦੂਸਰਾ ਇਹਦੇ ਚ ਵਿਵਰਤਵਾਦ ਕਹਿੰਦੇ ਆ ਸਾਸੀ ਜੀ ਸ਼ਾਸਤਰਾਂ ਦੇ ਅੰਦਰ, ਕਿ ਸੰਸਾਰ ਦੇ ਚ ਪਰਮਾਤਮਾ ਦਾ ਵਿਵਰਤਵਾਦ ਹੈ, ਮਾਇਆ ਦਾ ਪਰਿਣਵਵਾਦ ਹੈ। ਪਰਿਣਵਵਾਦ ਕੀ ਹੁੰਦਾ? ਜਿਵੇਂ ਤੁਸੀਂ ਦੁੱਧ ਨੂੰ ਜਾਗ ਲਾ ਕੇ ਕੁਛ ਚਿਰ ਰਾਤ ਨੂੰ ਰੱਖ ਦਿੰਦੇ ਹੋ, ਸਵੇਰ ਨੂੰ ਦੁੱਧ ਨਹੀਂ ਰਹਿੰਦਾ, ਸਵੇਰ ਨੂੰ ਕੀ ਕਹਿੰਦੇ ਹੋ? ਰਾਤ ਰਾਤ ਦੇ ਵੀ ਕੀ ਹੋ ਗਿਆ? ਸਵੇਰ ਨੂੰ ਕਹਿੰਦੇ ਹਾਂ ਦਹੀਂ, ਰਾਤ ਨੂੰ ਕਹਿੰਦੇ ਹਾਂ ਦੁੱਧ, ਬਦਲਾਅ ਆ ਗਿਆ ਉਹਦੇ ਵਿੱਚ ਕੋਈ? ਇਹ ਸਾਸੀ ਫਿਰ ਦਹੀਂ ਤੋਂ ਬਾਅਦ ਰਿੜਕ ਕੇ ਮੱਖਣ ਕੱਢ ਲੈਂਦੇ ਹੈ, ਫਿਰ ਲੱਸੀ ਇੱਕ ਪਾਸੇ ਹੋ ਜਾਂਦੀ, ਫਿਰ ਉਹਨੂੰ ਦਹੀਂ ਨਹੀਂ ਕਹਿੰਦੇ। ਜੇ ਮੁੜ ਕੇ ਸਾਸੀ ਦਹੀਂ ਤੋਂ ਬਾਅਦ ਦੁੱਧ ਬਣਾਉਣਾ ਚਾਹੋ ਬਣਜੂ, ਜੇ ਲੱਸੀ ਤੋਂ ਬਾਅਦ ਕਹੋ ਦਹੀਂ ਬਣਜੂ। ਇਹ ਜਿਹੜੀ ਮਾਇਆ ਹੈ ਨਾ, ਮਾਇਆ ਦਾ ਪਰਿਣਵਾਦ ਹੈ ਵੀ ਬਾਲ ਜਵਾਨੀ ਅਰ ਵਿਰਧ ਫੁਨ, ਇਹ ਮਾਇਆ ਦਾ ਪਰਿਣਵਾਦ ਵਰਤ ਰਿਹਾ। ਜਵਾਨੀ ਤੋਂ ਬਾਅਦ ਕਦੇ ਵੀ ਇਹ ਨਹੀਂ ਹੋਊਗਾ ਵੀ ਬਚਪਨ ਆ ਜਾਵੇ, ਬੁਢਾਪੇ ਤੋਂ ਬਾਅਦ ਜਵਾਨੀ ਨਹੀਂ ਆ ਸਕਦੀ। ਕਿਉਂ? ਮਾਇਆ ਦਾ ਪਰਣਵਾਦ ਵਰਤ ਗਿਆ, ਪਰਣ ਵਿੱਚ ਉਹ ਬਦਲਦੀ ਜਾ ਰਹੀ ਹੈ। ਤੇ ਬ੍ਰਹਮ ਦਾ ਵਿਵਰਤਵਾਦ, ਵਿਵਰਤਵਾਦ ਦੀ ਰੀਤ ਕੀ ਹੈ ਕਿ ਸੋਨੇ ਦੇ ਗਹਿਣੇ ਬਣ ਗਏ, ਉਹ ਸਾਸ ਵੀ ਗਹਿਣੇ ਬਣ ਕੇ ਵੀ ਸੋਨਾ ਹੀ ਹੈ, ਉਹ ਢਾ ਦਿਓ ਫਿਰ ਵੀ ਸੋਨਾ ਹੀ ਹੈ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਿਖਾਣੀ, ਪਾਣੀ ਦੇ ਵਿੱਚੋਂ ਲਹਿਰਾਂ ਬਣ ਗਈਆਂ ਤਾਂ ਵੀ ਪਾਣੀ, ਬੂੰਦ ਬਦੇ ਬਣ ਗਏ ਤਾਂ ਵੀ ਪਾਣੀ, ਫੁੱਟ ਗਏ ਤਾਂ ਵੀ ਪਾਣੀ ਦਾ ਰੂਪ ਬਣ ਗਿਆ। ਇਹ ਬ੍ਰਹਮ ਦਾ ਵਿਵਰਤਵਾਦ ਜਾਣਨਾ, ਇੱਥੇ ਮਹਾਰਾਜ ਗੁੱਝੀ ਗੱਲ ਕਰ ਗਏ ਇੱਥੇ ਥੋੜੀ ਜਿਹੀ। ਇਹ ਹੈ ਤਾਂ ਸਾਸ ਜੀ ਇਕੱਲੇ ਇਕੱਲੇ ਪਦ ਬਹੁਤੇ ਸਮੇਂ ਦੇ ਨਾਲ ਖੋਲਣ ਵਾਲੇ ਹੈ, ਪਰ ਇਹ ਮਰਿਆਦਾ ਦੇ ਅਨੁਸਾਰ ਇੱਕ ਨਹੀਂ ਕਰਨੇ ਪੈਂਦੇ ਆ ਸੰਖੇਪ ਦੇ ਨਾਲ ਹੀ। ਹਾਂਜੀ ਅੱਗੇ ਚਲੋ। ਜੈਸੇ ਜਲ ਤੇ ਬੁਧਵਦਾ ਉਪਜੈ ਬਿਨ ਸੈਨੀਤ, ਇਹ ਨਿੱਤ ਹੀ ਪੈਦਾ ਹੁੰਦਾ ਹੈ ਤੇ ਸੰਸਾਰ ਖਤਮ ਹੁੰਦਾ ਹੈ। ਜਗ ਰਚਨਾ,
ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ,
ਇਹ ਮੀਤ ਮਿੱਤਰ ਸੁਣ ਨਾ ਕਰੇ, ਸੰਸਾਰ ਦੀ ਰਤਨਾ ਤਾਂ ਐਸੀ ਹੀ ਹੈ।
ਪੁਰਾਣੇ ਕਛੂ ਨਾ ਚੇਤਈ ਮਦ ਮਾਇਆ ਕੈ ਅੰਦ,
ਇਹ ਪ੍ਰਾਣਧਾਰੀ ਤੋਂ ਕੁਛ ਵੀ ਚੇਤੇ ਨਹੀਂ ਕਰਦਾ, ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਨਹੀਂ ਕਰਦਾ, ਮਾਇਆ ਦੇ ਮਦ ਮਸਤੀ ਦੇ ਵਿਚ ਅੰਨਾ ਹੀ ਹੋਇਆ ਫਿਰਦਾ ਹੈ।
ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ,
ਵਾਹਿਗੁਰੂ ਦੇ ਭਜਨ ਤੋਂ ਬਿਨਾਂ ਤੇਰੇ ਸਾਧ ਸੰਗੀ ਫੰਦੇ ਪੈ ਜਾਣੇ ਜਮਾਂ ਦੇ। ਅੰਮ੍ਰਿਤਸਰਾਨੋ ਲੇਖਾ ਦੇਣਾ ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਗੱਲ ਸੰਗਲ ਸਰ ਸਿਰ ਮਾਰੇ ਉਭੋ ਨਾ ਦੀਸੇ ਘਰ ਵਾਰੋ, ਇਹ ਹਾਲਤ ਹੋ ਜਾਣੀ ਹੈ।
ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ,
ਜੇ ਹਮੇਸ਼ਾ ਸੁਖ ਨੂੰ ਚਾਹੁੰਦੇ ਤਾਂ ਫਿਰ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਕਰ ਪਾਏ।
ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਨੁੱਖ ਦੇ,
ਇਹ ਮਨੁੱਖਾ ਦੇਹੀ ਤਾਂ ਭਾਈ ਦੁਰਲਭ ਉਹ ਵਸਤੂ ਹੁੰਦੀ ਹੈ ਜਿਹੜੀ ਬਹੁਤ ਔਖੀ ਕਠਿਨਤਾਈ ਦੇ ਨਾਲ ਪ੍ਰਾਪਤ ਹੋਈ ਹੋ। 84 ਲੱਖ ਜੋਨ ਪਰਮ ਤੇ, ਕੂਕਰ ਸੂਕਰ ਜੋਨ ਪਰਮ ਤੇ ਫਿਰਤ ਫਿਰਤ ਬਹੁਤੇ ਜੁਗਾਰੇ, ਮਾਨਸ ਦੇਹ ਲਈ ਤਾਂ ਪ੍ਰਾਪਤ ਹੋਈ। ਕਬੀਰ ਮਾਨਸ ਜਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਜੋ ਬਨ ਫਰਕ ਪਾ ਕੇ ਕੋਹੇਂਗੇ ਰਹੇ ਬਹੁਰ ਨਾ ਲੱਗੇਗਾ, ਇਹ ਦੁਰਲਭ ਹੈ ਜੋ ਤੈਨੂੰ ਦੇਹ ਮਿਲੀ ਹੈ।
ਮਾਇਆ ਕਾਰਨ ਧਾਵ ਹੀ ਮੂਰਖ ਲੋਕ ਜਾਣ,
ਜਿਹੜੇ ਸਾਰੀ ਉਮਰ ਮਾਇਆ ਦੇ ਵਾਸਤੇ ਨੱਠੇ ਫਿਰਦੇ ਆ, ਕਹਿੰਦੇ ਉਹ ਲੋਕ ਅਣਜਾਣ ਵੀ ਨ, ਬੇਗਿਆਤ ਬੇਸਮਝੀ ਵੀ ਤੇ ਮੂਰਖ ਵੀ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਮੂਰਖ ਜਾਣੋ, ਭਾਵੇਂ ਕਿੰਨੇ ਚਤਰ ਬਣੇ ਫਿਰਨ।
ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ,
ਉਹਨਾਂ ਨੇ ਆਪਣਾ ਜਨਮ ਸਿਰਾਨ ਨਾ ਬਤੀਤ ਕਰਨ ਦਾ, ਨਾਮ ਜਪਣ ਤੋਂ ਬਿਨਾਂ ਹੀ ਬਤੀਤ ਕਰ ਲਿਆ ਹੈ।
ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ,
ਜੋ ਪ੍ਰਾਣਾ ਧਾਰੀ ਨਿਸ ਦਿਨ ਰਾਤ ਦਿਨ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਭਾਈ ਭਜਦਾ,
ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ,
ਇਹ ਗੱਲ ਸੱਚੀ ਆ ਭਾਈ, ਉਸ ਹਰੀ ਦੇ ਵਿੱਚ ਤੇ ਹਰੀ ਜਨ ਦੇ ਅੰਦਰ ਕੋਈ ਅੰਤਰਾ ਨਹੀਂ, ਉਹ ਤਾਂ ਇੱਕ ਰੂਪ ਹੋ ਗਏ, ਹਰ ਹਰ ਜਨ ਦੋ ਹੀ ਏਕ ਹੈ, ਵਿਭ ਵਿਚਾਰ ਕੁਛ ਨਾ ਹੈ, ਪ੍ਰਭ ਤੇ ਜਨ ਜਨ ਜੀ ਜਨ ਤੇ ਸਵਾਮੀ ਆਦਿ, ਉਹ ਪਰਮੇਸ਼ਰ ਦਾ ਹਰ ਕਾ ਸੇਵਕ ਹਰ ਹੀ ਜਿਹਾ ਹੁੰਦਾ।
ਮਨ ਮਾਇਆ ਮੈਂ ਰਫਦ ਰਹੇ ਹੋ ਵਿਸਰਿਓ ਗੋਵਿੰਦ ਨਾਮ,
ਮਨ ਦਾ ਮਾਇਆ ਦੇ ਵਿੱਚ ਸਾਸ ਹੀ ਮਸਤ ਹੋਇਆ ਫਿਰਦਾ ਤੇ ਉਹਦੇ ਚ ਫਸਿਆ ਹੋਇਆ, ਗੋ ਵੇਦਾਂ ਕਰਕੇ ਬਿੰਦ ਜਾਣ ਜੋ ਵਾਹਿਗੁਰੂ ਦਾ ਨਾਮ ਭੁੱਲ ਗਿਆ, ਵਿਸਰੇ ਕੀ ਭੁੱਲ ਗਿਆ ਹੈ।
ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ,
ਭਾਈ ਭਜਨ ਤੋਂ ਬਿਨਾਂ ਜੀਵਨ ਕੀ ਕੰਮ ਆਉਣਾ ਹੈ ਤੇਰਾ, ਕਿਸੇ ਕੰਮ ਨਹੀਂ ਆਉਣਾ ਹੈ।
ਪ੍ਰਾਣੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਦ,
ਪਰਮੇਸ਼ਰ ਦਾ ਨਾਮ ਤਾਂ ਚਿੰਤਨ ਨਹੀਂ ਕਰਦਾ, ਮਾਇਆ ਦੇ ਵਿੱਚ ਉਹਦੀ ਮਸਤੀ ਦੇ ਵਿੱਚ ਅੰਨਾ ਹੋਇਆ ਫਿਰਦਾ।
ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ,
ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਉਸ ਪਰਮੇਸ਼ਰ ਵਾਹਿਗੁਰੂ ਦਾ ਭਜਨ ਕਰੇ ਤੋਂ ਬਿਨਾਂ, ਤੇ ਅੰਤ ਨੂੰ ਭਾਈ ਇਹ ਸਮਝ ਲਿਆ ਵੀ ਤੈਨੂੰ ਜਮਾਂ ਦੇ ਫੰਦ ਪੈ ਜਾਣੇ ਤੇ ਇਹ ਤੇਰੀ ਹਾਲਤ ਹੋਣੀ ਆ ਅੰਤ ਦੇ ਵੇਲੇ।
ਸੁਖ ਮੈਂ ਬਹੁਤ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ,
ਸੰਸਾਰ ਸੁਖਾਂ ਦਾ ਸੰਗੀ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦੇ ਸਘੇਰੇ ਬਿਪਤ ਭਰੀ ਸਭ ਹੀ ਸੰਗ ਛੱਡ ਕੋ ਨਾ ਆਪਣੇ। ਇਸ ਕਰਕੇ ਗੁਰਸਿੱਖੋ, ਇਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਵੀ ਆਪਣਾ ਸੰਗੀ ਨਾ ਜਾਣੋ, ਇਹ ਸੁਖ ਦੇ ਵਿੱਚ ਆ ਕੇ ਬਹੁਤੇ ਬਣਦੇ ਨੇ, ਦੁੱਖ ਦੇ ਵਿੱਚ ਕੋਈ ਵੀ ਸੰਗੀ ਨਹੀਂ ਹੁੰਦਾ।
ਕਹੋ ਨਾਨਕ ਹਰ ਭਜਨ ਅੰਤ ਸਹਾਈ ਹੋ,
ਵਾਹਿਗੁਰੂ ਦਾ ਸਿਮਰਨ ਕਰ ਤਾਂ ਕਿ ਤੇਰਾ ਅੰਤ ਵੇਲੇ ਸਹਾਇਤਾ ਕਰੇ।
ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ,
ਜਨਮਾਂ ਜਨਮਾਤਰਾਂ ਦੇ ਅੰਦਰ ਭਰਮਣ ਕਰਦਾ ਫਿਰਿਆ, ਹਰੇਕ ਜੂਨੀ ਦੇ ਅੰਦਰ ਜਮਾਂ ਦਾ ਡਰ ਬਣਿਆ ਹੀ ਰਿਹਾ, ਤੈਨੂੰ ਤਰਾਸ ਨਾਮ ਡਰਦਾ ਹੁੰਦਾ, ਤੈਨੂੰ ਹਰੇਕ ਥਾਂ ਤੇ ਕਾਲ ਪਹੁੰਚਦਾ ਰਿਹਾ।
ਕਹੋ ਨਾਨਕ ਹਰ ਭਜਨ ਨਾ ਜਰ ਪੈ ਪਾਵਹਿ ਵਾਸ,
ਜੇ ਵਾਹਿਗੁਰੂ ਦਾ ਭਜਨ ਕਰੇਗਾ ਨਿਰਭੈ ਪਦਵੀ ਤੈਨੂੰ ਪ੍ਰਾਪਤ ਹੋ ਜਾਏਗੀ, ਨਿਰਭਉ ਜਪੈ ਸਗਲ ਭਉ ਮਿਟੈ, ਉਹਦੇ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਦੀ ਵਾਸਾ ਹੋ ਜਾਊ।
ਯਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ।
ਤੇ ਮਹਾਰਾਜ ਕਹਿੰਦੇ ਗੁਰਸਿੱਖੋ ਤੁਹਾਨੂੰ ਬੇਨਤੀ ਕਰਨ ਦਾ ਢੰਗ ਦੱਸਦਾ ਮੈਂ, ਇਉਂ ਬੇਨਤੀ ਕਰਿਆ ਕਰੋ ਮਹਾਰਾਜ ਨੂੰ। ਮਹਾਰਾਜ ਯਤਨ ਤਾਂ ਮੈਂ ਬਹੁਤ ਕੀਤੇ ਹੈ ਪਰ ਮਨ ਦੇ ਵਿੱਚੋਂ ਹੰਕਾਰ ਨਹੀਂ ਦੂਰ ਹੁੰਦਾ। ਬੇਟੇ ਉਹਨਾਂ ਮਨ ਕੋ ਮਾਨ, ਇਹ ਮਾਨ ਜਿਹੜਾ ਮੇਰੇ ਹਿਰਦੇ ਚੋਂ ਜਾਂਦਾ ਨਹੀਂ ਹੰਕਾਰ।
ਗੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ।
ਭੈੜੀ ਮਤ ਦੇ ਵਿੱਚ ਵਿਸ਼ੇ ਵਿਸ਼ੈਣੀ ਬੁੱਧ ਵਿੱਚ ਵਸਿਆ ਹਾਂ, ਆਤਮ ਵਿਸ਼ੈਣੀ ਬੁੱਧ ਨਹੀਂ ਹੋ ਰਹੇ ਤੇ ਇਸ ਕਰਕੇ ਮੈਂ ਇਹਦੇ ਫਸਿਆ। ਹੇ ਭਗਵਾਨ ਜੀ, ਹੇ ਵਾਹਿਗੁਰੂ, ਰੱਖਿਆ ਕਰੋ ਮੇਰੇ, ਇਉਂ ਬੇਨਤੀ ਕਰਿਆ ਕਰੋ।
ਬਾਲ ਜਵਾਨੀ ਅਰ ਬਿਰਧ ਹੋਣਾ ਤੀਰ ਅਵਸਥਾ ਜਾਣ।
ਬਾਲਪਨ ਹੈ, ਜਵਾਨੀ ਹੈ, ਬਿਰਧ ਅਵਸਥਾ ਹੈ, ਇਹ ਤਿੰਨ ਅਵਸਥਾ ਜਾਣਨਾ ਕਰੋ।
ਕਹੋ ਨਾਨਕ ਹਰ ਭਜਨ ਬਿਨਾ ਬਿਰਥਾ ਸਭ ਹੀ ਮਾਨ।
ਬਾਲਪਨ ਦੇ ਵਿੱਚ ਭਾਈ ਜਿਨ੍ਹਾਂ ਨੇ ਧਰੂਮ ਪ੍ਰਹਲਾਦ ਵਰਗਿਆਂ ਨੇ, ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਵਰਗਿਆਂ ਨੇ ਜਪਿਆ, ਉਹਨਾਂ ਨੇ ਆਪਣੀ ਬਾਲਪਨ ਸਫਲਾ ਕਰ ਲਿਆ। ਜਵਾਨੀ ਦੇ ਭਰਤਰੀ ਆਦਿ ਵਰਗੇ ਜਿਨ੍ਹਾਂ ਨੇ ਸਾਧ ਸਿੰਘ ਜੀ ਜਵਾਨੀ ਅੰਦਰ ਜਿਨ੍ਹਾਂ ਨੇ ਨਾਮ ਜਪਿਆ, ਉਹ ਕਹਿੰਦੇ ਤਰਨ ਅਵਸਥਾ ਹੀ ਨਾਮ ਜਪਣ ਵਾਸਤੇ। ਜਰਾ ਅਪਾਓ ਨਾ ਹੋ ਸਕੇ, ਜਰਾ ਅਵਸਥਾ ਮਾਹੇ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਏ, ਉਹਨਾਂ ਦੀ ਜਵਾਨੀ ਸਫਲੀ ਹੋ ਗਈ। ਜਿਹਨੇ ਦੋਨੇ ਅਵਸਥਾ ਕੋਲੋਂ ਚਲੀ ਗਏ, ਕਹਿੰਦੇ ਉਹ ਬੁਢਾਪੇ ਜਪ ਲਵੇ ਤੇ ਫਿਰ ਉਹਦਾ ਸਫਲ ਹੈ, ਨਹੀਂ ਤਾਂ ਭਜਨ ਤੋਂ ਬਿਨਾਂ ਤਿੰਨੇ ਅਵਸਥਾ ਵਿਅਰਥ ਹਨ।
ਕਰਨੋ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ।
ਜਿਹੜਾ ਕਰਨ ਵਾਲਾ ਸੀ, ਕੀ ਕਰਨ ਵਾਲਾ ਸੀ? ਪਰਉਪਕਾਰ, ਸੇਵਾ ਕਰਨੀ, ਸਿਮਰਨ ਕਰਨਾ, ਪਰਉਪਕਾਰ ਕਰਨਾ, ਗਰੀਬਾਂ ਦੀ ਰੱਖਿਆ ਕਰਨੀ, ਸੱਚ ਬੋਲਣਾ, ਇਹ ਤਾਂ ਕਰਿਆ ਨਹੀਂ। ਤਾਂ ਲੋਭ ਦੇ ਫੰਦੇ ਦੇ ਵਿੱਚ ਫਸਿਆ ਫਿਰਦਾ।
ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ।
ਇਹ ਅੰਧੇ ਮੂਰਖ ਅਗਿਆਨੀ ਕਹਿੰਦੇ ਹੁਣ ਕਿਉਂ ਰੋ ਰਿਹਾ? ਸਮਾਂ ਤਾਂ ਲੰਘ ਗਿਆ ਤੇਰੇ ਹੱਥੋਂ, ਹੁਣ ਸੁਣਿਆ ਕਿਆ ਰੋਆਇਆ? ਮਨ ਅੰਧੇ ਜਨਮ ਗਵਾਇਆ, ਜਨਮ ਗਵਾ ਕੇ ਰੋਏਗਾ।
ਮਨ ਮਾਇਆ ਮੈਂ ਰਮ ਰਹਿਓ ਨਿਖਤ ਨਾ ਹੈ ਨਾ ਮੀਤ।
ਮਨ ਤਾਂ ਮਾਇਆ ਦੇ ਵਿੱਚ ਤੇਰਾ ਐਨ ਖਚਤ ਹੋਇਆ ਪਿਆ ਹੈ, ਉਹਦੇ ਵਿੱਚੋਂ ਨਿਕਲਦਾ ਨੀ। ਹੈ ਮਿੱਤਰਾ,
ਨਾਨਕ ਮੂਰਤ ਕਿਤਰ ਜਿਉਂ ਛੱਡਦ ਨਾ ਹੈ ਨਾ ਭੀਤ।
ਮਾਇਆ ਦੇ ਵਿੱਚ ਐ ਖਚਤ ਹੋਇਆ ਜਿਵੇਂ ਭੀਤ ਕੰਧ ਨੂੰ ਨਾ, ਉਹ ਤੇ ਚਿੱਤਰ ਕੰਧਾਂ ਦੇ ਉੱਤੇ ਕਈ ਚਿੱਤਰਕਾਰੀ ਨੀ ਕੀਤੀ ਹੁੰਦੀ, ਉਹ ਚਿੱਤਰਕਾਰੀ ਕੰਧ ਨੂੰ ਨੀ ਹਟ ਸਕਦੀ। ਕਹਿੰਦੇ ਤੇਰੀ ਇਹ ਜਿਹੜਾ ਮਨ ਰੂਪੀ ਕੰਧ ਦੇ ਵਿੱਚ ਮਾਇਆ ਦੀ ਚਿੱਤਰਕਾਰੀ ਕਰੀ ਹੋਈ ਹੈ, ਇਸ ਤਰ੍ਹਾਂ ਮਾਇਆ ਰੂਪੀ ਕੰਧ ਦੇ ਵਿੱਚ ਤੇਰੇ ਮਨ ਦੀ ਚਿੱਤਰਕਾਰੀ ਜਿਵੇਂ ਭੀਤ ਨੂੰ ਛੱਡਦੀ, ਐ ਤੂੰ ਮਾਇਆ ਨੂੰ ਨਹੀਂ ਛੱਡਦਾ ਹੈ।
ਨਰ ਚਾਹਤ ਕਛੇ ਔਰ ਔਰੇ ਕੀ ਔਰੇ ਪਈ।
ਤੇ ਪੁਰਸ਼ ਦਾ ਕੁਝ ਹੋਰ ਚਾਹੁੰਦਾ, ਸਾਸ ਜੀ ਹੋਰ ਦੀ ਹੋਰ ਹੋ ਜਾਂਦੀ ਹੈ, ਆਪਣਾ ਚਿਤ ਵਿਆ ਨਹੀਂ ਹੁੰਦਾ ਹੈ।
ਚਿਤਵਤ ਰਹੇ ਓ ਠਗੌਰ ਨਾਨਕ ਪਾਸੀ ਗਲ ਪਰੀ।
ਠਗੌਰ ਠੱਗਣ ਵਾਲੀ ਮਾਇਆ ਨੂੰ ਚਿਤ ਵਧਾ ਰਿਹਾ ਪਰ ਜਮਾਂ ਦੀ ਫਾਸੀ ਗਲ ਪੈ ਗਈ।
ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ।
ਹਰ ਪ੍ਰਾਣੀ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਸੁਖ ਦੀ ਤਲਾਸ਼ ਦੇ ਵਿੱਚ ਸੁਖ ਦਾ ਯਤਨ ਕਰਦਾ, ਦੁੱਖ ਦਾ ਤਾਂ ਕੋਈ ਨਹੀਂ ਕਰਦਾ। ਸੁੱਖਾਂ ਵਾਸਤੇ ਅਰਦਾਸਾਂ ਗੁਰਦੁਆਰਿਆਂ ਚ, ਮੰਦਰਾਂ ਚ, ਮਸਜਿਦਾਂ ਦੇ ਵਿੱਚ, ਕਿਹੜੇ ਥਾਂ ਤੇ ਸੁੱਖਾਂ ਦੀ ਪ੍ਰਾਪਤੀ ਵਾਸਤੇ, ਆਪਣੇ ਆਪਣੇ ਧਰਮ ਅਨੁਸਾਰ ਚਰਚਾਂ ਆਦਿ ਦੇ ਵਿੱਚ ਕੀ ਨਹੀਂ ਹੁੰਦਾ ਸਾਰੀ ਦੇਖ ਰਹੇ। ਕਦੇ ਦੁੱਖ ਵਾਸਤੇ ਪ੍ਰਾਰਥਨਾ ਕਰੀ ਕਿਸੇ ਨੇ? ਪਰ ਬਲਿਹਾਰੀ ਆਈਏ ਦੁੱਖ ਨੂੰ ਵੀ ਐਡਾ ਬਸ਼ਰਮ ਹੈ, ਘਰ ਘਰ ਖੜਾ ਬਿਨਾਂ ਬੁਲਾਏ ਪਹੁੰਚਦਾ, ਉਹਦੇ ਲਈ ਕੋਈ ਅਰਦਾਸ ਨਹੀਂ, ਧੱਕੇ ਮਾਰਿਆਂ ਨਿਕਲਦਾ ਨਹੀਂ, ਹਰੇਕ ਦੇ ਘਰ ਖੜਾ ਹੈ, ਉਹਦੇ ਵਾਸਤੇ ਕੋਈ ਯਤਨ ਨਹੀਂ ਕੀਤਾ। ਸੁੱਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ, ਦੁੱਖ ਏ ਕੋ ਸੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਤੇ ਹੁਣ ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਦੋ ਅਰਥ ਨਿਭਾਈ ਦੇ, ਇੱਕ ਆਪਣਾ ਕਰ ਲੈ। ਹਾਂਜੀ,
ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ।
ਇਹ ਬਹੁਤ ਸਾਰੇ ਯਤਨ ਤੈਂ ਐ ਪੁਰਸ਼ਾ ਵਿਸ਼ੇ ਸੁਖ ਵਾਸਤੇ ਤਾਂ ਕੀਤੇ ਬਹੁਤ, ਪਰ ਤੈਂ ਜਮਾਂ ਦੇ ਦੁੱਖ ਵਾਸਤੇ, ਜਿਹੜਾ ਤੇਰੇ ਗਲ ਪੈਣ ਵਾਲਾ ਦੁੱਖ, ਉਹਦੇ ਲਈ ਯਤਨ ਜਿਹੜਾ ਕਰਨਾ ਸੀ, ਸਤਸੰਗਤ ਕਰਨੀ ਸੀ, ਭਜਨ ਕਰਨਾ ਸੀ, ਉਹਦਾ ਕੋਈ ਵੀ ਨਹੀਂ ਕੀਤਾ, ਤੇ ਇਸ ਪ੍ਰਕਾਰ ਦੱਸ ਰਹੇ ਹਨ।
ਕਹੋ ਨਾਨਕ ਸੁਨਰੇ ਮਨਾ ਹਰ ਭਾਵੈ ਸੋ ਹੋਏ।
ਉਹਦਾ ਭਾਈ ਉਹੀ ਹੋਊਗਾ ਜੋ ਵਾਹਿਗੁਰੂ ਨੂੰ ਭਾਏਗਾ, ਆਪਣੇ ਆਪ ਕੁਛ ਨਹੀਂ ਕਿਹਾ ਜਾਂਦਾ।
ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ।
ਸਾਰਾ ਸੰਸਾਰ ਜਗਤ ਸਾਸੀ ਭਿਖਾਰੀਆਂ ਦਾ ਹੀ ਹੈ, ਦਾਤਾ ਤਾਂ ਵਾਹਿਗੁਰੂ ਹੈ ਇਕੱਲਾ।
ਕਹੋ ਨਾਨਕ ਮਨ ਸਿਮਰ ਤਿਹੇ ਪੂਰਨ ਹੋਵੇ ਕਾਮ।
ਇਹ ਗੁਰਸਿੱਖੋ ਉਸ ਦਾ ਸਿਮਰਨ ਕਰਿਆ ਕਰੋ, ਤੁਹਾਡੇ ਸਾਰੇ ਕੰਮ ਪੂਰਨ ਹੋਣਗੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਹੈ, ਇੱਛਾ ਪੂਰਵ ਸਰਵ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇ, ਉਹਦੇ ਕੋਲ ਹੀ ਦਰ ਤੋਂ ਮੰਗੋ।
ਝੂਠੇ ਮਾਨ ਕਹਾ ਕਰੇ ਜਗ ਸੁਪਨੇ ਜੋ ਜਾਨ।
ਇਹ ਝੂਠਾ ਮਾਨ ਕਾਹਦੇ ਲਈ ਕਰ ਰਿਹਾ? ਜਗ ਤਾਂ ਸੁਪਨੇ ਦੀ ਨਿਆਈ ਆ, ਸੁਪਨੇ ਦੇ ਪਦਾਰਥਾਂ ਦਾ ਕਾਹਦਾ ਮਾਣ ਹੁੰਦਾ ਭਾਈ? ਅੱਖ ਖੁੱਲੀ ਤੋਂ ਕੁਛ ਵੀ ਨਹੀਂ ਰਹਿੰਦਾ ਹੁੰਦਾ, ਇਸ ਕਰਕੇ ਸੁਪਨਾ ਹੈ ਸੰਸਾਰ, ਜੈਸਾ ਸੁਪਨਾ ਰਹਿਣਕਾ ਤੈਸਾ ਸੰਸਾਰ ਹੈ।
ਇਨ ਮੈਂ ਕੁਛ ਤੇਰੋ ਨਹੀਂ, ਨਾਨਕ ਕਹਿਓ ਬਖਾਨ।
ਤੇਰਾ ਤਾਂ ਹੈ ਹੀ ਨਹੀਂ ਇਹਦੇ ਚ ਕੁਛ ਵੀ, ਤੇਰੀ ਤਾਂ ਦੇਹ ਨਹੀਂ ਹੈ ਤੇਰੀ, ਤੂੰ ਕਹਿੰਦਾ ਮੇਰੇ ਸੰਬੰਧੀ ਨੇ, ਤੇਰਾ ਦੇਹ ਵੀ ਸੰਘ ਕੀ ਦੇਹ ਨਾ, ਸੰਘ ਸਿਧਾ ਹੈ, ਤੇਰਾ ਕੁਛ ਨਹੀਂ ਹੈ।
ਗਰਭ ਕਰਤ ਹੈ ਦੇਹ ਕੋ ਬਿਨ ਸ਼ੈਸ਼ਨ ਮੈਂ ਮੀਤ।
ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਤੂੰ ਹੰਕਾਰ ਕਰਦੇ, ਇਨ ਮੈਂ ਕੁਛ ਤੇਰੋ ਨਹੀਂ ਨਾਨਕ ਕਹਿਓ, ਇਹ ਵਿਖਿਆਨ ਕਰਕੇ ਮਹਾਰਾਜ ਕਹਿੰਦੇ ਕਹਿ ਦਿੱਤਾ ਤੂੰ ਹੰਕਾਰ ਕਰਦੇ ਦੇਹ ਦਾ, ਇੱਕ ਛਿਨ ਦੇ ਵਿੱਚ ਬਿਨਸ ਜਾਂਦੀ ਹੈ, ਐਕਸੀਡੈਂਟ ਹੋ ਗਿਆ, ਹਾਰਟ ਅਟੈਕ ਹੋ ਗਿਆ ਤੇ ਬਹਾਨੇ ਨੇ ਸਾਰੇ, ਇੱਕ ਛਿਨ ਵੀ ਨਹੀਂ ਲੱਗਦੇ ਪ੍ਰਾਣ ਨਿਕਲਣ ਨੂੰ, ਤੂੰ ਇਹਦਾ ਮਾਣ ਕਰਦਾ ਹੈ।
ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ।
ਜਿਹੜੇ ਪ੍ਰਾਣਾ ਧਾਰੀਆਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ, ਉਹ ਤਾਂ ਜੱਗ ਨੂੰ ਜਿੱਤ ਕੇ ਜਾ ਰਹੇ ਨੇ। ਮਨ ਜਿੱਤੇ ਜਗ ਜੀਤ, ਸੰਸਾਰ ਜਿੱਤ ਲਿਆ ਉਹਨਾਂ ਨੇ ਮਨ ਜਿੱਤ ਕੇ।
ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ।
ਜਿਹੜੇ ਪ੍ਰਾਣੀਆਂ ਦੇ ਹਰੀ ਪਰਮੇਸ਼ਰ ਵਾਹਿਗੁਰੂ ਸਾਹਿਬ ਸਿੰਘ ਜੀ ਹਿਰਦੇ ਦੇ ਵਿੱਚ ਵਸ ਗਿਆ ਨੇ ਕਿਤੇ, ਤੇ ਘਟ ਹਿਰਦੇ ਦੇ ਵਿੱਚ ਸਿਮਰਨ ਚੱਲ ਰਿਹਾ ਹੈ ਨਾ, ਉਹ ਨਰ ਮੁਕਤਾ ਜਾਣ ਮੁਕਤ ਹੋ ਗਿਆ ਹੈ।
ਇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ।
ਉਹਦੇ ਵਿੱਚ ਤੇ ਵਾਹਿਗੁਰੂ ਵਿੱਚ ਅੰਤਰਾ ਭੇਦ ਹੀ ਨਹੀਂ ਹੈ, ਕੋਈ ਤਾਂ ਰੱਬ ਦਾ ਰੂਪ ਹੈ, ਸਾਧ ਰੂਪ ਆਪਣਾ ਤਨ ਧਾਰਿਆ, ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੇ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ, ਤੇ ਜੇ ਹਿਰਦੇ ਉਹ ਭਗਵਾਨ ਪਰਮੇਸ਼ਰ ਵਾਹਿਗੁਰੂ ਹੈ, ਉਹ ਪਰਮੇਸ਼ਰ ਦਾ ਰੂਪ ਹੀ ਹੈ।
ਏਕ ਭਗਤ ਭਗਵਾਨ ਜਿਹ ਪ੍ਰਾਣੀ ਕਹਿ ਨਾਹੇ ਮਨ।
ਹੁਣ ਤਾੜਨਾ ਵੀ ਕਰਦੇ ਨੇ, ਕਹਿੰਦੇ ਗੁਰਸਿੱਖੋ ਇੱਕ ਗੱਲ ਸੁਣ ਲਓ ਵੀ ਭਾਈ, ਜਿਹੜਾ ਪ੍ਰਾਣੀ ਹੋ ਕਰਕੇ ਮਨੁੱਖਾ ਦੇਹੀ ਦੇ ਅੰਦਰ ਇੱਕ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ ਹੈ।
ਜੈਸੇ ਸ਼ੁਕਰ ਸਵਾਨ ਨਾਨਕ ਮਾਨੋ ਤਾਹੇ ਤਨ।
ਉਹ ਤਾਂ ਇਉਂ ਸਮਝ ਲਓ ਜਿਵੇਂ ਸੰਸਾਰ ਦੇ ਅੰਦਰ ਦੋ ਨਿਖਿਤ ਜੂਨਾਂ ਬਣੀਆਂ, ਇੱਕ ਕੁੱਤੇ ਦੀ ਇੱਕ ਸੂਰ ਦੀ, ਸ਼ੁਕਰ ਸੂਰ ਨੂੰ ਕਹਿੰਦੇ ਨੇ, ਕਹਿੰਦੇ ਸੂਰ ਦੀ ਨਿਆਈ ਹੈ, ਕੁੱਤੇ ਦੀ ਨਿਆਈ ਹੈ। ਐਡਾ ਵੱਡਾ ਸ਼ਬਦ ਗੁਰੂ ਸਾਹਿਬ ਨੇ ਕਹਿ ਦਿੱਤਾ, ਕੀ ਫਰੀਦ ਸਾਹਿਬ ਨੇ ਨਹੀਂ ਕਿਹਾ ਬੇਨਵਾਜਾਂ ਕੁੱਤਿਆਂ ਇਹ ਨਾ ਭਲੀ ਰੀਤ। ਇਹ ਤਾੜਨਾ ਦਾ ਉਪਦੇਸ਼ ਹੈ। ਕਿਉਂ ਕਿਹਾ? ਸ਼ੰਕਾਬਾਦੀ ਕਹਿੰਦੇ ਜੀ ਮਨੁੱਖ ਸਰੀਰ ਨੂੰ ਨਾਲੇ ਕਹਿੰਦੇ ਬਹੁਤ ਪਵਿੱਤਰ ਹੈ ਤੇ ਨਾਲੇ ਕੁੱਤੇ ਬਣਾ ਦਿੱਤਾ। ਮਹਾਰਾਜ ਕਹਿੰਦੇ ਭਾਈ ਕਰਮ ਨਾਮ ਵਰਣਤ, ਇੱਕੋ ਹੀ ਮਨੁੱਖ, ਜਦੋਂ ਸਾਸੀ ਕੱਪੜੇ ਧੋਂਦਾ ਧੋਬੀ, ਕੱਪੜੇ ਸੀਣ ਲੱਗ ਗਿਆ ਦਰਜੀ, ਕੱਪੜੇ ਰੰਗਣ ਲੱਗ ਗਿਆ ਲਲਾਰੀ, ਕੱਪੜੇ ਵੇਚਣ ਲੱਗ ਗਿਆ ਬਜਾਜੀ ਕਰ ਰਿਹਾ ਬਜਾਜ। ਜੋ ਧਰਮ ਕਰੈ ਇਸ ਧਰਮ ਨਾ ਹੋਵੇ ਪਾਪ ਕਮੈ ਪਾਪੀ ਜਾਣੀ। ਜਿਹੜਾ ਸਾਸੀ ਕੰਮ ਸੂਰ ਵਾਲੇ ਕਰਦਾ ਉਹਨੂੰ ਮਹਾਰਾਜ ਕਹਿਣ ਮਨੁੱਖ ਹੈ ਇਹ। ਸੂਰ ਕੀ ਕਰਦਾ? ਗੰਦਗੀ ਖਾਂਦਾ। ਜਿਹੜਾ ਮਨੁੱਖ ਸਾਸੀ ਪਰਨਿੰਦਾ ਪਰਮਲ ਮੁਖ ਸੁਧੀ, ਜਿਹੜੀ ਨਿੰਦਿਆ ਕਰਨੀ ਹੈ ਪਰਾਏ ਦੀ, ਮਹਾਰਾਜ ਕਹਿੰਦੇ ਨਰੋਲ ਹੀ ਗੰਦਗੀ ਖਾਣੀ ਹੈ ਇਹ। ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਗਾਲ। ਕਹਿੰਦੇ ਸੂਰ ਦੀ ਨਿਆਈ ਲੋਕਾਂ ਦੀ ਨਿੰਦਿਆ ਹੀ ਕਰਦਾ ਫਿਰਦਾ, ਇਸ ਕਰਕੇ ਭਜਨ ਨਹੀਂ ਕਰਦਾ। ਤੇ ਸਵਾਨ ਕੁੱਤਾ ਲੋਭੀ ਹੁੰਦਾ ਤੇ ਉਹ ਜਿੰਨਾ ਮਰਜ਼ੀ ਦੇਈ ਜਾਓ। ਸਾਧ ਸਿੰਘ ਜੀ ਕਈ ਵਾਰੀ ਜ਼ਮੀਨ ਦੇ ਵਿੱਚ ਰੋਟੀਆਂ ਲੁਕੋ ਦਿੰਦੇ ਨੇ, ਉੱਥੇ ਆਮ ਦੇਖੀਦੇ ਪੰਜਾਬ 'ਚ ਕੁੱਤੇ, ਹੋਰ ਖਾਈ ਜਾਂਦਾ ਹੋਰ ਖਾਈ ਜਾਂਦਾ। ਜਿਹੜਾ ਸਾਸੀ ਬਹੁਤੇ ਹੀ ਲਾਲਚ ਕਰਦਾ, ਕੋਟ ਜੋੜੇ ਲੱਖ ਕਰੋੜੇ ਮਨ ਨਹੀਂ ਹੋ ਰਹੇ, ਮਾਰੇ ਕਹਿੰਦੇ ਭਜਨ ਕਰਨ ਤੋਂ ਬਿਨਾਂ ਉਹ ਕੁੱਕਰ ਦੀ ਨਿਆਈ ਹੀ ਜਾਣੋ।
ਸਵਾਮੀ ਕੋ ਗ੍ਰਹਿ ਜਾਉ ਸਦਾ ਸਵਾਨ ਤਜਤ ਨਹੀਂ ਨਿਤ।
ਮਹਾਰਾਜ ਸਾਹਿਬ ਨੇ ਸੋਚਿਆ ਵੀ ਮੈਂ ਪ੍ਰਮਾਣ ਦਿੱਤਾ ਕੁੱਤੇ ਦਾ, ਵੀ ਸੂਰ ਵਾਲੀ ਤਾਂ ਚਲੋ ਗੱਲ ਠੀਕ ਹੈ ਵੀ, ਪਰ ਜਿਹੜੀ ਕੁੱਤੇ ਵਾਲੀ ਗੱਲ ਹੈ ਵੀ ਮਨੁੱਖ ਤਾਂ ਕੁੱਤੇ ਤੋਂ ਵੀ ਭੈੜਾ ਜਿਹੜਾ ਭਜਨ ਨਾ ਕਰੇ, ਕੁੱਤੇ 'ਚ ਤਾਂ ਗੁਣ ਹੈਗੇ। ਫਿਰ ਮਹਾਰਾਜ ਨੇ ਕੁੱਤੇ ਦੀ ਸਿਫਤ ਕੀਤੀ। ਸਿਫਤ ਕੀ ਕੀਤੀ? ਸੂਰ ਦੀ ਵੀ ਕੀਤੀ ਹੈ ਇੱਕ ਜਗ੍ਹਾ ਕਿ ਵੀ ਰਸਾਕਤ ਤੇ ਸ਼ੁਕਰ ਭਲਾ ਰਾਛੇ ਅੱਛਾ। ਉਹ ਕਿਸੇ ਦੀ ਗੰਦਗੀ ਖਾ ਕੇ ਆਪ ਭਾਵੇਂ ਗੰਦਗੀ ਖਾਂਦਾ ਲੇਕਿਨ ਲੋਕਾਂ ਦਾ ਰਾਹ ਤਾਂ ਸਾਫ਼ ਕਰਦਾ। ਜਿਹੜੇ ਸਾਸੀ ਲੋਕਾਂ ਦੇ ਰਾਹ 'ਚ ਕੰਡੇ ਖਲੇਰਦੇ ਆ, ਗੰਦਗੀ ਖਲੇਰਦੇ ਆ, ਹੋਰਾਂ ਨੇ ਵੀ ਗੰਦੇ ਕਰ ਦਿੰਦੇ ਕੰਨ, ਉਹ ਸੂਰ ਤੋਂ ਵੀ ਭੈੜੇ ਸਮਝਦੇ। ਕੁੱਤਾ ਜਿਹੜਾ ਸਾਸ ਜੀ, ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ। ਕੁੱਤਾ ਮਰ ਜਾਂਦਾ, ਪ੍ਰਾਣ ਦੇ ਦਿੰਦਾ ਆਪਣੇ ਮਾਲਕ ਦੇ ਵਾਸਤੇ। ਅੱਧੀ ਬੁਰਕੀ ਪਾ ਦੇਵੇ ਤਾਂ ਵੀ ਸੰਤੁਸ਼ਟ, ਬੁਰਕੀ ਪਾ ਦੇਵੇ ਤਾਂ ਵੀ ਸੰਤੁਸ਼ਟ, ਭੁੱਖਾ ਹੀ ਰੱਖ ਲਵੇ ਤਾਂ ਵੀ ਸੰਤੁਸ਼ਟ, ਬਾਹਲੀ ਪੂਛ ਮਾਰਦਾ, ਘਰ ਨਹੀਂ ਛੱਡਦਾ ਮਾਲਕ ਦਾ। ਇਸੇ ਤਰ੍ਹਾਂ ਸਵਾਮੀ ਕੋ ਗ੍ਰਹਿ ਜੋ ਦਾ ਸਦਾ ਸਵਾਨ ਤਜਤ ਨਹੀਂ ਨਿਤ। ਮਹਾਰਾਜ ਕਹਿੰਦੇ ਇਹ ਜੁਗਤੀ ਸਿੱਖੋ ਕੁੱਤੇ ਦੇ ਕੋਲੋਂ।
ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ।
ਪਰਮੇਸ਼ਰ ਵਾਹਿਗੁਰੂ ਭਾਵੇਂ ਤੁਹਾਨੂੰ ਇੱਕ ਡੰਗ ਰੋਟੀ ਦੇਵੇ ਤਾਂ ਵੀ ਸ਼ੁਕਰਾਨਾ, ਤੇ ਸਾਸੀ ਅੱਧੇ ਡੰਗ ਦੇਵੇ, ਦੋ ਵੇਲੇ ਦੇਵੇ ਤਾਂ ਵੀ ਸ਼ੁਕਰਾਨਾ, ਇੱਕ ਰਹਿਣ ਦੇਵੇ ਤਾਂ ਵੀ ਸ਼ੁਕਰਾਨਾ, ਦੇਵੇ ਹੀ ਨਾ ਫਿਰ ਵੀ ਸਤਸੰਗਤ ਰੂਪੀ ਘਰ ਨਹੀਂ ਛੱਡਣਾ। ਇਹ ਕੁੱਤੇ ਤੋਂ ਯੁਗਤੀ ਸਿੱਖੋ। ਕੁੱਤੇ ਦੇ ਵੀ ਸਾਧ ਸਿੰਘ ਜੀ ਛੇ ਗੁਣ ਮੰਨੇ ਆ ਸ਼ਾਸਤਰਾਂ ਨੇ, ਸਵਾਮ ਭਗਤ ਕੇਤਨ ਤੁਰਤ ਅਲਪ ਨੀਂਦ ਬਲਵਾਨ ਖਾਏ ਬਹੁਤ ਸੰਤੋਖ ਸੂ, ਇਹ ਖੱਟ ਗੁਣ ਹੈ ਸਵਾਨ। ਕੁੱਤੇ ਦੇ ਵੀ ਤਾਂ ਛੇ ਗੁਣ, ਤੇਰੇ ਤਾਂ ਇੱਕ ਵੀ ਨਹੀਂ ਹੈ। ਫਿਰ ਉਹਨਾਂ ਸਾਹਸੀ ਕੁੱਤੇ ਦੇ ਗੁਣਾਂ ਦਾ ਵੇਰਵਾ ਦੇਣ ਦਾ ਸਮਾਂ ਨਹੀਂ, ਅੱਗੇ ਚਲੀਏ ਜੀ।
ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ।
ਤੇ ਇਉਂ ਸਾਧ ਸਿੰਘ ਜੀ ਜਿਹੜਾ ਪੁਰਸ਼ ਇਹ ਹੋ ਗਿਆ ਅਰਥ ਨਾਨਕ ਇਹ ਵਿਧ ਹਰਪ ਜੋ ਇੱਕ ਮਨ ਹੋਏ ਚਿੱਤ, ਇਹਦੇ ਅਰਥ ਰਹਿੰਦੇ ਸੀ ਭਾਈ, ਇਹ ਖਿਆਲ ਰੱਖਣਾ। ਇਸ ਵਿਧੀ ਯੁਗਤੀ ਦੇ ਨਾਲ ਇਕਾਗਰ ਮਨ ਹੋ ਕੇ ਉਸ ਵਾਹਿਗੁਰੂ ਦਾ ਚਿੰਤਨ ਕਰਨਾ ਹੈ, ਚੇਤੇ ਕਰਨਾ ਹਰ ਵੇਲੇ।
ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੇ ਗਵਾਨ।
ਤੀਰਥਾਂ ਤੇ ਸਾਥ ਤੀਰਥ ਜਾਓ ਤਾਂ ਹੋ ਹੋ ਕਰਤੇ, ਪੰਡਿਤ ਪੁੱਛੋ ਤੋਂ ਮਾਇਆ ਰਾਤੇ। ਤੇ ਸਾਧ ਸਿੰਘ ਜੀ ਬਹੁਤ ਸਾਰੇ ਲੋਕਾਂ ਦਾ ਇਹੀ ਖਿਆਲ ਹੈ ਵੀ ਤੀਰਥ ਨਹਾਤੇ ਕਹੇ ਸਭ ਉਤਰੇ, ਪਾਪ ਕਰੇ ਪੰਚਾਂ ਕੇ ਵਸਰੇ। ਤੇ ਉੱਥੇ ਨਹਾ ਕੇ ਕਹਿੰਦੇ ਉਤਰ ਗਏ ਜੀ ਸਾਰੇ ਪਾਪ। ਮਹਾਰਾਜ ਕਹਿੰਦੇ ਤੀਰਥ ਕਰਦਾ ਵਰਤ ਰੱਖਦਾ, ਹਿੰਦੂ ਮਤ ਦੇ ਅੰਦਰ ਵਰਤ ਰੱਖੇ ਜਾਂਦੇ ਨੇ, ਤੀਰਥਾਂ ਨੂੰ ਮੁੱਖ ਮੰਨਦੇ ਹੈ, ਪਰ ਗੁਰਮਤ ਦੇ ਅੰਦਰ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਇੱਥੇ ਵੱਡਾ ਤੀਰਥ ਆ ਜਿੱਥੇ ਤੁਸੀਂ ਬੈਠੇ ਹੋ। ਕਹਿੰਦੇ ਤੀਰਥਾਂ ਤੇ ਜਾਣ ਵਾਲੇ ਵੀ ਸੁਣ ਲੈਣ, ਵਰਤ ਕਰਨ ਵਾਲੇ ਵੀ ਸੁਣ ਰਹਿਣ, ਦਾਨ ਕਰਨ ਵਾਲੇ ਵੀ ਸੁਣ ਰਹਿਣ। ਜੇ ਤੁਸੀਂ ਮਨ ਦੇ ਵਿੱਚ ਹੰਕਾਰ ਕਰ ਲਿਆ ਨਾ ਵੀ ਮੈਂ ਐਸਾ ਕੀਤਾ,
ਨਾਨਕ ਨੇ ਫਲ ਜਾਚ ਤੇ ਜੋ ਕੁੰਚਰ ਇਸ਼ਨਾਨ।
ਕਹਿੰਦੇ ਫਿਰ ਐ ਨੇ ਫਲ ਜਾਊ, ਜਿਵੇਂ ਕੁੰਚਰ ਕਹੀਏ ਹਾਥੀ ਹੁੰਦਾ ਨਾ ਜਿਹੜਾ, ਉਹਨੂੰ ਨਲਾ ਦਈਏ ਤੇ ਨਲਾਉਣ ਤੋਂ ਬਾਅਦ ਥੋੜੇ ਸਮੇਂ ਤੋਂ ਬਾਅਦ ਸੁੱਕੇ ਪਿੰਡੇ ਦੇ ਉੱਤੇ ਤਾਂ ਮਿੱਟੀ ਨਹੀਂ ਖੜਦੀ, ਪਰ ਜਦੋਂ ਪਿੰਡਾ ਗਿੱਲਾ ਹੁੰਦਾ ਸੁੰਡ ਦੇ ਨਾਲ ਆਪਣੇ ਚੱਕ ਚੱਕ ਕੇ ਖੇਹ ਪਾ ਲੈਂਦਾ ਸਮਾਂ, ਮਿੱਟੀ ਉੱਪਰੇ ਜੰਮ ਜਾਂਦੀ ਹੈ। ਕਹਿੰਦੇ ਉਦੋਂ ਵੀ ਜ਼ਿਆਦਾ ਸਮਾਂ ਆਪਣੇ ਆਪ ਨੂੰ ਵਿਗਾੜ ਲੈਂਦਾ। ਅਭਿਮਾਨੀ ਬੰਦਾ ਦਾਨ ਕਰਕੇ ਉਂਚਰ ਦੀ ਨਿਆਈ ਉਹ ਦਾਨ ਕਰਿਆ, ਅਭਿਮਾਨ ਕੀਤਾ, ਨੇਫਲ ਹੋ ਗਿਆ, ਜਿਵੇਂ ਉਹਦਾ ਨਹਾਉਣਾ ਨੇਫਲ ਹੋਇਆ।
ਸਿਰਕਾਂ ਪਿਓ ਪਗ ਡਗ ਮਗੈ ਨੈਣ ਜੋਤ ਤੇ ਹੀਨ।
ਬੁਢਾਪੇ ਦਾ ਨਿਰੂਪਣ ਕਰਦੇ ਨੇ, ਸਿਰ ਕੰਬਦਾ ਜਦੋਂ ਤੁਰਨ ਲੱਗਦਾ, ਡਿੱਗ ਜਾਂਦਾ, ਡਗਮਗਾਉਂਦੇ ਨੇ ਪੈਰ, ਨੇਤਰ ਜਿਹੜੇ ਜੋਤ ਪ੍ਰਕਾਸ਼ ਤੋਂ ਦੇਖਣ ਤੋਂ ਰਹਿਤ ਹੋ ਗਏ, ਦਿਖਦਾ ਨਹੀਂ ਅੱਖਾਂ ਤੋਂ, ਬਿਰਧ ਅਵਸਥਾ ਦੀ। ਤਨ ਕੇ ਬਲ ਨੇ ਅਬ ਪੀਠ ਦਈ, ਅਬ ਹਾਰ ਪਰੇ ਦ੍ਰਿਗ ਵਾਲ ਸੰਗਾਤੀ, ਤਜ ਕੇ ਲੋਕ ਵੇਖੇ ਹਮਕੋ, ਤਜ ਆਪ ਗਏ ਸੁਰ ਲੋਕ ਸੰਜਾਤੀ, ਜਗ ਮੀਤ ਸਖਾ ਮੁਖ ਫੇਰ ਗਏ ਬੁਢਾਪੇ ਚ, ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ, ਮਮ ਆਹੇ ਪਲੰਗਮ ਹੇ ਤ੍ਰਿਸ਼ਨੇ। ਬੁਢਾਪੇ ਤ੍ਰਿਸ਼ਨਾ ਹੋਰ ਵੱਧ ਜਾਂਦੀ ਹੈ, ਇੱਕ ਤੁਮ ਮਮ ਸੰਗ ਰਹੀ ਨਰਦਾਤੀ। ਤੇ ਇਸ ਪ੍ਰਕਾਰ ਸਾਸ ਜੀ ਇਹ ਹਾਲਤ ਹੋ ਗਈ ਬੁਢਾਪੇ ਦੇ ਅੰਦਰ।
ਕਹੁ ਨਾਨਕ ਇਹ ਬਿਦ ਭਈ ਤਉ ਨਾ ਹਰ ਰਸ ਲੀਨ।
ਤੇ ਇਹ ਹਾਲਤ ਤੇਰੀ ਹੋ ਗਈ ਹੈ ਤਾਂ ਵੀ ਪਰਮਾਤਮਾ ਦਾ ਰਸ ਨਹੀਂ ਲੈ ਰਿਹਾ ਨਾਮ ਦਾ, ਬੁੱਢਾ ਹੋਇਆ ਵੀ ਨਾਮ ਨਹੀਂ ਜਪ ਰਿਹਾ ਹੈ, ਅਜੇ ਵੀ ਕਲਪਨਾ ਕਰੀ ਜਾਣਾ।
ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ।
ਮਹਾਰਾਜ ਕਹਿੰਦੇ ਨਿਜ ਕਰਕੇ ਦੇਖ ਲਿਆ, ਜਿਹਨੇ ਨਿਰਣਾ ਕਰਕੇ ਦੇਖ ਲਿਆ, ਇਹ ਨਿਰਣਾ ਹੋ ਗਿਆ। ਤੇ ਕੀ ਨਿਰਣਾ ਕੀਤਾ? ਕੋ ਕਾਹੂ ਕੋ ਨਾਹੀ, ਕੋਈ ਕਿਸੇ ਦਾ ਨਹੀਂ, ਕੋਈ ਕੋਈ ਕਾਹੂ ਕੋ ਨਹੀਂ, ਸਭ ਡਿੱਠੀ ਠੋਕ ਬਜਾਏ, ਕੋਈ ਨਹੀਂ ਹੈ ਕਿਸੇ ਦਾ।
ਨਾਨਕ ਤਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ।
ਜੇ ਸਥਿਰ ਰਹਿਣ ਵਾਲੀ ਵਾਹਿਗੁਰੂ ਦੀ ਭਗਤੀ ਹੈ, ਹੋਰ ਕਿਸੇ ਚੀਜ਼ ਨੇ ਅਸਥਿਰ ਨਹੀਂ ਰਹਿਣਾ ਹੈ।
ਜਗ ਰਚਨਾ ਸਭ ਝੂਠ ਹੈ ਜਾਨ ਨੇ ਹੋਰੇ ਮੀਤ।
ਤੇ ਹੁਣ ਸਾਧ ਸਿੰਘ ਜੀ ਜਿਹੜੀ ਗੁਰਸਿੱਖਾਂ ਵਾਸਤੇ ਸੁਨੇਹਾ ਦਿੱਤਾ, ਚਿੱਠੀ ਲਿਖੀ ਆਨੰਦਪੁਰ ਸਾਹਿਬ, ਤੇ ਉਸ ਦਾ ਸਾਸ ਨਹੀਂ ਅਖੀਰਲਾ ਸਲੋਕ ਸਮਝਣਾ। ਉਹ 57 ਸਲੋਕ ਨੇ, ਇਹਦੇ 5 ਪੱਖ ਨੇ, ਪਹਿਲਾ ਪੱਖ ਸਮਾਪਤ ਹੋਣ ਲੱਗਾ। ਇਹਦੇ ਨਾਲ ਥੋੜੇ ਜਿਹੇ ਇਤਿਹਾਸ ਦੇ ਪੰਨੇ ਵੀ ਦੇਖਣੇ ਪੈਣਗੇ ਤਾਂ ਅੱਗੇ ਸਮਝ ਆਏਗੀ। ਮਹਾਰਾਜ ਸਾਹਿਬ ਜੀ ਅਖੀਰਲਾ ਸਾਸ ਜੀ ਸ਼ਬਦ ਹੁਣ ਉਹਨਾਂ ਨੂੰ ਕਹਿ ਰਹੇ ਨੇ, ਜਗ ਰਚਨਾ ਸਭ ਝੂਠ ਹੈ, ਕਿ ਹੇ ਗੁਰਸਿੱਖੋ ਸੰਸਾਰ ਦੀ ਰਚਨਾ ਬਿਲਕੁਲ ਝੂਠੀ ਜਾਣਨਾ ਕਰੋ ਮਿੱਤਰੋ।
ਕਹਿ ਨਾਨਕ ਥਿਰ ਨਾ ਰਹੇ ਜੋ ਬਾਲੂ ਕੀ ਪੀਤ।
ਇਸ ਥਿਰ ਨਹੀਂ ਰਹਿੰਦੀ, ਜਿਵੇਂ ਬਾਲੂ ਕੀ ਹੈ ਰੇਤੇ ਦੀ ਬਣਾਈ ਹੋਈ ਕੰਧ, ਜਦੇ ਢਹਿ ਜਾਂਦੀ ਹੈ। ਬਾਰੂ ਭੀਤ ਬਣਾਈ ਰਚਪਚ ਰਹਿਤ ਨਹੀਂ ਦਿਨ ਚਾਰ। ਇਹ ਇਸੇ ਤਰ੍ਹਾਂ ਤੇਰੀ ਦੇਹ ਦੀ ਅਨਿਸਤਰ ਹੈ, ਸੰਸਾਰ ਦੇ ਸਾਰੇ ਸੁੱਖ ਇਹ ਅਨਿਸਤਰ ਹਨ। ਇੱਥੇ ਤੱਕ 59 ਸਲੋਕ ਹੋ ਗਏ ਸਾਧ ਸਿੰਘ ਜੀ। ਇਹ 59 ਸਲੋਕ ਗੁਰਸਿੱਖਾਂ ਪ੍ਰਤੀ ਤਾਂ ਮਹਾਰਾਜ ਸਾਹਿਬ ਨੇ ਕਿਹਾ ਸੀ ਵੀ ਇਤਿਆਦਕ ਇਹ ਸਾਰੇ ਸਲੋਕ ਜਿਹੜੇ ਹੁਣ ਸੁਣ ਲਏ, ਇਤਿਆਦਕ ਸਾਰੇ ਚ ਸਲੋਕ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਕਿ ਇਹ ਸਾਰੇ ਜਿਹੜੇ ਸਲੋਕ ਨੂੰ ਭਾਈ ਗੁਰਸਿੱਖੋ, ਇਹਨਾਂ ਨੂੰ ਪਾਠ ਹਰ ਭਜੋ ਤਜੈ ਸਭ ਸੋ, ਇਹਨਾਂ ਨੂੰ ਪੜ੍ਹੋ ਤੇ ਪੜ੍ਹ ਕੇ ਗਮ ਛੱਡ ਦਿਓ, ਖਿਆਲ ਨਾ ਕਰੋ ਮੇਰਾ। ਤੇ ਇਹ ਬਚਨ ਸਾਸ਼ਤ ਜੀ ਕਹਿ ਕਰਕੇ ਸਭ ਸਿੱਖਣ ਪ੍ਰਤ ਲਿਖੇ ਬਣਾਏ, ਸਿਮਰੋ ਨਾਮ ਸੋ ਚਿੰਤ ਮਟਾਏ, ਤੁਹਾਡੀ ਚਿੰਤਾ ਦੂਰ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ, ਸਿਮਰਨ ਕਰੋ। ਤੇ ਉਸ ਤੋਂ ਬਾਅਦ ਸਾਸ਼ਤ ਜੀ ਫਿਰ ਗੁਰਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡੀ ਮਾਤਾ ਦਾ ਮਾਂ ਦੀ ਮਮਤਾ ਕਲਪਦੀ ਹੈ ਸੱਚੇ ਪਾਤਸ਼ਾਹ, ਮਾਤਾ ਨਾਨਕੀ ਨੇ ਬਹੁਤ ਬੈਰਾਗ ਕੀਤਾ, ਕਹਿੰਦੀ ਮੈਨੂੰ ਮੇਰੇ ਪੁੱਤਰ ਦੀ ਬੜੀ ਚਿੰਤਾ ਲੱਗੀ ਹੋਈ, ਪਤਾ ਨਹੀਂ ਕੀ ਬਣੇਗਾ। ਇਸ ਤਰ੍ਹਾਂ ਮਾਂ ਕਹਿੰਦੀ ਸੁਣੀਆ ਅਸੀਂ ਮਹਾਰਾਜ, ਵੀ ਤੁਹਾਡੇ ਪੁੱਤਰ ਗੋਬਿੰਦ ਰਾਏ ਉਪਦੇਸ਼ ਦਿੰਦੇ ਸੀ ਉਹਨੂੰ, ਪਰ ਮਾਤਾ ਦਾ ਵਿਰਾਗ ਨਹੀਂ ਥੰਮਿਆ ਜਾ ਰਿਹਾ ਸੀ। ਕਹਿੰਦੇ ਹੈ ਜਿਸ ਮਾਤਾ ਨੇ ਮੈਨੂੰ ਪਾਲਿਆ, ਜਿਸ ਮਾਤਾ ਨੇ ਆਪਣੇ ਜਿਸਮ ਦਾ ਅੰਮ੍ਰਿਤ ਦਿੱਤਾ, ਤੇ ਉਹ ਮੇਰੀ ਪਿਆਰੀ ਮਾਤਾ, ਮੈਂ ਉਹਦਾ ਉਹਨੂੰ ਮਮਤਾ ਚੋਂ ਕੱਢਾਂ, ਮੇਰਾ ਧਰਮ ਬਣਦਾ ਹੈ। ਉਸ ਵੇਲੇ ਸਾਧ ਸਿੰਘ ਜੀ ਆਪਣੀ ਮਾਤਾ ਵਾਸਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਸਲੋਕ ਉਚਾਰਨ ਕਰਦੇ ਹੈ, ਮਾਤਾ ਨੂੰ ਉਪਦੇਸ਼ ਦੇਣ ਲੱਗੇ ਨਾ, ਤੇ ਸਤਿਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ,
ਰਾਮ ਗਯੋ ਰਾਵਣ ਗਯੋ ਜਾਕੋ ਬਹੁ ਪਰਵਾਰ।
ਹੁਣ ਮਾਤਾ ਪ੍ਰਤ ਲਿਖਿਓ ਸਲੋਕ, ਸੁਣ ਕਰ ਲਿਹੋ ਸ਼ੋਕ ਕੋ ਰੋਕ। ਮਾਤਾ ਆਹ ਜਿਹੜਾ ਮੈਂ ਸਲੋਕ ਲਿਖਦਾ ਪੜ੍ਹ ਲਈ ਤੇ ਆਪਣੇ ਗਮ ਨੂੰ ਰੋਕ ਲਈ। ਇਹ ਸੰਸਾਰ ਕੈਸਾ ਹੈ, ਸੰਸਾਰ ਅਨਿਸਥਿਰ ਹੈ, ਬਿਨਸ ਗਏ ਜਿਹਨੇ ਸ਼ਕਤ ਕਨੇਰੀ ਕਹਿ ਦਿੱਤਾ, ਜਗ ਦੇ ਵਿੱਚ ਕੋਈ ਸਿਰ ਨਹੀਂ ਰਹਿਣ ਵਾਲਾ। ਤੇ ਮਾਤਾ ਮੈਂ ਵੱਡਿਆਂ ਦਾ ਪ੍ਰਮਾਣ ਦੇ ਕੇ ਤੈਨੂੰ ਦੱਸਦਾ, ਸੰਸਾਰ ਦੇ ਚੋਂ ਉਹ ਵੀ ਚਲੇ ਗਏ। ਕੌਣ ਬੋਲਿਓ ਜੀ?
ਰਾਮ ਗਯੋ ਰਾਵਣ ਗਯੋ ਜਾਕੋ ਬਹੁ ਪਰਵਾਰ।
ਤੇ ਪ੍ਰਸੰਗਕ ਅਰਥ, ਪ੍ਰਸੰਗ ਜੋ ਚੱਲਦਾ ਉਹਦੇ ਅਨੁਸਾਰ ਇਹ ਪੱਖ ਹੈ, ਦੂਸਰਾ ਪੱਖ ਸ਼ੁਰੂ ਹੋ ਗਿਆ, ਮਾਤਾ ਨਾਨਕੀ ਨੂੰ ਉਪਦੇਸ਼ ਦੇਣਾ ਸ਼ੁਰੂ ਕੀਤਾ, ਸਿੱਖ ਦੇ ਹੱਥ ਘੱਲਣਗੇ ਇਸ ਲੋਕ। ਮਹਾਰਾਜ ਕਹਿੰਦੇ ਮਾਤਾ ਇਹ ਸੰਸਾਰ ਦੇ ਅੰਦਰ ਰਾਮ ਜੀ ਆਏ, ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਚੋਂ ਦੋ ਵੱਡੇ ਅਵਤਾਰ ਮੰਨੇ ਹੈ, ਦੁਆਪਰ ਵਾਲਾ ਭਗਵਾਨ ਕ੍ਰਿਸ਼ਨ 16 ਕਲਾਂ ਸੰਪੂਰਨ ਫਲਿਆ ਗੁਰਬਾਣੀ, ਤੇ 14 ਕਲਾ ਅਵਤਾਰ ਸੀ ਰਾਮ ਜੀ ਦਾ। ਤੇ ਜਿਸ ਰਾਮ ਚੰਦਰ ਜੋ ਭਗਤੀ ਦਾ ਧਰਮ ਦਾ ਔਰ ਮਰਿਆਦਾ ਪੁਰਸ਼ੋਤਮ ਕਿਹਾ ਗਿਆ ਜਿਨ੍ਹਾਂ ਨੂੰ ਮਾਤਾ, ਤੇ ਦੇਖਣਾ ਕਰ, ਤੇ ਉਹ ਰਾਮ ਜੀ ਜਿਹੜੇ ਐਡੇ ਆਗਿਆਕਾਰ ਪੁੱਤਰ ਸੀ। ਮੈਂ ਸਮਝਦਾ ਮਾਤਾ ਤੂੰ ਮੈਨੂੰ ਹਮੇਸ਼ਾ ਆਪਣਾ ਆਗਿਆਕਾਰ ਪੁੱਤਰ ਸਮਝਿਆ, ਤੇ ਫਿਰ ਇੱਕ ਆਗਿਆਕਾਰ ਪੁੱਤਰ ਦੀ ਕਹਾਣੀ ਮੈਂ ਦੱਸਦਾ ਕਿ ਗਲਤੀ ਪਿਤਾ ਦੀ ਸੀ ਜਾਂ ਮਜਬੂਰੀ ਦਸ਼ਰਥ ਦੀ, ਕਿਉਂਕਿ ਗਲਤੀ ਇਹ ਕਹੀ ਜਾ ਸਕਦੀ ਹੈ ਵੀ ਕਕਈ ਨੂੰ ਬਚਨ ਦੇਣ ਲੱਗੇ ਸੋਚਿਆ ਨਾ, ਤੇ ਮਜਬੂਰੀ ਇਹ ਵੀ ਕਹਿਣਾ ਪਿਆ ਵੀ ਰਾਮ ਜੀ ਤੈਨੂੰ ਬਨਵਾਸ ਦਿੰਦਾ ਮੈਂ, ਪਰ ਇੱਕ ਛਿਨਮਨੀ ਲਾਈ ਲੈਕ ਪੁੱਤਰ ਨੇ। ਉਸ ਵੇਲੇ ਸਾਸ ਸਿੰਘ ਗਲਤੀ ਪਿਤਾ ਦੀ, ਬਨਵਾਸ ਪੁੱਤਰ ਨੂੰ ਹੁੰਦਾ, ਪੁੱਤਰ ਘਰੋਂ ਕੱਢਿਆ ਗਿਆ, ਅੱਜ ਗਲਤੀ ਪੁੱਤਰ ਦੀ ਪਿਓ ਨੂੰ ਘਰੋਂ ਕੱਢ ਦਿੰਦੇ ਹੈ, ਉਲਟ ਹੋ ਗਿਆ ਸੰਸਾਰ ਦਾ ਕੰਮ। ਤਾਤ ਕੀ ਆਇਸ ਮਾਨ ਚਲੇ ਜਿਨ ਕੇ ਪਦ ਪੰਕਜ ਪੂਜਤ ਲੋਈ, ਰਾਜ ਵਿਭੂਤ ਜੀ ਛਿਨਵੇ ਬਨ ਕੋ ਨਿਕਸੇ ਜਨਨੀ ਬਹੁ ਰੋਈ, ਪਉ ਨਾ ਫਿਰੇ ਪੁਰ ਕੋ ਹਰਜੂ ਜਾਂ ਭਰਾਤ ਗਹੇ ਪਰ ਕਰਮੇ ਪਰਦੋਈ। ਕਹਿੰਦੇ ਭਰਤ ਧਰਮ ਬਰਾਬਰ ਰਾਜ ਨਹੀਂ, ਇਹ ਸੂਚਕ ਧਰਮ ਸਨਾਤਨ ਜੋ। ਹੇ ਮਾਤਾ ਤੇ ਐਸੀ ਆਗਿਆਕਾਰ ਪੁੱਤਰ ਦਸ਼ਰਥ ਦਾ ਪੁੱਤਰ ਉਹ ਕਿਹੜਾ ਰਿਹਾ ਸੰਸਾਰ ਵਿੱਚ? ਦੂਸਰਾ ਪੱਖ ਕਿ ਜਿਸ ਵੇਲੇ ਮਾਤਾ ਕਸੱਲਿਆ ਕਹਿੰਦੀ ਹੈ ਆਪਣੇ ਪਤੀ ਦਸ਼ਰਥ ਨੂੰ, ਕਹਿੰਦੀ ਘਰ ਸਾਡੇ ਪੁੱਤ ਹੋਏ, ਮੈਂ ਗਰਭਵਤੀ ਹਾਂ ਤੇ ਪਰਮਾਤਮਾ ਪੁੱਤਰ ਦੇਵੇ, ਆਪਾਂ ਨਾਂ ਕੀ ਰੱਖਾਂਗੇ? ਭਾਈ ਗੁਰਦਾਸ ਕਹਿੰਦੇ ਨੇ ਇਹ ਗੱਲ, ਘਰ ਸਾਡੇ ਪੁੱਤ ਹੋਏ, ਨਾਂ ਕੇ ਧਰੀ ਹੈ ਬਾਲਕ ਵਾਲੇ। ਕਹਿੰਦੇ ਕੋਈ ਨੀ, ਜਨਮ ਲੈ ਲੈਣ ਦੇ, ਵਿਸ਼ੇਸ਼ਰੀ ਨੂੰ ਪੁੱਛ ਕੇ ਰੱਖਾਂਗੇ ਕੀ ਨਾਂ ਰੱਖਣਾ। ਜਨਮ ਧਾਰਿਆ ਰਾਮ ਜੀ ਨੇ, ਕਹਿੰਦੇ ਨਾਂ ਕੀ ਧਰੀਏ? ਕਹਿੰਦੇ ਜੀ ਨਾਮ ਇਹਨਾਂ ਦਾ ਰਾਮਚੰਦ ਰੱਖ ਦਿਓ। ਭਾਈ ਗੁਰਦਾਸ ਕਹਿੰਦੇ ਨੇ ਅਗਲੀ ਗੱਲ, ਰਾਮਚੰਦ ਨਾਂ ਲੈਂਦਿਆਂ ਜਦੋਂ ਦਸ਼ਰਥ ਨੇ ਮੂੰਹ ਤੋਂ ਰਾਮਚੰਦ ਸ਼ਬਦ ਹੀ ਕਿਹਾ, ਤਿੰਨ ਹੱਤਿਆ ਤੇ ਹੋਏ ਨਿਰਾਲੇ, ਸਰਵਣ ਤੇ ਸਰਵਣ ਦਾ ਮਾਂ ਪਿਓ ਦੋਨੇ ਤਿੰਨ ਹੱਤਿਆ ਲੱਗੀਆਂ ਹੋਈਆਂ ਸੀ ਉਹਨੂੰ। ਕਹਿੰਦੇ ਉਹਨਾਂ ਦਾ ਪਾਪ ਜਿਹੜਾ ਨਰਕਾਂ ਚ ਭੋਗਣਾ ਸੀ ਜਾ ਕੇ ਦਸ਼ਰਥ ਨੇ, ਰਾਮਚੰਦ ਨਾਂ ਲੈਂਦਿਆਂ ਹੀ ਤੇ ਤਿੰਨ ਹੱਤਿਆ ਤੇ ਹੋਏ ਨਿਰਾਲੇ। ਰਾਮ ਰਾਜ ਪ੍ਰਵਾਨ ਜਗ ਸਤ ਸੰਤੋਖ ਧਰਮ ਰਖਵਾਲੇ, ਮਾਇਆ ਵਿੱਚ ਉਦਾਸ ਹੋਏ। ਭਾਈ ਗੁਰਦਾਸ ਕਹਿ ਰਹੇ ਮਾਇਆ ਵਿੱਚ ਉਦਾਸ ਹੋਏ, ਸੁਣੇ ਪੁਰਾਣ ਵਸਿਸ਼ਟ ਬਹਾਲੇ, ਰਾਮਾਇਣ ਵਰਤਾਇਆ ਸਿਰਾ ਤਰੀ ਭਗ ਸੋਹੇ ਤਤਕਾਲੇ। ਹੇ ਮਾਤਾ ਜਿਨ੍ਹਾਂ ਦੇ ਪੈਰਾਂ ਦੇ ਨਾਲ ਸਪਰਸ਼ ਕਰਕੇ ਹਲਿਆ ਇਸਤਰੀ ਜਿਹੜੀ ਸੀ ਗੌਤਮ ਦੇ ਘਰ ਵਾਲੀ ਪੱਥਰ ਬਣੀ ਪਈ ਉਹ ਤਰ ਗਈ। ਐਡੇ ਬੜੇ ਸ਼ਕਤੀ ਵਾਲੇ ਸੰਸਾਰ ਤੋਂ ਚਲੇ ਗਏ ਰਾਮ ਗਏ ਉਹ ਕਿਹੜਾ ਸੰਦੇਸ਼ਾਂ ਰਹਿ ਗਏ। ਰਾਮ ਕਥਾ ਜੁਗ ਜੁਗ ਅਟਲ ਸੋ ਕੋਈ ਭਗਤ ਨੇ ਸੁਰਗਵਾਸ ਰਘਵਰ ਕਰਾ ਉਹਨਾਂ ਨੇ ਵੀ ਚਲੇ ਗਏ ਸੰਸਾਰ ਤੋਂ ਸਗਲੀਪੁਰੀ ਸਮੇਤ। ਦੂਸਰਾ ਸਾਸ ਜੀ ਕਿ ਉਹ ਜਿਹੜੇ ਰਾਮ ਚੰਦਰ ਭਗਵਾਨ ਵਰਗੇ ਸੰਸਾਰ ਤੋਂ ਮਾਤਾ ਚਲੇ ਗਏ ਹੈ ਦਸ ਹੰਸਰ ਦਸ ਹਜ਼ਾਰ ਇਹ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਦਸ ਸਹੰਸਰ ਦਸ ਵਰਖ ਪ੍ਰਮਾਨਾ ਰਾਜ ਕਰਾ ਪੁਰ ਔਧ ਨਿਧਾਨਾ ਤਵਲੋ ਕਾਲ ਦਸਾ ਨਿਰਾਈ ਰਘਵਰ ਸਿਰ ਜਮ ਡੰਕ ਵਜਾਈ। ਕਾਲ ਨੇ ਡੰਕਾ ਵਜਾ ਦਿੱਤਾ ਉਹ ਰਾਮ ਦੇ ਸਿਰ ਦੇ ਉੱਤੇ। ਇਸ ਕਰਕੇ ਮਾਤਾ ਇਹ ਸੰਸਾਰ ਦੇ ਵਿੱਚ ਕੋਈ ਨਹੀਂ ਰਹਿ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੀਂ ਦੀ ਬਾਣੀ ਵਿੱਚ ਕਹਿੰਦੇ ਨੇ ਏਕ ਸ਼ਿਵ ਭਏ ਏਕ ਗਏ ਏਕ ਫੇਰ ਪਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬਰਮਾਓ ਵਿਸ਼ਨ ਕੇ ਤੇ ਬੇਦੋ ਪ੍ਰਾਣ ਕੇ ਤੇ ਸਿਮਰਤ ਸਮੂਹ ਕੇ ਹੂਏ ਹੋਏ ਬਤਾਏ ਹੈ ਮੋਹਨ ਦੀ ਮਦਾਰ ਕੇ ਤੇ ਅਸ਼ਨੀ ਕੁਮਾਰ ਕੇ ਤੇ ਅੰਸਾ ਅਵਤਾਰ ਕੇ ਤੇ ਕਾਲਵਸ ਭਏ ਹੈ ਪੀਰ ਔਰ ਪੈਕੰਬਰ ਕੇ ਤੇ ਗਨੇ ਨਾ ਪਰਤ ਏ ਤੇ ਭੂਮ ਹੀ ਕੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ ਬਿਨਸ ਗਏ ਜਿਨ ਸ਼ਕਤ ਵਡੇਰੀ ਗੁਰਪ੍ਰਤਾਪ ਸੂਰਜ ਗ੍ਰਾਂ ਤੇ ਮਾਤਾ ਉਹ ਚਲੇ ਗਏ ਜਿਨ੍ਹਾਂ ਦੀ ਵੱਡੀ ਸ਼ਕਤੀ ਸੀ ਸੰਸਾਰ ਵਿੱਚ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਚਾਰੀ ਛਤਰੀ ਹੀ ਕਿਸ਼ਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨਸੇ ਮਹੀਪ ਦਿਲੀਪ ਕੈਸੇ ਛਤਰਧਾਰੀ ਉਹ ਸੰਸਾਰ ਦੇ ਵਿੱਚ ਉਹ ਚਲੇ ਵੱਡੋ ਅਪਮਾਨ ਕੁਝ ਦੰਡ ਕੋ ਕਰਤ ਹੈ ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਧ ਭੂਮ ਮੈਂ ਮਿਲਦਾ ਭਿਉਂ ਦੇ ਵਿੱਚ ਮਿਲ ਗਏ ਮਾਤਾ ਤੂੰ ਖਿਆਲ ਨਾ ਕਰ। ਰਾਮ ਗਏ ਉਹ ਰਾਮ ਚੰਦਰ ਸੰਸਾਰ ਤੋਂ ਚਲੇ ਗਏ। ਰਾਵਣ ਗਏ ਦੂਸਰਾ ਸਾਸੀ ਰਾਵਣ ਸੀ ਤ੍ਰੇਤੇ ਦੇ ਅੰਦਰ ਇਹ ਹੋਇਆ ਬੜਾ ਸ਼ਕਤੀ ਵਾਲਾ ਸੀ ਤੇ ਇਹ ਵੀ ਸੰਸਾਰ ਤੋਂ ਚਲਿਆ ਗਿਆ। ਜਾ ਕੋ ਬਹੁ ਪਰਿਵਾਰ ਇਹਦਾ ਪਰਿਵਾਰ ਕਿੱਡਾ ਵੱਡਾ ਮੰਨਿਆ ਗੁਰੂ ਗ੍ਰੰਥ ਸਾਹਿਬ ਚ ਇੱਕ ਲੱਖ ਪੂਤ ਸਵਾ ਲੱਖ ਨਾਤੀ ਨਾਤੀ ਪੋਤਰੇ ਨੂੰ ਕਹਿੰਦੇ ਨੇ ਇੱਕ ਲੱਖ ਪੁੱਤਰ ਸਵਾ ਲੱਖ ਪੋਤਰਾ ਘਰ ਦੀ ਉਹ ਫੌਜ ਸੀ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ ਬੱਤੀ ਲਾਉਣ ਵਾਲਾ ਨਾ ਰਿਹਾ ਕੋਈ ਤੇ ਇਸ ਕਰਕੇ ਸਾਸ ਜੀ ਜਿਹੜੇ ਚੰਦ ਸੂਰਜ ਜਾ ਕੇ ਤਪਦ ਰਸੋਈ ਬੈਸੰਤਰ ਜਾ ਕੇ ਕਪੜੇ ਧੋਈ ਤੇ ਮਹਾਰਾਜ ਸਾਹਿਬ ਕਹਿੰਦੇ ਚੌਰ ਚੰਦਰੰ ਕਰੰ ਛਤਰ ਸੂਰਨ ਤਰੰ ਵੇਦ ਬਰਮਾ ਰਣੂ ਦੁਆਰ ਮੇਰੇ ਮਦੋਰ ਦੀ ਨੂੰ ਕਹਿੰਦਾ ਤੂੰ ਕਿਉਂ ਐਵੇਂ ਦਹਿਲਦੀ ਹੈ ਬਰਮਾ ਵਰਗੇ ਕੈਦ ਕਰੇ ਪਏ ਨੇ ਵੇਦ ਸੁਣਾਉਂਦਾ ਮੈਨੂੰ ਇਹ ਸਾਰੇ ਦੇਵਤਿਆਂ ਦੇ ਅਭਿਮਾਨੀ ਦੇਵ ਸਮਝਣੇ ਕਿਤੇ ਆਕਾਸ਼ ਵਾਲਾ ਚੰਦਰਮਾ ਸੂਰਜ ਨਾ ਸਮਝ ਲੈਣਾ ਚੌਰ ਚੰਦਰੰ ਕਰੰ ਛਤ ਸੂਰੋਂ ਧਰੰ ਵੇਦ ਬਰਮਾ ਰੰਗ ਦੁਆਰ ਮੇਰੇ ਪਾਕ ਪਾਵਕੰ ਕਰੰ ਨੀਰ ਵਰਨੰ ਭਰੰ ਜਛ ਵਿਦਿਆ ਧਰੰ ਕੀਨ ਚੇਰੇ ਮੈਂ ਆਪਣੇ ਦਾਸ ਬਣਾਏ ਪਏ ਨੇ ਦੇਵਤੇ ਨੌਕਰ ਬਣੇ ਪਏ ਨੇ ਤੇ ਉਹ ਰਾਵਣ ਵੀ ਸਾਧ ਸਿੰਘ ਜੀ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕੀ ਲੈ ਗਿਆ ਸੰਸਾਰ ਤੋਂ ਲੰਕਾ ਸਵਾਹ ਹੋ ਗਈ ਆ ਸਾਧ ਸਿੰਘ ਜੀ ਇਸ ਕਰਕੇ ਕਹਾਂ ਪਿਓ ਬੰਦੇ ਹਾਥੀ ਖਿਨਵੇਂ ਭਈ ਪਰਾਈ ਹੋ ਗਈ ਹੈ ਇਸ ਕਰਕੇ ਰਾਮ ਗਏ ਰਾਵਣ ਗਏ ਜਿਸ ਰਾਵਣ ਦਾ ਬਹੁਤ ਵੱਡਾ ਪਰਿਵਾਰ ਸੀ ਉਹ ਵੀ ਸੰਸਾਰ ਤੋਂ ਚਲਾ ਗਿਆ ਫਿਰ ਚਲੋ ਜੀ
ਰਾਮ ਗਏ ਰਾਵਣ ਗਏ ਜਾ ਕੋ ਬਹੁ ਪਰਿਵਾਰ
ਤੇ ਇੱਕ ਸਾਧ ਸਿੰਘ ਜੀ ਭਾਈ ਮਨੀ ਸਿੰਘ ਦੀ ਸੰਪਰਦਾ ਦੇ ਗਿਆਨੀ ਜੋ ਅੰਮ੍ਰਿਤਸਰ ਸਾਹਿਬ ਵਾਲੇ ਹੈ ਉਹਨਾਂ ਨੇ ਅਰਥ ਕੀਤਾ ਉਹ ਅਰਥ ਮੈਨੂੰ ਐਂ ਲੱਗਦਾ ਵੀ ਰਾਮ ਦੇ ਉਪਾਸ਼ਕਾਂ ਵਾਸਤੇ ਉਹਨਾਂ ਦੇ ਖੁਸ਼ ਕਰਨ ਲਈ ਕਰ ਦਿੱਤਾ ਚਲੋ ਉਹ ਵੀ ਆਪਾਂ ਕਰ ਲੈਂਦੇ ਹਾਂ। ਉਹ ਕਹਿੰਦੇ ਜਿਸ ਵੇਲੇ ਰਾਮੇਸ਼ਵਰ ਵਾਲੀ ਜਗ੍ਹਾ ਤੋਂ ਪੁਲ ਬੰਨ ਕੇ ਰਾਮ ਜੀ ਗਏ ਕਿੱਥੇ ਗਏ ਅਖੇ ਲੰਕਾ ਚ ਚਲੇ ਗਏ ਰਾਵਣ ਗਏ ਰਾਵਣ ਦਾ ਪਤਨ ਹੋ ਗਿਆ ਉਦੋਂ ਇਹ ਅਰਥ ਉਹਨਾਂ ਗਿਆਨੀਆਂ ਨੇ ਕੀਤਾ ਪਰ ਸਾਸ ਜੀ ਇਹਦਾ ਅਰਥ ਸੁਣੋ ਜੋ ਮਹਾਂਪੁਰਖਾਂ ਨੇ ਕੀਤਾ ਰਾਮ ਗਏ ਬੋਲੋ ਜੀ
ਰਾਮ ਗਏ ਰਾਵਣ ਗਏ ਜਾ ਕੋ ਬਹੁ ਪਰਿਵਾਰ
ਜੇ ਆਪਾਂ ਕਹਿ ਦਈਏ ਵੀ ਜਿਵੇਂ ਰਾਵਣ ਗਿਆ ਰਾਵਣ ਤਾਂ ਸਾਸ ਜੀ ਬੁਰਾਈ ਦਾ ਪ੍ਰਤੀਕ ਸੀ ਤੇ ਰਾਮ ਚੰਦਰ ਜੀ ਨੂੰ ਧਰਮ ਦੇ ਰਖਵਾਲੇ ਕਿਹਾ ਇਹ ਬਾਤ ਨਹੀਂ ਉਸ ਤਰ੍ਹਾਂ ਸਾਸ ਜੀ ਪ੍ਰਸੰਗਕ ਅਰਥ ਠੀਕ ਹੈ ਵੀ ਜਿਵੇਂ ਉਹ ਵੀ ਕਾਲ ਦੇ ਵਾਸ ਉਹ ਵੀ ਉਹ ਠੀਕ ਹੈ ਪਰ ਸਾਸ ਜੀ ਜਾਣਨਾ ਬਰਾਈਓ ਰਾਵਣ ਗਿਆ ਜਿਸ ਵੇਲੇ ਰਾਵਣ ਦੇ ਮਨ ਵਿੱਚੋਂ ਰਾਮ ਗਏ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜਿਹੜਾ ਉਹਦਾ ਭਾਇ ਖਤਮ ਹੋ ਗਿਆ ਕਹਿੰਦਾ ਮੈਂ ਹੀ ਮੈਂ ਹਾਂ ਸਭ ਕੁਛ ਰਾਵਣ ਗਏ ਉਦੋਂ ਫਿਰ ਸਾਸ ਜੀ ਰਾਵਣ ਦਾ ਪਤਨ ਹੋ ਗਿਆ ਜਿਹਦਾ ਬਹੁਤ ਵੱਡਾ ਪਰਿਵਾਰ ਸੀ ਫਿਰ ਚਲੋ ਜੀ
ਰਾਮ ਗਏ ਰਾਵਣ ਗਏ ਜਾ ਕੋ ਬਹੁ ਪਰਿਵਾਰ
ਇਹ ਹੁਣ ਸਿਧਾਂਤਕ ਅਰਥ ਹੈ ਸਾਸ ਜੀ ਗੁਰਸਿੱਖ ਵਾਸਤੇ ਕਹਿੰਦੇ ਨਾ ਗੁਰਸਿੱਖਾ ਦੇਖ ਜਿਸ ਵੇਲੇ ਰਮੇ ਹੋਏ ਪਰਮਾਤਮਾ ਦਾ ਨਾਮ ਤੇਰੀ ਜੀਭ ਦੇ ਉੱਤੇ ਆ ਹਾਲਤਾਂ। ਕਬੀਰ ਸੋ ਮੁਖ ਧੰਨ ਹੈ ਜੋ ਮੁਕਤੀ ਹੈ ਰਾਮ, ਹਾਲਤਾਂ ਜੀਭ ਦੇ ਉੱਤੇ ਆ ਨਾ। ਕਹਿੰਦੇ ਜਿਸ ਵੇਲੇ ਤੇਰੇ ਰਾਮ ਦਾ ਨਾਮ ਹਿਰਦੇ ਚ ਚਲਿਆ ਗਿਆ ਨਾ, ਰਾਮ ਗਇਓ, ਜਿਸ ਵੇਲੇ ਪਰਾਵਾਣੀ ਵਿੱਚ ਚਲਿਆ ਗਿਆ, ਤੇ ਉਸ ਵੇਲੇ ਇੱਕ ਚੇਤੇ ਰੱਖੀ, ਹਿਰਦੇ ਦੇ ਅੰਦਰ ਹੰਕਾਰ ਰੂਪੀ ਰਾਵਣ ਰਹਿੰਦਾ, ਤੇ ਉਹਦਾ ਆਸਰੀ ਸੰਪਦਾ ਰੂਪੀ ਬਹੁਤ ਵੱਡਾ ਪਰਿਵਾਰ ਹੈ। ਆਸਾ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਬੜਾ ਪਰਿਵਾਰ ਹੈ ਇਸਦਾ, ਤੇ ਉਹ ਵੀ ਸਭ ਖਤਮ ਹੋ ਜਾਏਗਾ। ਜਾ ਕੋ ਬਹੁ ਪਰਿਵਾਰ, ਫਿਰ ਚਲੋ ਜੀ ਇੱਕ ਬਾਤ,
ਰਾਮ ਗਯੋ ਰਾਵਣ ਗਯੋ ਜਾ ਕੋ ਬਹੁ ਪਰਿਵਾਰ।
ਸਾਧ ਸਿੰਘ ਜੀ, ਇਹ ਬ੍ਰਹਮ ਗਿਆਨ ਦਾ ਦਾਤਾ ਅਰਥ ਨਿਰੋਲ ਹੀ ਸਾਧ ਸਿੰਘ ਜੀ, ਗੁਰੂ ਸਾਹਿਬ ਜੀ ਦੀ ਬਾਣੀ ਐਸੀ ਹੈ, ਭਾਈ ਦੀਵਾ ਜਗਦਾ ਹੋਵੇ ਜਿੰਨਾ ਮਰਜ਼ੀ ਸਮਾਨ ਲੱਭ ਲਓ ਘਰ ਦੇ ਵਿੱਚ ਉਹਨਾਂ ਲੱਭ ਜਾਂਦਾ। ਤੇ ਜਿਸ ਵੇਲੇ ਰਾਮ ਕੌਣ ਹੈ, ਰਾਮ ਹੈ ਪਰਮੇਸ਼ਰ, ਰਾਮ ਦਾ ਸਰੂਪ ਕੀ ਹੈ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਉਹਦਾ ਸਰੂਪ ਹੈ ਗੁਰੂ ਸਾਹਿਬ। ਕਹਿੰਦੇ ਜਿਸ ਵੇਲੇ ਗੁਰੂ ਸਾਹਿਬ ਦਾ ਉਪਦੇਸ਼ ਕੰਨਾਂ ਦੁਆਰਾ ਸਿੱਖ ਦੇ ਗਇਓ ਹਿਰਦੇ ਵਿੱਚ, ਰਾਮ ਗਇਓ ਹਿਰਦੇ ਵਿੱਚ ਉਪਦੇਸ਼ ਚਲਿਆ ਗਿਆ ਗਿਆਨ, ਰਾਵਣ ਗਇਓ ਹਿਰਦੇ ਚ ਰਹਿੰਦਾ ਸੀ ਅਗਿਆਨ ਰੂਪੀ ਰਾਵਣ, ਜਿਹਨੇ ਸਾਧ ਸਿੰਘ ਜੀ ਆਤਮਾ ਰੂਪੀ ਸੀਤਾ ਅੰਤਸ਼ ਕਰਨ ਦੇ ਅਸ਼ੋਕ ਬਾਗ ਦੇ ਵਿੱਚ ਕੈਦ ਕੀਤੀ ਹੋਈ ਹੈ, ਤੇ ਉਹ ਸਾਧ ਸਿੰਘ ਜੀ ਜਿਸ ਵੇਲੇ ਉੱਥੇ ਗੁਰੂ ਦੇ ਉਪਦੇਸ਼ ਨੇ ਜਾਣਾ ਕੀਤਾ ਗਿਆਨ ਦੇ ਚਾਨਣੇ ਨੇ, ਤੇ ਉਸ ਵੇਲੇ ਸਾਧ ਸਿੰਘ ਜੀ ਜਿਸ ਦਾ ਬਹੁਤ ਵੱਡਾ ਪਰਿਵਾਰ ਹੈ, ਸਵਾਦ ਰੋ ਰਸ ਪੇਦਿਓ ਅਗਿਆਨ ਰਚਿਓ ਸੰਸਾਰ, ਆ ਸਾਰਾ ਵੱਡਾ ਪਰਿਵਾਰ ਉਸੇ ਦਾ ਸੰਸਾਰ ਅਗਿਆਨ ਦਾ। ਕਹਿੰਦੇ ਉਹ ਅਗਿਆਨ ਫਿਰ ਰਹਿੰਦਾ ਨਹੀਂ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਜਦੋਂ ਮਨ ਦੇ ਵਿੱਚ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਮਨੇ ਪਿਆ ਪ੍ਰਕਾਸ਼, ਤੇ ਮਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਬਹੁ ਨਾਨਕ ਤਿਰਕਸ਼ ਰਹੇ ਸੁਪਨੇ ਜੋ ਸੰਸਾਰ,
ਉਹ ਬ੍ਰਹਮ ਗਿਆਨੀ ਫਿਰ ਸੰਸਾਰ ਨੂੰ ਐ ਸਮਝਦਾ ਵੀ ਇਹ ਤਾਂ ਸੁਪਨਾ ਹੀ ਹੈ, ਗਿਆਨ ਹੋਏ ਤੋ ਸਾਧ ਸਿੰਘ ਜੀ ਫਿਰ ਸੰਸਾਰ ਸੱਤ ਨਹੀਂ ਪਾਸਦਾ, ਅਸੱਤ ਲੱਗਦਾ ਹੈ।
ਜਨਤਾ ਦਾ ਕੀ ਕੀਜੀਏ ਜੋ ਅਨਹੋਣੀ ਹੋਏ।
ਸੋ ਇਉਂ ਸਾਧ ਸਿੰਘ ਜੀ ਮਾਤਾ ਨੂੰ ਕਹਿ ਰਹੇ ਨੇ ਹੁਣ ਦੂਸਰਾ ਸਲੋਕ ਫਿਰ, ਇਹ ਹੇ ਮਾਤਾ ਮੈਨੂੰ ਸਿੱਖ ਤੋਂ ਪਤਾ ਲੱਗਿਆ ਤੂੰ ਚਿੰਤਾ ਬਹੁਤ ਕਰਦੀ ਹੈ ਮੇਰੀ। ਕਹਿੰਦੇ ਨਾ ਮਾਤਾ ਚਿੰਤਾ ਨਾ ਕਰ, ਚਿੰਤਾ ਉਹ ਗੱਲ ਦੀ ਕਰੀਦੀ ਹੈ ਜਿਹੜੀ ਅਣਹੋਣੀ ਹੋਵੇ, ਕਦੇ ਹੋਈ ਉਹ ਨਾ ਹੋਵੇ, ਮੌਤ ਅਣਹੋਣੀ ਨਹੀਂ ਹੈ। ਚਿੰਤਾ ਤਾਂ ਕੀ ਕੀਦੀ ਹੈ, ਜੋ ਅਣਹੋਣੀ ਹੋਏ ਉਹਦੀ ਚਿੰਤਾ ਕਰੀਦੀ ਹੈ।
ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ।
ਇਹ ਤਾਂ ਮਾਤਾ ਜੀ ਸੰਸਾਰ ਮਾਰਗ ਨਾਮ ਰਸਤੇ ਦਾ, ਰਸਤੇ ਦੇ ਵਿੱਚ ਕਿਸੇ ਨੂੰ ਖੜਨ ਦੀ ਆਗਿਆ ਨਹੀਂ, ਆ ਸਕਦਾ ਜਾ ਸਕਦਾ, ਸੰਸਾਰ ਦੇ ਸਦਾ ਨਹੀਂ ਰਹਿ ਸਕਦਾ ਕੋਈ, ਇਸ ਕਰਕੇ ਮਾਤਾ ਤੂੰ ਚਿੰਤਾ ਛੱਡ ਦੇ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਕੋਈ ਵੀ ਸਥਿਰ ਨਹੀਂ ਰਹਿੰਦਾ ਹੈ। ਉਸ ਵੇਲੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਦੇ ਚੇਤਾ ਆਇਆ ਵੀ ਸਾਰੀ ਜ਼ਿੰਦਗੀ ਗੁਜਰ ਕੌਰ ਨੇ ਮੇਰੇ ਨਾਲ ਲਗਾ ਦਿੱਤੀ, 26 ਸਾਲ 9 ਮਹੀਨੇ 13 ਦਿਨ ਮੈਂ ਭੋਰੇ ਚ ਬੈਠਾ ਰਿਹਾ, ਇੱਕ ਦਿਨ ਮਾਂ ਨੂੰ ਵੀ ਸ਼ਿਕਾਇਤ ਨਹੀਂ ਕੀਤੀ, ਭੋਰੇ ਤੇ ਬੈਠੀ ਨੇ ਜਵਾਨੀ ਢਾਲ ਦਿੱਤੀ, ਐਡਾ ਸਬਰ ਨਿਭਾਉਣ ਵਾਲੀ, ਜੇ ਮੈਂ ਆਪਣੀ ਧਰਮ ਸੰਪਤੀ ਨੂੰ ਕੋਈ ਅੱਖਰ ਨਾ ਕਹੇ ਇਹ ਬੇਇਨਸਾਫੀ ਹੈ ਫਿਰ ਉਹਦੇ ਨਾਲ। ਉਸ ਵੇਲੇ ਮਾਤਾ ਗੁਜਰ ਕੌਰ ਨੂੰ ਤੀਸਰਾ ਸਲੋਕ ਲਿਖਦੇ ਹਨ,
ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ।
ਉਸ ਤਰ੍ਹਾਂ ਸਾਧ ਸਿੰਘ ਜੀ 49 ਸਲੋਕ ਸਿੱਖਾਂ ਪ੍ਰਤੀ, 50 ਤੇ 51 ਮਾਤਾ ਨਾਨਕੀ ਪ੍ਰਤੀ, ਇਹ 52 ਸਲੋਕ, ਉਸ ਤਰ੍ਹਾਂ 52 ਸਲੋਕ ਹੈ ਮਾਤਾਵਾਂ ਵਾਸਤੇ ਤੀਸਰਾ। ਇਹ 52ਵੇਂ ਸਲੋਕ ਦੇ ਵਿੱਚ ਕਹਿ ਰਹੇ ਨੇ, ਹੇ ਗੁਜਰ ਕੌਰ ਆਪਣੇ ਧਰਮ ਸੰਪਤੀ ਨੂੰ ਜੋ ਉਪਜਿਓ, ਜਿਹੜਾ ਪੈਦਾ ਹੋਇਆ ਨੇ ਇੱਕ ਦਿਨ ਜਾਣਾ ਹੀ ਹੈ, ਸੋ ਬਿਨਸ ਹੈ ਨਾਸ ਹੋ ਜਾਣਾ, ਪਰੋ ਆਜ ਕੇ ਕਾਲ, ਕੋਈ ਅੱਜ ਚਲਿਆ ਜਾਵੇ, ਕੋਈ ਕਾਲ ਕੱਲ ਨੂੰ ਚਲਿਆ ਜਾਵੇ, ਕੋਈ ਪਰੋਂ ਕੀ ਪਰਸੋਂ ਨੂੰ ਚਲਿਆ ਜਾਵੇ, ਜਾਣਾ ਹੀ ਆ ਸੰਸਾਰ ਦੇ ਵਿੱਚੋਂ।
ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ।
ਕਹਿਣ ਲੱਗੇ ਮੇਰਾ ਆਦੇਸ਼ ਹੈ ਧਰਮ ਸੰਪਤਨੀ ਵੀ ਸਾਰੇ ਜੰਜਾਲ ਛੱਡ ਦੇ, ਸੰਸਾਰ ਝੂਠਾ, ਹਰ ਵੇਲੇ ਨਾਮ ਜਪਿਆ ਕਰ, ਸਭ ਜੰਜਾਲ ਛੱਡ ਦੇ। ਦੇਖੋ ਜਦੋਂ ਆਪਣੀ ਧਰਮ ਸੰਪਤਨੀ ਨੂੰ ਆਪਣੀ ਮਹਿਲਾ ਨੂੰ ਉਪਦੇਸ਼ ਦਿੰਦੇ ਹੈ, ਉਦੋਂ ਆਵਾਜ਼ ਦੇ ਅੰਦਰ ਸਾਧ ਜੀ ਕੁਛ ਹੋਰ ਤਰ੍ਹਾਂ ਦੀ ਭਾਵ ਹੈ, ਉਸ ਭਾਵ ਦੇ ਜਦੋਂ ਮਾਤਾ ਨੂੰ ਦਿੰਦੇ ਹੈ ਉਸ ਸਤਿਕਾਰ, ਗੁਰਸਿੱਖਾਂ ਨੂੰ ਦਿੰਦੇ ਉਸ ਭਾਵ ਦੇ ਨਾਲ, ਤੇ ਇਸ ਪ੍ਰਕਾਰ ਇਹ ਇਤਿਹਾਸ ਵਿੱਚ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸਾਰੀ ਵੰਡ ਕੀਤੀ ਹੋਈ ਹੈ, ਕੋਈ ਮੈਂ ਕਲਪਨਾ ਕਰਕੇ ਨਹੀਂ ਆਪਣੇ ਕੋਲੋਂ ਕਹਿ ਰਿਹਾ। ਇਸ ਪ੍ਰਕਾਰ ਫਿਰ ਜਦੋਂ ਸਾਧ ਸਿੰਘ ਜੀ ਇਹ ਸਲੋਕ ਰਚ ਦਿੱਤੇ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 52 ਸਲੋਕ ਰਚੇ ਗਏ, ਸਿੱਖ ਨੂੰ ਕਹਿੰਦੇ ਭਾਈ ਇਸ ਤਰ੍ਹਾਂ ਕਰ, ਹੁਣ ਵੀ ਹੁਣ ਇੱਕ ਸਲੋਕ ਮੈਂ ਆਪਣੇ ਸਾਹਿਬਜ਼ਾਦੇ ਪ੍ਰਤੀ ਉਚਾਰਨ ਕਰਾਂ, ਇਸ ਲਈ ਹੁਣ ਮੈਂ ਇਹ ਸਲੋਕਾਂ ਦੇ ਵਿੱਚ ਮੈਂ ਇੱਕ ਪਹਿਚਾਣ ਵੀ ਰੱਖੂੰਗਾ, ਹੁਣ ਮੈਂ ਦੋਹਰਾ ਉਚਾਰਨ ਕਰੂੰਗਾ। ਦੋਨੋਂ ਪ੍ਰਤ, ਦੋਨਾਂ ਮਾਤਾ ਵਾਸਤੇ ਸਾਧ ਸਿੰਘ ਜੀ ਸਲੋਕ ਲਿਖੇ, ਤਿੰਨ ਸਲੋਕ ਤਾਂ ਉਹਨਾਂ ਪ੍ਰਤ ਸਾਧ ਸਿੰਘ ਜੀ ਲਿਖੇ। ਹੁਣ ਆਪਣੇ ਸੁੱਤ ਪਤੀਆਵਨ, ਆਪਣੇ ਸੁੱਤ ਕੋ ਪਤੀਆਵਨ, ਆਪਣੇ ਪੁੱਤਰ ਦੀ ਪਰਖਣਾ ਵਾਸਤੇ ਕਿਸਮਤ ਵੀ ਹਮਾਰੇ ਮੇਰੇ ਵਿੱਚ ਧਾਰਨਾ ਕਿਸ ਤਰ੍ਹਾਂ ਦੀ ਰੱਖਦਾ, ਵਿਸ਼ਵਾਸ ਕਿਸ ਤਰ੍ਹਾਂ ਦਾ ਰੱਖਦਾ, ਪਰਖਣਾ ਕਰਨ ਦੇ ਹਿੱਤ ਪਰਖਣ ਕੇ ਧਾਰ ਕਿਵੇਂ ਭਾਵਨ, ਪਰਖਣਾ ਕਰਨ ਵਾਸਤੇ ਵੀ ਭਾਵਨਾ ਕਿਹੋ ਜਿਹੀ ਹੈ, ਬਾਪ ਵਾਲੀ ਹੈ ਜਾਂ ਗੁਰੂ ਵਾਲੀ ਹੈ। ਤੇ ਉਸ ਵੇਲੇ ਸਾਧ ਸਿੰਘ ਜੀ ਫਿਰ ਇੱਕ ਦੋਹਰਾ ਬਣਾ ਕਰਕੇ ਮਹਾਰਾਜ ਸਾਹਿਬ ਜੀ ਨੇ ਲਿਖਿਆ, ਸੁਣਨਾ ਕਰੋ।
ਦੋਹਰਾ ਬਲ ਛੁੱਟ ਕੇ ਬੰਧਨ ਪਰੇ ਕਛੂ ਨਾ ਹੋਤ ਪਾਏ।
ਪਿੱਛੇ ਲਿਖੇ ਨੇ ਸਲੋਕ, ਇੱਥੇ ਲਿਖਿਆ ਦੋਹਰਾ। ਮਹਾਰਾਜ ਸਾਹਿਬ ਜੀ ਪਰਖਣਾ ਕਰ ਰਹੇ ਨੇ, ਹੇ ਗੋਬਿੰਦ ਰਾਏ, ਬਲ ਛੁੱਟ ਗਿਆ, ਬੰਧਨ ਪੈ ਗਏ ਨੇ, ਹੁਣ ਕੋਈ ਉਪਾਅ ਨਹੀਂ ਹੋ ਸਕਦਾ ਹੈ। ਇੰਨੀ ਬੇਵਸੀ ਜ਼ਾਹਰ ਕਰੀ ਵੀ ਇਹਦਾ ਅਰਥ ਕੀ ਕੱਢਦਾ, ਇਹਦੇ ਚ ਗੁੱਝਾ ਅਰਥ ਰੱਖ ਦਿੱਤਾ, ਇਹਨਾਂ ਅੱਖਰਾਂ ਦੇ ਵਿੱਚ ਅਰਥ ਕੋਈ ਹੋਰ ਰੱਖਿਆ ਹੋਇਆ। ਪਰ ਸੁਣਨ ਵਾਲੇ ਨੂੰ ਲੱਗਦਾ ਵੀ ਗੁਰੂ ਸਾਹਿਬ ਐ ਕਹਿੰਦੇ ਆ ਵੀ ਸਾਨੂੰ ਬੰਧਨ ਪੈ ਗਏ, ਕਹਿੰਦੇ ਬਲ ਰਿਹਾ ਨੀ, ਬਲ ਛੁੱਟ ਕੇ ਬੰਧਨ ਪਰੇ ਕੁਛ ਨਾ ਹੋ ਤੋ ਪਾਏ, ਕੋਈ ਉਪਾਅ ਨੀ ਹੋ ਸਕਦਾ ਹੈ।
ਨਾਨਕ ਅਬ ਓਟ ਹਰ ਗੱਜ ਹੋ ਸਹਾਏ।
ਹੁਣ ਤਾਂ ਤੁਹਾਡਾ ਹੀ ਆਸਰਾ, ਜਿਵੇਂ ਸਮੁੰਦਰ ਰਿਸ਼ੀ ਦੇ ਰੂਪ ਦੇ ਅੰਦਰ ਤੁਸੀਂ ਪ੍ਰਗਟ ਹੋ ਕਰਕੇ ਦੁਸ਼ਟ ਦਮਨ ਰਿਸ਼ੀ ਦੇ ਰੂਪ ਚ ਰਾਕਸ਼ਾਂ ਨੂੰ ਮਾਰਿਆ, ਤੇ ਇਸ ਪ੍ਰਕਾਰ ਤੁਸੀਂ ਹੀ ਆ ਕੇ ਸਹਾਇਤਾ ਕਰੋ। ਦੂਸਰਾ ਗੱਜ ਜੂ ਹੋ ਸਹਾਏ, ਗੱਜ ਨਾਮ ਹਾਥੀ ਦਾ, ਪਟਨਾ ਸਾਹਿਬ ਤੋਂ 8 ਮੀਲ ਤੇ ਸਵਰਨਪੁਰ ਇੱਕ ਸ਼ਹਿਰ ਆਉਂਦਾ ਹੈ, ਗੰਡਕੀ ਨਦੀ ਦੇ ਕਿਨਾਰੇ ਦੇ ਉੱਤੇ। ਉੱਥੇ ਸਾਧ ਸਿੰਘ ਜੀ ਦੋ ਚਿੱਤਰ ਲੱਗੇ ਨੇ, ਇੱਕ ਤਾਂ ਹਾਥੀ ਦਾ ਲੱਗਿਆ ਹੋਇਆ, ਇੱਕ ਤੰਦੂਏ ਦਾ ਲੱਗਿਆ। ਉੱਥੇ ਯੁੱਧ ਹੋਇਆ ਸੀ ਹਾਥੀ ਤੇ ਤੰਦੂਏ ਦਾ 20 ਯੁੱਗ ਦੇ ਅੰਦਰ, ਤੇ ਉਹ ਪੁਰਾਣਾਂ ਦੇ ਵਿੱਚ ਕਥਾ ਆਉਂਦੀ ਆ ਉਸਦੀ। ਤੇ ਉੱਥੇ ਸਾਧ ਸਿੰਘ ਜੀ ਕੱਤੇ ਦੀ ਪੂਰਨਮਾਸ਼ੀ ਨੂੰ ਸਾਲ ਬਾਅਦ ਹਾਥੀਆਂ ਦਾ ਮੇਲਾ ਵੀ ਲੱਗਦਾ ਬਿਹਾਰ ਦੇ ਅੰਦਰ, ਤੇ ਉਹ ਜਗ੍ਹਾ ਦੀ ਕਹਾਣੀ ਹੈ। ਗਜ ਹਸਤੀ ਕੇ ਪ੍ਰਾਣ ਅਵਾਰੀਆ ਥੇ, ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗ੍ਰਹ ਤੇ ਛੂਟਾ, ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ ਬੰਧਨ ਤਹਿ ਟੁੱਟਾ। ਉਹਦੇ ਸਾਰੇ ਬੰਧਨ ਟੁੱਟ ਗਏ। ਤੇ ਜਦੋਂ ਹਾਥੀ ਦੁਖਤ ਗਜਿੰਦ ਅਰਵਿੰਦ ਕਹਿ ਕਿ ਢੇਟ ਰੱਖ ਹੈ, ਤਾਂ ਕਿ ਕਾਜੇ ਚੱਕਰ ਪਾਣ ਆਨ ਗ੍ਰਸੇ ਗ੍ਰਹ ਜੀ, ਭਾਈ ਗੁਰਦਾਸ ਕਹਿੰਦੇ, ਤੇ ਗਜ ਜੀ ਹੋ ਸਹਾਏ, ਹੁਣ ਤੁਸੀਂ ਇਸ ਤਰ੍ਹਾਂ ਸਹਾਇਤਾ ਕਰਨੀ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਚਨ ਸਾਸ ਜੀ ਕਹਿ ਕੇ ਸਲੋਕ ਦਾ ਹੋ ਗਿਆ, ਤੇ ਉਹ ਚਿੱਠੀ ਸਾਸ ਜੀ ਬੰਦ ਕਰ ਦਿੱਤੀ। ਕਹਿੰਦੇ ਜਾ ਸਿੱਖਾ, ਸਮੇਂ ਦਾ ਕੋਈ ਪਤਾ ਨਹੀਂ ਹੈ, ਵੀ ਬਾਕੀ ਦੇ ਸਲੋਕਾਂ ਦੀ ਗੱਲ ਨਹੀਂ, ਆਹ ਜਿਹੜਾ ਦੋਹਰਾ ਉਚਾਰਨ ਕੀਤਾ ਇਹ ਸਾਡੀ ਸ਼ਹੀਦੀ ਤੋਂ ਪਹਿਲਾਂ ਉੱਤਰ ਲਿਆ ਦੇ ਮੇਰੇ ਕੋਲ, ਇਹਦਾ ਮੈਨੂੰ ਇਹਦਾ ਉੱਤਰ ਚਾਹੀਦਾ। ਕਹਿੰਦਾ ਸਤਿਬਚਨ ਮਹਾਰਾਜ, ਕਹਿੰਦੇ ਭੁੱਖ ਪਿਆ ਸੀ ਨੀ, ਹਵਾ ਦੀ ਤਰ੍ਹਾਂ ਜਾ। ਇਹ ਸਾਸ ਜੀ ਲੈ ਕੇ ਸਾਰੇ ਸਲੋਕ 53 ਸਲੋਕ ਲੈ ਕਰਕੇ ਉਹ ਗੁਰਸਿੱਖ ਅਨੰਦਪੁਰ ਸਾਹਿਬ ਪਹੁੰਚਿਆ। ਤੇ ਜਦੋਂ ਅਨੰਦਪੁਰ ਸਾਹਿਬ ਪਹੁੰਚਿਆ, ਗੁਰੂ ਸਾਹਿਬ ਨੂੰ ਪਤਾ ਸੀ ਪਿਤਾ ਦੀ ਚਿੱਠੀ ਆਈ ਹੈ, ਸੁਨੇਹਾ ਆਇਆ, ਦਰਬਾਰ ਲੱਗਿਆ, ਮਸੰਦ ਖੜੇ ਨੇ। ਜਿਸ ਵੇਲੇ ਪਿਤਾ ਦੀ ਚਿੱਠੀ ਆਈ, ਸਾਧ ਜੀ ਸਤਿਗੁਰੂ ਮਹਾਰਾਜ ਸਤਿਕਾਰ ਦੇ ਵਾਸਤੇ ਖੜੇ ਹੋ ਗਏ। ਪਿਤਾ ਜੀ ਵੱਲੋਂ ਸੁਨੇਹਾ ਆਇਆ, ਕਹਿੰਦੇ ਜੀ ਚਿੱਠੀ ਦਿੱਤੀ। ਮਹਾਰਾਜ ਸਾਹਿਬ ਕਹਿੰਦੇ ਦਰਬਾਰ ਲਾਓ, ਮਾਤਾਵਾਂ ਨੂੰ ਸੱਦਿਆ, ਗੁਰਸਿੱਖੋ ਇਕੱਠੇ ਹੋ, ਤੁਹਾਡੇ ਵਾਸਤੇ ਮੇਰੇ ਪਿਤਾ ਦਾ ਸੁਨੇਹਾ ਆਇਆ। ਉਹ ਫਿਰ ਇੱਕੋ ਓਂਕਾਰ ਤੋਂ ਲੈ ਕੇ ਜਿਹੜੀ ਕਥਾ ਹੁਣ ਤੱਕ ਸੁਣੀ ਹੈ, 49 ਸਲੋਕ ਸਿੱਖਾਂ ਨੂੰ ਸੁਣਾਏ, ਇਤਿਹਾਸ ਵੀ ਜ਼ਿਕਰ ਹੈ। ਕਹਿੰਦੇ ਕੋਈ ਵੀ ਐਸਾ ਸਿੱਖ ਨਹੀਂ ਜਿਹਦੀਆਂ ਅੱਖਾਂ ਚੋਂ ਪਾਣੀ ਨਾ ਵਗਿਆ ਹੋਵੇ, ਰੋ ਰੋ ਕੇ ਸੁਣਿਆ ਉਪਦੇਸ਼। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਉਦੋਂ ਬਾਅਦ ਮਾਤਾ ਨਾਨਕੀ ਨੂੰ ਕਹਿਣ ਲੱਗੇ, ਮਾਤਾ ਜੀ ਆਹ ਦੋ ਸਲੋਕ ਤੁਹਾਡੇ ਵਾਸਤੇ, ਤੁਹਾਡੇ ਪੁੱਤਰ ਨੇ ਚਿੰਤਾ ਰਹਿਤ ਕਰਨ ਵਾਸਤੇ ਦਿੱਤੇ। ਮਾਤਾ ਨੇ ਸੁਣਿਆ, ਕਹਿੰਦੀ ਸਤ ਵਚਨ, ਮੈਂ ਭਾਵੇਂ ਹਿਰਦੇ ਦੀ ਅੱਗ ਨੂੰ ਕੀ ਕਰਾਂ, ਮਮਤਾ ਤਾਂ ਉੱਠਦੀ ਹੈ, ਪਰ ਮੈਂ ਪੁੱਤਰ ਦਾ ਵਚਨ ਕਮਾਉਂਗੀ। ਤੇ ਫਿਰ ਮਾਤਾ ਗੁਜਰ ਕੌਰ ਉਹਨਾਂ ਨੂੰ ਉਪਦੇਸ਼ ਜਦੋਂ ਸਾਧ ਸਿੰਘ ਜੀ ਸਾਰਾ ਸੁਣਾ ਦਿੱਤਾ 53 ਸਲੋਕ, ਮਹਾਰਾਜ ਕਹਿੰਦੇ ਸਿੱਖਾ ਮੇਰੇ ਵਾਸਤੇ ਵੀ ਕੋਈ ਹੁਕਮ ਕੀਤਾ ਮੇਰੇ ਪਿਤਾ ਨੇ? ਕਹਿੰਦੇ ਜੀ ਕੀਤਾ। ਕੀ ਕੀਤਾ? ਕਹਿੰਦੇ ਜੀ ਆਹ ਦੋਹਰਾ ਲਿਖਿਆ। ਕੀ ਲਿਖਿਆ? ਪੜ੍ਹ ਕੇ ਸੁਣਾ। ਕਹਿੰਦੇ ਬਲ ਛੁੱਟ ਕੇ ਉਹ ਬੰਧਨ ਪਰੇ ਕੁਛ ਨਾ ਹੋ ਤੋ ਪਾਏ, ਕਹੋ ਨਾਨਕਾ ਵੋਟ ਹਰ ਗਜ ਜੀ ਹੋ ਸਹਾਏ। ਮਹਾਰਾਜ ਕਹਿਣ ਲੱਗੇ ਪਿਤਾ ਜੀ ਇੰਨਾ ਧਿਆਨ ਲੈਣ ਲੱਗ ਗਏ ਮੇਰਾ, ਇਹ ਪਿਤਾ ਜੀ ਪਰਖਣਾ ਕਰਨੀ ਚਾਹੁੰਦੇ ਆ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਗੁਝ ਭੇਦ ਨੂੰ ਵੀ ਸਮਝ ਗਏ, ਕਹਿੰਦੇ ਪਿਤਾ ਜੀ ਦਾ ਬਲ ਨਹੀਂ ਛੁੱਟ ਗਿਆ, ਸਿੱਖੋ ਇਹਦਾ ਅਰਥ ਮੈਂ ਦੱਸਦਾ ਕੀ ਹੈ। ਪਿਤਾ ਜੀ ਕਹਿੰਦੇ ਨਾ ਹਿੰਦ ਵਾਸੀਆਂ ਦਾ ਬਲ ਛੁੱਟ ਗਿਓ, ਹਿੰਦ ਵਾਸੀਆਂ 'ਚ ਕੋਈ ਬਲ ਨਹੀਂ ਰਿਹਾ, ਬੰਧਨ ਪੈ ਗਏ, ਜੰਝੂ ਲਹਿੰਦੇ ਨੇ ਇਹਨਾਂ ਦੇ, ਕੋਈ ਉਪਾਅ ਨਹੀਂ ਹੋ ਰਿਹਾ ਇਹਨਾਂ ਦੇ ਛੁੱਟਣ ਦਾ। ਤੇ ਉਹਨਾਂ ਨੇ ਕਹਿਤਾ ਕਹੋ ਨਾਨਕ ਅਬ ਓਟ ਹਰ ਗਜ ਜੀ ਹੋ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਨੇ ਰਮਝ ਰੱਖੀ ਕਿ ਉਸ ਵੇਲੇ ਪਰਮਾਤਮਾ ਨੇ ਸੁਦਰਸ਼ਨ ਚੱਕਰ ਦੇ ਨਾਲ ਤੰਦੂ ਦੀਆਂ ਤੰਦਾਂ ਕੱਟੀਆਂ। ਤੇ ਇਹ ਗੋਬਿੰਦ ਰਾਏ ਤੂੰ ਉਹੀ ਰੂਪ ਹੈ, ਇਹ ਜਿਹੜਾ ਔਰੰਗਜ਼ੇਬ ਹੈ ਇਹ ਹਾਥੀ ਹੈ, ਇਹ ਸ਼ਰ੍ਹਾਂ ਦੀਆਂ ਤੰਦਾਂ ਪਾ ਲਈਆਂ ਇਸਨੇ, ਹਿੰਦੁਸਤਾਨ ਦੇ ਹਾਥੀ ਨੂੰ ਆਪਣੇ ਦੀਨ ਮਨਾਉਣ ਰੂਪੀ ਪਾਣੀ 'ਚ ਨੂੰ ਸੱਟਣਾ ਚਾਹੁੰਦਾ ਹੈ। ਤੇ ਤੂੰ ਹੁਣ ਗੱਜ ਜਿਉਂ ਹੋ ਸਹਾਏ, ਤੈਂ ਆਪਣੇ ਸੁਦਰਸ਼ਨ ਚੱਕਰ ਦੇ ਥਾਂ ਜਿਹੜਾ ਬਚਪਨ ਦੇ 'ਚ ਤੀਰ ਲਈ ਫਿਰਦਾ ਸੀ ਨਾ ਕਮਾਨ, ਤੇ ਤੇਰੇ ਤੀਰ ਜਿਹੜੇ ਨਾ ਉਹ ਸੁਦਰਸ਼ਨ ਚੱਕਰ ਦੇ ਨਾਲੋਂ ਵੀ ਮਹੱਤਤਾ ਰੱਖਣਗੇ, ਇਹਨਾਂ ਦੀਆਂ ਤੰਦਾਂ ਕੱਢ ਦਿਓ ਤਾਂ ਇਕੱਲੇ ਤੰਦੂਏ ਦੀਆਂ ਕੱਟੀਆਂ, ਤੇ ਤੂੰ ਇਹ ਸਾਰੀਆਂ ਸ਼ਰ੍ਹਾਂ ਦੀਆਂ ਤੰਦਾਂ ਕੱਟੇਗਾ। ਮਹਾਰਾਜ ਕਹਿੰਦੇ ਇਹ ਤਾਂ ਅਰਥ ਕੀਤਾ ਮਹਾਰਾਜ ਨੇ, ਪਰ ਕਹਿੰਦੇ ਮੇਰੀ ਪਰਖਣਾ ਕੀਤੀ ਹੈ, ਮੈਂ ਜਵਾਬ ਇਹਦਾ ਦੇਵਾਂਗਾ। ਮਹਾਰਾਜ ਤੁਹਾਡੇ ਪਿਤਾ ਨੇ ਕਿਹਾ ਸੀ ਵੀ ਜਲਦੀ ਸੁਨੇਹਾ ਲੈ ਕੇ ਆਉਣਾ। ਮਹਾਰਾਜ ਸਾਹਿਬ ਜੀ ਨੇ ਉਸੇ ਵੇਲੇ ਸਾਧ ਸਿੰਘ ਜੀ ਕਲਮ ਦੁਆਤ ਚੱਕੀ, ਕਾਗਜ਼ ਚੱਕਿਆ, ਪਿਤਾ ਜੀ ਦੇ ਉਹ ਗੱਲ ਦਾ ਉੱਤਰ ਦੇਣ ਲੱਗੇ ਹਨ।
ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋਤੇ ਉਪਾਏ।
ਸੱਚੇ ਪਾਤਸ਼ਾਹ ਤੁਹਾਡਾ ਬਲ ਕਿਵੇਂ ਛੁੱਟ ਸਕਦਾ? ਤੇ ਤੁਸੀਂ ਚੰਦ ਸੂਰਜ ਚੜ੍ਹਨੋਂ ਬੰਦ ਕਰ ਸਕਦੇ ਹੋ, ਧਰਤੀ ਨਸ਼ਟ ਕਰ ਸਕਦੇ ਹੋ, ਤੇ ਤੁਹਾਡਾ ਤਾਂ ਬਲ ਛੁੱਟ ਕੇ ਜਾ ਹੀ ਨਹੀਂ ਸਕਦਾ। ਕਿਹਦੇ ਬਲ ਛੁੱਟ ਕੇ? ਬੰਧਨ ਕਰੇ ਕਹਿ ਦਿੱਤਾ,
ਬਲ ਹੋਆ
ਬੰਧਨ ਛੁੱਟੇ, ਗਿਆਨਵਾਨ ਨੂੰ ਬੰਧਨੇ ਕੋਈ ਨਹੀਂ ਹੁੰਦਾ। ਸਭ ਕੁਛ ਹੋਤ ਉਪਾਏ, ਤੁਹਾਡੇ ਕੋਲੋਂ ਸਾਰੇ ਯਤਨ ਹੋਣੇ ਨੇ ਨਾਨਕ, ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ। ਹੋਰ ਕਿਹਦੀ ਸਹਾਇਤਾ ਮੰਗਦੇ ਹੋ? ਤੁਸੀਂ ਸਹਾਇਤਾ ਕਰੋ। ਇਸ ਕਰਕੇ ਤੁਹਾਡੀ ਕੁਰਬਾਨੀ ਦਾ ਬਲ ਤੁਹਾਡੇ ਵਿੱਚ ਹੈ, ਬਲ ਹੋਆ। ਤੁਹਾਡੇ ਬਲ ਦੇ ਕਾਰਨ ਮੁੜ ਕੇ ਹਿੰਦੂਆਂ ਦੇ ਬੰਧਨ ਛੁੱਟਣੇ ਨੇ। ਸਭ ਕੁਛ ਹੋ ਤੋ ਪਾਏ ਨਾਨਕ, ਸਭ ਕੁਛ ਤੁਮਰੇ ਹੱਥ ਪੜਦੇ
ਨਾਨਕ, ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋ ਤੋ ਸਹਾਏ।
ਮਹਾਰਾਜ ਸਭ ਕੁਛ ਤੁਹਾਡੇ ਹੱਥ ਵਿੱਚ ਹੈ, ਤੁਸੀਂ ਹੀ ਸਹਾਇਤਾ ਕਰੋ। ਤੇ ਮਹਾਰਾਜ ਸਾਹਿਬ ਜੀ ਇੱਕ ਦੂਸਰੇ ਸਿੱਖ ਨੂੰ ਕਹਿੰਦੇ ਹੈ, ਕਹਿੰਦੇ ਸਿੱਖਾ ਬਈ ਜਲਦੀ ਕਰ, ਭਾਣਾ ਵਰਤਣ ਵਾਲਾ, ਹਿੰਮਤ ਕਰ, ਮੈਂ ਤੈਨੂੰ ਇਹ ਅਸੀਸ ਦੇਣਾ, ਨਾ ਭੁੱਖ ਲੱਗੇਗੀ, ਨਾ ਪਿਆਸ, ਨਾ ਥੱਕੇਗਾ, ਜਾ ਜਲਦੀ ਜਾ ਕੇ ਮੇਰੇ ਪਿਤਾ ਨੂੰ ਆਹ ਮੇਰੇ ਵੱਲੋਂ ਜਿਹੜਾ ਸਲੋਕ ਮੈਂ ਲਿਖਿਆ, ਉੱਤਰ ਲਿਖਿਆ ਦੋਹਰੇ ਦਾ, ਇਹ ਜਾ ਕੇ ਮੇਰੇ ਪਿਤਾ ਨੂੰ ਦੇ ਦੇ। ਪਿਤਾ ਨੂੰ ਜਾ ਕੇ ਸਾਧ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਸਿੱਖ ਪਹੁੰਚਿਆ। ਉਹਨੇ ਜਾ ਕੇ ਜਿਸ ਵੇਲੇ ਸਾਧ ਸਿੰਘ ਜੀ ਦਿੱਤਾ ਸਲੋਕ ਪੜ੍ਹ ਕੇ ਬਹੁਤ ਪ੍ਰਸੰਨ ਹੋਏ, ਕਹਿਣ ਲੱਗੇ ਮੇਰਾ ਪੁੱਤਰ ਹਰ ਪ੍ਰਕਾਰ ਕਰਕੇ, ਇਹ ਆਖਰੀ ਪ੍ਰੀਖਿਆ ਸੀ, ਇਦੋਂ ਬਾਅਦ ਗੁਰਤਾ ਗੱਦੀ ਦੇਣੀ ਸੀ, ਇਹ ਪਰਖਣਾ ਸੀ ਮੈਂ ਭਾਈ ਲੈਣੇ ਦੀ ਕੀਤੀ ਕਿ ਮੁਰਦਾ ਖਾ, ਮੁਰਦਾ ਤਾਂ ਹੈ ਨਹੀਂ ਸੀ, ਇਹ ਪਰਖਣਾ ਸੀ ਅਖੀਰਲੀ ਬਾਤ। ਉਸ ਵੇਲੇ ਮਹਾਰਾਜ ਸਾਹਿਬ ਕਹਿੰਦੇ ਦਰੋਗੇ ਨੂੰ, ਕਹਿੰਦੇ ਦਰੋਗਾ ਬੜੀ ਸੇਵਾ ਤੈਂ ਮੇਰੀ ਕੀਤੀ ਹੈ, ਮੈਂ ਬੜਾ ਪ੍ਰਸੰਨ ਹੈ ਤੇਰੇ ਤੇ, ਪਰ ਹੁਣ ਜਲਦੀ ਕਰੋ ਕਿ ਨਾਰੀਅਲ ਤੇ 5 ਪੈਸੇ ਸੋਨੇ ਦਾ ਥਾਲ ਲੈ ਕੇ ਸਾਧ ਸਿੰਘ ਜੀ। ਉਹ ਫਿਰ ਅੱਗੇ 3 ਸਲੋਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਸਿਰੋਪੋ ਦੇ ਵਜੋਂ ਗੁਰਤਾ ਗੱਦੀ ਦੇ ਨਾਲ ਭੇਜਣੇ ਹੈ। ਉਦੋਂ ਬਾਅਦ ਫਿਰ ਆਪ ਜੀ ਦੇ ਨਾਲ ਸਾਧ ਸਿੰਘ ਵਿਚਾਰ ਇਤਿਹਾਸ ਦੇ ਕਰਕੇ ਤਾਂ ਮਦਾਵੜੀ ਦੇ ਅਰਥ ਹੋਣਗੇ। ਚਲੋ ਜੀ ਅੱਗੇ।
ਸੰਗ ਸਖਾ ਸਭ ਤਜ ਗਏ ਕਉ ਨਾ ਨਿਵਹੇ ਉਹ ਸਾਥ।
ਮਹਾਰਾਜ ਸਾਹਿਬ ਕਹਿੰਦੇ ਭਾਈ ਉਦੋ ਰਠੌਰ ਔਰ ਭਾਈ ਸਾਹਿਬ ਚੰਦ, ਇਹਨਾਂ ਤੇ ਵੀ ਲਾਉਂਦੇ ਅਰਥ ਸੰਪਰਦਾ ਦੇ ਗਿਆਨੀ, ਪਰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਕਥਾ ਵਿੱਚ ਇਹ ਵਚਨ ਕੀਤਾ ਸੀ ਵੀ 1400 ਸਿੱਖ ਔਰੰਗਜ਼ੇਬ ਨੇ ਗ੍ਰਿਫਤਾਰ ਕਰ ਲਿਆ ਸੀ, ਤੇ 1400 ਉਹ ਕਿਉਂ ਆਏ? ਮਮਤਾ ਦੇ ਮਾਰੇ ਵੀ ਸਾਡਾ ਗੁਰੂ ਹੈ, ਉਹਨਾਂ ਫੜ ਕੇ ਕੈਦ ਕਰ ਲਏ, ਫਿਰ ਲੱਗੇ ਪਛਤਾਉਣ, ਕਮਜ਼ੋਰੀ ਸੀ, ਸਿੱਖੀ ਉਨੀ ਦ੍ਰਿੜ ਨਹੀਂ ਸੀ ਹੋਈ ਅਜੇ, ਤੇ ਲੱਗੇ ਪਛਤਾਉਣ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ, ਤੇ ਤੁਹਾਨੂੰ ਬੰਧਨ ਜਿਹੜੇ ਪਏ ਹੋਣ ਛੁੱਟ ਜਾਣਗੇ, ਤੁਹਾਡਾ ਕੁਛ ਨਹੀਂ ਬਿਗੜੂ। ਉਹਨਾਂ ਦੇ ਸਾਧ ਜੀ ਸਾਰੇ ਬੰਧਨ ਛੁੱਟ ਗਏ, ਤੇ ਜਦੋਂ ਉਹ ਸਾਧ ਜੀ ਛੁੱਟੇ ਉਦੋਂ ਮੈਂ ਡਰਦੇ ਮਾਰੇ ਨਾ ਘਰਾਂ ਨੂੰ ਚਲੇ ਗਏ, 1400 ਜਿਹੜੀ ਸਿੱਖਾਂ ਦੀ ਸੀ ਉੱਥੇ। ਮਹਾਰਾਜ ਕਹਿੰਦੇ ਸੰਗ ਸਿਖਾ ਸਭ ਤਜ ਗਏ ਕਹੂ ਨਾ ਨਿਵੇ ਅਸਾ, ਕੋਈ ਵੀ ਨਾਲ ਨਿਭਣ ਵਾਲਾ ਇਹਨਾਂ ਨੇ ਮਿਲਿਆ ਇੱਕ ਤੋਂ ਬਿਨਾਂ।
ਬਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘਨਾਥ।
ਇਸ ਬਿਪਤਾ ਦੇ ਵਿੱਚ ਰਘੂ ਕੁਲ ਦੇ ਸਾਧ ਸਿੰਘ ਜੀ ਸ਼੍ਰੋਮਣ ਕੌਣ? ਉਹਨਾਂ ਦਾ ਨਾਮ ਹੈ ਰਾਮ, ਰਾਮ ਤੋਂ ਭਾਵ ਲੈਣਾ ਪਰਮੇਸ਼ਰ ਵਾਹਿਗੁਰੂ, ਉਹ ਅਕਾਲ ਪੁਰਖ ਲੈਣਾ, ਉਹਦੀ ਉਹ ਟੇਕ ਹੈ ਵਾਹਿਗੁਰੂ ਦੇ
ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ।
ਗੁਰਤਾ ਗਤੀ ਦੇ ਨਾਲ ਇਹ ਸ਼ਬਦ ਉਚਾਰਨ ਕਰਕੇ ਦਿੱਤੇ ਵੀ ਇੱਕ ਤਾਂ ਸਾਡੀ ਕੁਰਬਾਨੀ ਤੋਂ ਬਾਅਦ ਨਾਮ ਰਹਿਓ, ਇਹ ਪਰਮੇਸ਼ਰ ਦਾ ਨਾਮ ਜਿਹੜਾ ਇਹ ਰਹਿ ਗਿਆ, ਜਪਣ ਵਾਲੇ ਵੀ ਰਹਿ ਗਏ, ਨਾਮ ਰਹਿਓ ਸਾਧੂ ਰਹਿਓ, ਤੇ ਇੱਕ ਤਾਂ ਸਾਨੂੰ ਆਸਰਾ ਇਸ ਵੇਲੇ ਪਰਮੇਸ਼ਰ ਦੇ ਨਾਮ ਦਾ, ਦੂਸਰਾ ਮੇਰੀ ਸੇਵਾ ਵਾਸਤੇ ਭਾਈ ਗੁਰਦਿੱਤਾ ਜੀ ਬਾਬੇ ਬੁੱਢੇ ਸਾਹਿਬ ਤੋਂ ਛੇਵੇਂ ਥਾਂ ਤੇ ਸੀ, ਉਹ ਨਾਲ ਹੀ ਰਹੇ। ਕਹਿੰਦਾ ਮਹਾਰਾਜ ਮੈਨੂੰ ਕੀ ਹੁਕਮ ਹੈ? ਕਹਿੰਦੇ ਸਾਤੋਂ ਬਾਅਦ ਤੈਨੂੰ ਛੱਡ ਦੇਣਗੇ। ਕਹਿੰਦਾ ਮਹਾਰਾਜ ਮੈਂ ਤਾਂ ਨਹੀਂ ਸੰਸਾਰ 'ਚ ਰਹਿਣਾ। ਕਹਿੰਦੇ ਕਿਉਂ ਸਿੱਖਾ? ਕਹਿੰਦੇ ਮਹਾਰਾਜ ਆਦਤ ਇਹ ਨਹੀਂ ਪੈ ਗਈ ਤੁਹਾਡੇ ਨਾਲ ਰਹਿਣ ਦੀ, ਹੁਣ ਤੁਹਾਤੋਂ ਬਾਅਦ ਮੇਰੇ ਤੋਂ ਨਹੀਂ ਰਿਹਾ ਜਾਣਾ, ਖੁਦਕਸ਼ੀ ਮੈਂ ਨਹੀਂ ਕਰ ਸਕਦਾ ਨਾ ਸਿੱਖ ਨੂੰ ਆਗਿਆ, ਮੈਨੂੰ ਕਿਰਪਾ ਕਰੋ ਮਹਾਰਾਜ ਨਾਲ ਲੈ ਚਲੋ ਤੇ ਇਹਨਾਂ ਨੂੰ ਕਹੋ ਮੈਨੂੰ ਸ਼ਹੀਦ ਕਰ ਦੇਣ। ਕਹਿੰਦੇ ਤੈਨੂੰ ਨਹੀਂ ਕਰਨਾ ਇਹਨਾਂ ਨੇ। ਕਹਿੰਦੇ ਮਹਾਰਾਜ ਭਾਈ ਮੇਰੇ ਨਾਲ ਤਾਂ ਇਨਸਾਫ਼ ਨਹੀਂ ਹੈ। ਮਹਾਰਾਜ ਕਹਿੰਦੇ ਚੰਗਾ ਐਂ ਕਰੀ, ਤੁਹਾਡੇ ਬਜ਼ੁਰਗ ਬਾਬਾ ਬੁੱਢਾ ਸਾਹਿਬ ਨੇ ਜਮਨਾ ਦੇ ਕਿਨਾਰੇ ਮੇਰੇ ਪਿਤਾ ਦੇ ਘੋੜੇ ਚਾਰੇ, ਜਦੋਂ ਗਵਾਲੀਅਰ ਦੇ ਕਿਲ੍ਹੇ 'ਚ ਸੀ ਪਿਤਾ, ਉਹ ਆਪਣੇ ਪਿਤਾਮਾ ਦੇ ਅਸਥਾਨ ਤੇ ਜਾ ਕੇ ਜਪ ਜੀ ਦਾ ਪਾਠ ਕਰੀ, ਅਰਦਾਸ ਕਰੀ ਕਿ ਮੈਂ ਸੱਚਖੰਡ ਜਾਣਾ ਚਾਹੁੰਦਾ। ਕਹਿੰਦੇ ਗੁਰਸਿੱਖਾ ਤੇਰੇ ਤੇ ਮੌਤ ਕੀ ਆ ਸਕਦੀ ਹੈ? ਸੱਪ ਜਿਵੇਂ ਕੰਜ ਲਾ ਕੇ ਪਰੇ ਹੋ ਜਾਊਗਾ, ਤੂੰ ਸਰੀਰ ਛੱਡ ਕੇ ਮੇਰੇ ਲੋਕ ਨੂੰ ਨਾਲ ਹੀ ਚੱਲੇਗਾ। ਨਾਮ ਰਹਿਓ ਸਾਧੂ ਰਹਿਓ, ਇਹ ਭਾਈ ਜਿਹੜੇ ਬੁੱਢੇ ਸਾਹਿਬ ਦੀ ਅੰਸ਼ ਜਿਹੜੀ ਹੈ, ਭਾਈ ਗੁਰਦਿੱਤਾ ਜੀ ਵੀ ਰਹਿ ਗਏ ਨਾਲ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਗੁਰਤਾ ਗਤੀ ਦਾ ਮਾਲਕ। ਇੱਥੇ ਫਿਰ ਸਾਸੀ ਗੋਬਿੰਦ ਦੇ ਨਾਲ ਗੁਰ ਸ਼ਬਦ ਲਾ ਦਿੱਤਾ, ਮੈਂ ਹੁਣ ਗੁਰਤਾ ਗਤੀ ਦੇਣੀ ਹੈ, ਹੁਣ ਮੇਰੀ ਸਿੱਖੀ ਨੂੰ ਸੰਭਾਲਣ ਵਾਲਾ ਗੁਰੂ। ਦਸਵੇਂ ਥਾਂ ਤੇ ਗੋਬਿੰਦ ਰਹਿ ਗਿਆ ਕਿ ਗੋਬਿੰਦ ਰਾਏ ਸੀ। ਰਹਿਓ ਗੁਰ ਗੋਬਿੰਦ ਜੀ ਨੇ ਖਾਲਸਾ ਸਾਜਣਾ, ਇਹਨਾਂ ਦੁਸ਼ਟਾਂ ਨੂੰ ਦੱਸ ਦੇਣਾ ਜਿਹੜੇ ਸ਼ਹੀਦ ਕਰਨ ਵਾਲੇ ਨੇ, ਤੇ ਧਰਮ ਦੀ ਧੁਜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ਼ਾਰੇ ਕੀਤੇ, ਕਾਲੀਆਂ ਮਿਰਚਾਂ ਫੂਕ ਕੇ ਦੱਸ ਦਿੱਤਾ ਸੀ, ਕੱਲ ਸੁਣੇ ਆਪ ਜੀ ਨੇ ਪ੍ਰਸੰਗ ਤੇ। ਨਾਮ ਰਹਿਓ ਹਮੇਸ਼ਾ ਨਾਮ ਜਪਣ ਵਾਲੇ ਰਹਿ ਗਏ, ਸਾਧੂ ਸੰਤ ਰਹਿ ਗਏ ਨਾਮ ਜਪਣ ਵਾਲੇ, ਤੇ ਗੋਬਿੰਦ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਤੋਂ ਬਾਅਦ ਹਨ, ਮੈਨੂੰ ਕੋਈ ਸੰਸਾ ਨਹੀਂ।
ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ।
ਇਹ ਸੰਸਾਰ ਦੇ ਅੰਦਰ ਕਿਨ ਕਿਸੇ ਗੁਰਲੇ ਨਹੀਂ ਭਾਈ, ਗੁਰਮੰਤਰ ਵਾਹਿਗੁਰੂ ਦਾ ਜਾਪ ਜਪਿਆ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਜਿਨ੍ਹਾਂ ਨੇ ਗੁਰਮੰਤਰ ਜਪਿਆ ਉਹ ਇਸ ਜਗਤ ਦੇ ਅੰਦਰ ਬਿਰਲੇ, ਤੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਏਗੀ।
ਰਾਮ ਨਾਮ ਉਰ ਮੈਂ ਕਹਿਓ ਜਾ ਕੇ ਸਮ ਨਹੀਂ ਕੋਏ।
ਇਹ ਗੁਰਸਿੱਖੋ ਬੈਖਰੀ ਦੁਆਰਾ ਜਪ ਕੇ ਫਿਰ ਮੱਧਮਾ ਚ ਜਾਓ, ਫਿਰ ਪਸੰਤੀ ਚ ਜਾਓ, ਜਦੋਂ ਰਾਮ ਦਾ ਨਾਮ ਉਰ ਹਿਰਦੇ ਚਲਿਆ ਜਾਊਗਾ ਨਾ, ਹਿਰਦੇ ਹਰ 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 ਧੁਨ ਉਪਜੀ, ਉੱਥੇ ਨਾਮ ਵਰਣਾਤਮਕ ਸ਼ਬਦ ਤੋਂ ਧੁਨਾਤਮਕ ਸ਼ਬਦ ਬਣ ਜਾਊਗਾ, ਉਹ ਫਿਰ ਅਜਪਾ ਜਾਪ ਨਾ ਵਿਸਰੈ ਆਦਿ ਜੁਗਾਦ ਸੁਆਏ। ਤੇ ਰਾਮ ਨਾਮ ਉਰ ਮੈਂ ਗਹਿਓ, ਹਿਰਦੇ ਚ ਪਕੜਨਾ ਕਰੋ, ਜਾ ਕੇ ਸਮ ਨਹੀਂ ਕੋਏ। ਇਹਦੇ ਬਰਾਬਰ ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਪਾਠ ਨਹੀਂ, ਕੋਈ ਪੂਜਾ ਨਹੀਂ, ਤੇ ਇਹਦੇ ਮੁਤਾਬਕ ਹੋਰ ਕੋਈ ਜਾਪ ਨਹੀਂ ਹੈ। ਹਿਰਦੇ ਦਾ ਜਾਪ ਵੱਡਾ ਹੈ।
ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ।
ਜਿਸ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਸੰਕਟ ਮਿਟ ਜਾਂਦੇ, ਦੁੱਖ ਮਿਟ ਜਾਂਦੇ ਹੈ, ਤੇ ਦਰਸ ਹੋ ਜਾਂਦਾ ਵਾਹਿਗੁਰੂ ਪਰਮੇਸ਼ਰ ਦਾ। ਇੱਥੇ ਸਾਧ ਸਿੰਘ ਜੀ 57 ਸਲੋਕ ਹੋ ਗਏ ਹੈ, ਹੁਣ ਬੇਨਤੀ ਹੈ ਗੁਰਸਿੱਖਾਂ ਨੂੰ। ਤੇ ਸਾਧ ਸਿੰਘ ਜੀ ਜਿਹੜਾ ਇਹ ਦੋਹਰਾ ਹੈ ਨਾ, ਕੁਛ ਵੀਰਾਂ ਨੂੰ ਭੁਲੇਖਾ ਹੈ, ਉਹ ਕਹਿੰਦੇ ਆ ਜੀ ਵੀ ਇਹ ਦੋਹਰਾ ਸੰਪਰਦਾਇ ਵਾਲੇ ਕਿਉਂ ਕਹਿੰਦੇ ਆ ਵੀ ਦਸਮ ਪਾਤਸ਼ਾਹ ਨੇ ਉਚਾਰਨ ਕੀਤਾ, ਇੱਕ ਤਾਂ ਸਿਧਾਂਤ ਨਹੀਂ ਜੁੜਦਾ, ਉਹਦਾ ਉੱਤਰ ਫਿਰ ਕਿਵੇਂ ਦੇਵਾਂਗੇ? ਦੂਸਰੀ ਬਾਤ, ਭਾਈ ਸੰਤੋਖ ਸਿੰਘ ਨੇ ਲਿਖਿਆ ਕਿ ਇਹ ਦੋਹਰਾ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਦਾ ਉਚਾਰਨ ਕੀਤਾ। ਨੰਬਰ 2 ਕਾਨ ਸਿੰਘ ਨਾਭਾ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਦਾ ਉਚਾਰਨ ਕੀਤਾ ਹੋਇਆ। ਇਹ ਜੋ ਮੈਂ ਸਰੋਤ ਪੜ੍ਹਿਆ ਉਹੀ ਕਹੂੰ, ਜਿਹੜਾ ਪੜ੍ਹਿਆ ਨਹੀਂ ਉਹ ਨਹੀਂ ਮੈਂ ਕਹਿੰਦਾ। ਤੇ ਤੀਸਰੇ ਨੰਬਰ ਤੇ ਗਿਆਨੀ ਗਿਆਨ ਸਿੰਘ ਤਵਾਰੀਖ ਵਿੱਚ ਲਿਖਦਾ, ਉਹ ਵੀ ਇਹੀ ਗੱਲ ਮੰਨਦਾ, ਪੰਥ ਪ੍ਰਕਾਸ਼ ਦੇ ਵਿੱਚ ਇਹੀ ਗੱਲ ਲਿਖੀ ਹੈ। ਇਸ ਤੋਂ ਵੀ ਇਲਾਵਾ ਕਿ ਇੱਕ ਬੀੜ ਗੁਰੂ ਗ੍ਰੰਥ ਸਾਹਿਬ ਦੀ, ਸਾਧ ਸਿੰਘ ਜੀ ਆਪਣਾ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀ ਗੱਲ ਹੈ, 1947 ਤੋਂ ਪਹਿਲਾਂ ਲਾਹੌਰ ਦੇ ਅੰਦਰ ਸ਼ਹੀਦਗੰਜ ਦੇ ਅੰਦਰ ਭਾਈ ਮਨੀ ਸਿੰਘ ਦੇ ਹੱਥਾਂ ਦੀ ਲਿਖੀ ਹੋਈ ਬੀੜ ਸੀ। ਇਸ ਦੋਹਰੇ ਦੇ ਮੂਹਰੇ ਲਿਖਿਆ ਪਾਤਸ਼ਾਹੀ ਦਸਵੀਂ ਬਲ ਹੋਆ ਬੰਧਨ ਛੁੱਟੇ, ਫਿਰ ਲਿਖਿਆ ਪਾਤਸ਼ਾਹੀ ਦਸਵੀਂ ਬਲ ਹੋਆ ਬੰਧਨ ਛੁੱਟੇ। ਨੰਬਰ 2 ਪਟਨਾ ਸਾਹਿਬ ਤਖ਼ਤ ਤੇ ਅੱਜ ਵੀ ਜਾਓ, ਉੱਥੇ ਇੱਕ ਸਰੂਪ ਬਾਬਾ ਦੀਪ ਸਿੰਘ ਦੇ ਹੱਥ ਦਾ ਲਿਖਿਆ ਹੋਇਆ, ਉਹਦੇ ਚ ਲਿਖਿਆ ਮਹੱਲਾ ਦਸਵਾਂ ਬਲ ਹੋਆ ਬੰਧਨ ਛੁੱਟੇ, ਸਭ ਕੁਛ ਹੋ ਤੋਂ ਪਾਏ ਉੱਥੇ ਮਹੱਲਾ ਦਸਵਾਂ ਲਿਖਿਆ। ਜਿਹੜੀਆਂ ਪ੍ਰਚਲਿਤ ਬੀੜਾਂ ਨੇ ਇਹਨਾਂ ਦੇ ਅੰਦਰ ਕਿਵੇਂ ਮਿਸਟੇਕ ਹੋਈ ਹੈ, ਕਿਵੇਂ ਲਿਖਾਰੀਆਂ ਨੇ ਇਹ ਹੋਇਆ ਮੈਨੂੰ ਨਹੀਂ ਪਤਾ ਇਸ ਗੱਲ ਦਾ, ਪਰ ਪੁਰਾਤਨ ਬੀੜਾਂ ਦੇ ਅੰਦਰ ਇਸ ਤੋਂ ਵੀ ਇੱਕ ਹੋਰ ਇਲਾਵਾ ਜਿਹੜੇ ਮੈਂ ਆਪਣੇ ਅੱਖਾਂ ਨਾਲ ਵੀ ਦੇਖੀ ਹੈ ਫੋਟੋਸਟੇਟ। ਡਾਕਟਰ ਤਰਲੋਚਨ ਸਿੰਘ ਜੀ ਹੋਏ ਇੱਥੇ ਲੁਧਿਆਣੇ ਦੇ, ਉਹਨਾਂ ਨੇ 300 ਬੀੜਾਂ ਪੁਰਾਣੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਫੋਜ ਕੀਤੀਆਂ। ਉਹ ਸਮਝਦੇ ਸੀ ਵੀ ਮੈਨੂੰ ਕੋਈ ਐਸੀ ਬੀੜ ਮਿਲ ਜਾਏ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦੀ ਹੋਵੇ। ਡਾਕਟਰ ਸਾਹਿਬ ਕਾਮਯਾਬ ਹੋ ਗਏ ਇਸ ਗੱਲ 'ਚ, ਉਹਨਾਂ ਨੂੰ ਇੱਕ ਬੀੜ ਮਿਲੀ ਸਾਸੀ 1764 ਬਿਕਰਮੀ ਸੰਮਤ ਦੀ ਲਿਖੀ ਹੋਈ, ਤੇ ਉਹਨਾਂ ਨੇ 300 ਬੀੜਾਂ ਇਕੱਠੀਆਂ ਕੀਤੀਆਂ ਸੀ ਜਿਨ੍ਹਾਂ ਦੇ ਵਿੱਚ 94 ਬੀੜਾਂ ਹੱਥ ਲਿਖਤ। ਉਹ ਫਿਰ ਉਹਦੀ ਖੋਜ ਉੱਥੇ ਆ ਕੇ ਸਮਾਪਤ ਹੋ ਗਈ, ਕਹਿੰਦਾ ਬਸ ਇਹ ਚਾਹੀਦੀ। ਅੱਜ ਵੀ ਲੁਧਿਆਣੇ ਡਾਕਟਰ ਅਨੁਰਾਗ ਸਿੰਘ ਉਹਨਾਂ ਦੇ ਪੁੱਤਰ, ਉਹਨਾਂ ਦੇ ਕੋਈ ਵੀ ਗੁਰਮੁਖ ਜਾਓ ਲੁਧਿਆਣੇ, ਉਹਨਾਂ ਨੂੰ ਪੁੱਛੋ ਵੀ ਡਾਕਟਰ ਤਰਲੋਚਨ ਸਿੰਘ ਦੀ ਲਾਇਬ੍ਰੇਰੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਾਓ, ਉੱਥੇ ਵੀ ਮਹੱਲਾ 10ਵਾਂ ਮਿਲਿਆ ਹੋਊਗਾ ਤੁਹਾਨੂੰ, ਮੇਰੇ ਕੋਲ ਫੋਟੋ ਸਟੇਟ ਹੈ ਜੀ। ਇਸ ਕਰਕੇ ਫਿਰ ਵੀ ਜਿਹੜੇ ਵੀਰਾਂ ਨੇ ਨਹੀਂ ਮੰਨਣਾ ਭਾਈ ਉਹਨਾਂ ਦੀ ਮਰਜ਼ੀ, ਪਰ ਜੋ ਸਰੋਤ ਨੇ ਉਹ ਵੀ ਇਹੀ ਕਹਿ ਰਹੇ ਨੇ, ਸਿਧਾਂਤਕ ਅਰਥ ਵੀ ਇਹੀ ਕਹਿ ਰਹੇ ਨੇ, ਤੇ ਕਾਹਨ ਸਿੰਘ ਨਾਭਾ ਵਰਗੇ ਵੀ ਇਹੀ ਗੱਲ ਕਹਿ ਰਹੇ ਨੇ, ਤੇ ਸੰਪਰਦਾ ਵੀ ਅੱਜ ਤੱਕ ਇਹੀ ਗੱਲ ਕਹਿੰਦੀਆਂ ਨੇ। ਗੁਰੂ ਕਿਰਪਾ ਕਰੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸਮਤ ਬਖਸ਼ਣ। ਸਾਧ ਸਿੰਘ ਜੀ, ਜਿਸ ਵੇਲੇ ਮਹਾਰਾਜ ਸਾਹਿਬ ਨੇ ਸਲੋਕ 57 ਉਚਾਰਨ ਕਰ ਦਿੱਤੇ ਤੇ ਉਹਨੂੰ ਸਿੱਖ ਨੂੰ ਕਹਿਣ ਲੱਗੇ, ਤਿੰਨੇ ਸਲੋਕ ਇਹ ਤੇ ਚੌਥਾ ਜਿਹੜਾ ਉੱਤਰ ਲੈ ਕੇ ਆਇਆ ਉਹ ਵੀ ਲੈ ਜਾ ਨਾਲ। ਤੇ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੰਤਰ ਧਿਆਨ ਹੋ ਕੇ ਨਾ ਨੇਤਰ ਬੰਦ ਕੀਤੇ, ਸੱਜੇ ਹੱਥ ਦੇ ਉੱਤੇ ਨਾਰੀਅਲ 5 ਪੈਸੇ ਰੱਖੇ ਤੇ ਧਿਆਨ ਦੁਆਰਾ ਪ੍ਰਕਰਮਾ ਕੀਤੀਆਂ ਅਨੰਦਪੁਰ ਸਾਹਿਬ। ਉਧਰ ਮਹਾਰਾਜ ਸਾਹਿਬ ਜਦੇ ਸਾਸੀ ਸਮਾਧੀ ਚ ਬਹਿ ਗਏ ਗੁਰੂ ਗੋਬਿੰਦ ਸਿੰਘ ਜੀ, ਤੇ ਮਾਤਾਵਾਂ ਪੁੱਛਦੀਆਂ, ਪੁੱਤਰ ਵੀ ਕੀ ਗੱਲ, ਭਾਣਾ ਵਰਤ ਗਿਆ? ਕਹਿੰਦੇ ਨਹੀਂ ਮਾਤਾ, ਵਰਤਿਆ ਤਾਂ ਨਹੀਂ ਪਰ ਵਰਤਣ ਵਾਲਾ ਹੈ। ਤੇ ਤੂੰ ਐ ਬੈਠ ਗਿਆ? ਕਹਿੰਦੇ ਪਿਤਾ ਜੀ ਦਾ ਹੁਕਮ ਆ ਰਿਹਾ, ਬੁਲਾਓ ਨਾ। ਗੁਰਤਾ ਗੱਦੀ ਸਾਧ ਸਿੰਘ ਜੀ ਦਿੱਤੀ, ਨਮਸਕਾਰ ਕੀਤੀ ਸੱਚੇ ਪਾਤਸ਼ਾਹ ਨੇ। ਕਹਿੰਦੇ ਸਿੱਖਾ ਜਲਦੀ ਚਲਿਆ ਜਾ, ਅੱਜ ਤੋਂ ਬਾਅਦ 10ਵੇਂ ਥਾਂ ਤੇ ਤੁਹਾਡਾ ਗੁਰੂ, ਅੱਗੇ ਗੋਬਿੰਦ ਰਾਏ ਸੀ, ਹੁਣ ਗੁਰੂ ਗੋਬਿੰਦ ਤੁਹਾਡਾ 10ਵਾਂ ਪਾਤਸ਼ਾਹ ਹੋਇਆ, ਉਹਦੇ ਲੜ ਲੱਗੋ, ਉਮਰ ਨਾ ਦੇਖਿਓ ਵੀ ਛੋਟੀ ਹੈ। ਉੱਥੇ ਸਾਧ ਹੰਝੂ ਬਹਾਉਂਦਾ ਗੁਰਸਿੱਖ ਤੁਰਿਆ, ਇਹ ਗੁਰਤਾ ਗੱਦੀ ਦਾ ਚਿੰਨ੍ਹ ਲੈ ਕੇ ਆ ਰਿਹਾ। ਉਧਰ ਸਤਿਗੁਰੂ ਮਹਾਰਾਜ ਸਾਹਿਬ ਦੇ ਮਾਤਾ ਦਾ ਦਿਲ ਨਾ ਥੰਮਿਆ ਜਾਵੇ, ਕਹਿੰਦੇ ਪੁੱਤਰ ਜਾ ਕਿਸੇ ਹੋਰ ਸਿੱਖ ਨੂੰ ਭੇਜ ਦੇ। ਮਹਾਰਾਜ ਕਹਿੰਦੇ ਭਾਈ ਵੀ ਤੂੰ ਭਾਈ ਜੈਤੋ ਤੂੰ ਜਾ। ਭਾਈ ਜੈਤਾ ਸਾਧ ਸਿੰਘ ਜੀ ਚੱਲਿਆ ਤੇ ਉਧਰ ਰਸਤੇ ਦੇ ਵਿੱਚ ਇਹ ਗੁਰਸਿੱਖ ਗੁਰਤਾ ਗੱਦੀ ਦਾ ਚਿੰਨ੍ਹ ਲੈ ਕੇ ਰਸਤੇ 'ਚ ਮਿਲਾਪ ਹੋਇਆ ਦੋਨਾਂ ਦਾ। ਕਹਿੰਦੇ ਗੁਰਸਿੱਖਾ ਤੂੰ, ਕਹਿੰਦਾ ਮਹਾਰਾਜ ਦੀ ਗੁਰਤਾ ਗੱਦੀ ਲਿਆ। ਕਹਿੰਦਾ ਭਾਣਾ, ਕਹਿੰਦੇ ਵਰਤਿਆ ਨਹੀਂ ਵਰਤਣ ਵਾਲਾ, 8 ਦਿਨ ਦੀ ਮੋਹਲਤ ਦਿੱਤੀ ਹੈ, ਉਹ ਮਨਾ ਰਿਹਾ ਦੀਨ ਔਰ। ਜਿਉਂ ਬਾਹਰ ਗਾਈ ਗਿਆ ਸਾਧ ਸਿੰਘ ਜੀ, ਰਸਤੇ 'ਚ ਫਿਰ ਕੀ ਬਹਿਣਾ ਤੇ ਖਲੋਣਾ ਸੀ ਭਾਈ ਜੈਤੋ ਨੇ। ਭਾਈ ਜੈਤਾ ਪਹੁੰਚਿਆ, ਉਹ ਦਰੋਗੇ ਨੇ ਮੁਲਾਕਾਤ ਕਰਾ ਦਿੱਤੀ, ਸਿੱਖ ਆਇਆ ਅਨੰਦਪੁਰ ਸਾਹਿਬ ਤੋਂ ਆਉਂਦੇ ਸੀ ਮੁਲਾਕਾਤ ਕਰਾਉਂਦਾ ਸੀ ਪ੍ਰੇਮੀ। ਮਹਾਰਾਜ ਕਹਿੰਦੇ ਸਿੱਖਾ ਆ ਗਿਆ? ਕਹਿੰਦਾ ਹਾਂ ਮਹਾਰਾਜ ਆ ਗਿਆ। ਬਹੁਤ ਵਿਰਾਗ ਕੀਤਾ ਜੈਤੇ ਨੇ। ਮਹਾਰਾਜ ਕਹਿੰਦੇ ਸਿੱਖਾ ਸਾਰੀਆਂ ਜ਼ਿੰਮੇਵਾਰੀਆਂ ਤੋਂ ਵਿਹਲਾ ਹੋ ਗਿਆ ਮੈਂ, ਵੀ ਤੂੰ ਅਖੀਰ ਵਾਰ ਆਇਆ, ਕੋਈ ਇੱਛਾ ਹੈਗੀ ਤੇਰੀ? ਲਿਆ ਤੇਰੀ ਪੂਰੀ ਕਰਦੇ ਹਾਂ। ਭਾਈ ਜੈਤਾ ਰੋਪਿਆ, ਕਹਿੰਦਾ ਮਹਾਰਾਜ ਕੋਈ ਤੁਹਾਡੇ ਕੋਲੋਂ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਇੱਜ਼ਤ ਮੰਗਦਾ, ਕੋਈ ਧਨ ਮੰਗਦਾ, ਮੈਂ ਇੱਕ ਐਸੀ ਮੰਗ ਮੰਗਣ ਲੱਗਿਆ ਮੇਰੇ ਵਰਗਾ ਭਾਗਾ ਕੋਈ ਨਹੀਂ। ਮਹਾਰਾਜ ਕਹਿੰਦੇ ਸਿੱਖਾ ਕੀ ਮੰਗਾ? ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਜਦੋਂ ਸੀਸ ਕੱਟਿਆ ਜਾਵੇ ਨਾ, ਮੇਰੀ ਝੋਲੀ 'ਚ ਆ ਪਵੇ, ਮੈਂ ਤਾਂ ਚੱਕ ਨਹੀਂ ਸਕਦਾ। ਮੇਰੀ ਝੋਲੀ 'ਚ ਆ ਜਾਵੇ। ਕਹਿੰਦੇ ਕੀ ਚਾਹੁੰਦਾ? ਕਹਿੰਦੇ ਮਹਾਰਾਜ ਤੁਹਾਡੀ ਮਾਤਾ ਨੂੰ, ਤੁਹਾਡੇ ਪੁੱਤਰ ਨੂੰ, ਤੁਹਾਡੇ ਮਹਿਲਾ ਨੂੰ, ਸਿੱਖਾਂ ਨੂੰ ਅਨੰਦਪੁਰ ਸਾਹਿਬ ਦਰਸ਼ਨ ਕਰਾਉਣੇ ਚਾਹੁੰਦਾ। ਮਹਾਰਾਜ ਕਹਿੰਦੇ ਤਥਾਸਤੂ, ਜਾ, ਇਸੇ ਤਰ੍ਹਾਂ ਹੋਏਗਾ। ਜੈਤਿਆ ਸੰਗਤ 'ਚ ਖੜ ਜੀ, ਜਦੋਂ ਭਾਣਾ ਵਰਤੂਗਾ ਨਾ, ਸਿਰ ਮੇਰਾ ਧਰਤੀ ਤੇ ਨਹੀਂ ਡਿੱਗੂਗਾ, ਇਹ ਧਰਤੀ ਤੇ ਡਿੱਗਣ ਵਾਲਾ ਸਿਰ ਨਹੀਂ ਗੁਰਤਾ ਗੱਦੀ ਇਸ ਨੂੰ ਦਿੱਤੀ। ਕਹਿੰਦੇ ਉੱਡ ਕੇ ਤੇਰੀ ਝੋਲੀ 'ਚ ਆਪੂ, ਤੂੰ ਐ ਕਰ ਮੁਸਲਮਾਨੀ ਭੇਸ ਬਣਾ ਲੈ, ਨਹੀਂ ਤੈਨੂੰ ਲੱਭ ਲੈਣਗੇ ਇਹ। ਮੁਸਲਮਾਨੀ ਭੇਸ ਬਣਾ ਕੇ ਖੜ ਜਾ ਝੋਲੀ ਅੱਡ ਕੇ। ਸਾਧ ਸਿੰਘ ਜੀ ਭੇਸ ਬਦਲ ਕੇ ਆਉਂਦਾ। ਔਰੰਗਜ਼ੇਬ ਨੇ ਆਖਰੀ ਵਾਰ ਪੁੱਛਿਆ, ਦੀਨ ਕਬੂਲ ਕਰੋ? ਮਾਰੇ ਕਹਿੰਦੇ ਨਹੀਂ, ਵੀ ਜਿਹਦੇ ਫੌਜ ਦੇ ਸਿਪਾਹੀ ਐਡੇ ਬਹਾਦਰ ਹੋਣ, ਅਜੇ ਵੀ ਆਸ ਮੇਰੇ ਤੇ ਰੱਖੀ ਬੈਠੇ, ਮੈਂ ਦੀਨ ਮੰਨੂ? ਮੇਰੇ ਸਿੱਖ ਆਰੇ ਨਾਲ ਚੀਰੇ ਗਏ ਤੇ ਮੇਰੇ ਸਿੱਖ ਨੇ ਉਗਲ ਦੀ ਦੇਵ ਦੇ ਵਿੱਚ ਉਬਾਲੇ ਗਏ। ਨਵੀਨ ਖੋਜ ਦੇ ਅਨੁਸਾਰ ਸਾਧ ਸਿੰਘ ਜੀ ਰੂਮ ਦੇ ਵਿੱਚ ਬੰਨ ਕੇ ਭਾਈ ਸਤੀ ਦਾਸ ਨੂੰ ਵੀ ਕਹਿੰਦੇ ਹੈ, ਪਰ ਇਤਿਹਾਸ ਦੇ ਵਿੱਚ ਪੰਨਿਆਂ ਤੇ ਘੱਟ ਹੀ ਆਉਂਦਾ ਹੈ, ਨਵੀਂ ਖੋਜ ਦੇ ਮੁਤਾਬਕ ਹੈ। ਕਹਿਣ ਲੱਗੇ ਵੀ महाराज साहब सचे पातशाह कहिंदे देख औरंगिया अपना अपना धर्म सब नूं प्यारा है। कहिंदे काजी मुलाने कट्ठे कीते हुण की करिए तां मनदा नहीं, इहदे पिछे तां सारे हिंद जिन्ने आ उह सारी छड्डणे पैणगे, बड़ी मजबूरी है। इह हिंद दा पीर तां बड़ा हठी देखिआ, कहिंदे जी ऐं करो भुखा रखो। कई दिन भुखा रखिआ महाराज साहब नूं, भुखा रख के कहिंदे हुण ऐं करो भी गऊ दा मास बना के ना लिजा के जे ना खावे धक्के दे मूंह दे च तुन दिओ। ਉਹ ਦੇਸ਼ ਘਾਹ ਬਣਾ ਕੇ ਗਊ ਦੇ ਮਾਸ ਦਾ ਬੇਈਮਾਨ ਲੈ ਗਏ ਸਾਧ ਸਿੰਘ ਮਹਾਰਾਜ ਦੇ ਕੋਲ। ਮਹਾਰਾਜ ਕਹਿੰਦੇ ਕੀ ਹੈ? ਕਹਿੰਦੇ ਜੀ ਖਾਣਾ ਲਿਆਇਆ। ਕਹਿੰਦੇ ਕਾਹਦੇ ਵਾਸਤੇ? ਸਰੀਰ ਤਾਂ ਰੱਖਣਾ ਨਹੀਂ ਹੈ ਹੁਣ। ਕਹਿੰਦੇ ਜੀ ਹੁਕਮ ਹੈ ਬਾਦਸ਼ਾਹ ਦਾ, ਖਾਣਾ ਖਵਾਉਣਾ ਤੁਹਾਨੂੰ। ਮਹਾਰਾਜ ਕਹਿੰਦੇ ਮੈਂ ਖਾਣਾ ਨਹੀਂ। ਕਹਿੰਦੇ ਨਹੀਂ ਖਾਓਗੇ, ਜ਼ਬਰਦਸਤੀ ਖਿਲਾਵਾਂਗੇ। ਮਹਾਰਾਜ ਕਹਿੰਦੇ ਅੱਛਾ। ਕਹਿੰਦੇ ਢੱਕਣ ਤਾਂ ਚੱਕੋ ਜਰਾ ਕੁ। ਜਾਂ ਢੱਕਣ ਚੱਕਿਆ, ਸਾਧ ਸਿੰਘ ਭਾਈ ਸੰਤੋਖ ਸਿੰਘ ਲਿਖਦੇ ਹੈ, ਨਿੱਕੇ ਨਿੱਕੇ ਸਾਧ ਸਿੰਘ ਜੀ ਸੂਰ ਬਣ ਬਣ ਕੇ ਨਾ ਉਹਦੇ ਵਿੱਚੋਂ ਬੋਟੀਆਂ ਜੋ ਨਿਕਲਣ ਲੱਗੇ ਬਾਹਰ ਘੁਰਕਰ ਕਰਦੇ। ਕੋਈ ਭਾਂਡਿਆਂ ਨੂੰ ਪੈ ਗਏ, ਕੋਈ ਕੱਪੜਿਆਂ ਨੂੰ ਪੈ ਗਏ, ਕੱਚਿਆਂ ਨੂੰ, ਕੋਈ ਪੱਕਿਆਂ ਨੂੰ, ਕੋਈ ਪਾਣੀ ਨੂੰ। ਸਾਰੀ ਦਿੱਲੀ ਚ ਤੋਬਾ ਤੋਬਾ ਹੋ ਗਈ ਮੁਸਲਮਾਨਾਂ ਨੂੰ ਆਣ ਹੈ ਇਹਦੀ। ਸਾਰੇ ਸਾਧ ਸਿੰਘ ਜੀ ਡਰਦੇ ਮਾਰੇ ਇਕੱਠੇ ਹੋਏ, ਔਰੰਗਜ਼ੇਬ ਤਰਾਹ ਤਰਾਹ ਮੱਚ ਗਈ, ਕਹਿੰਦੇ ਆਹ ਕੀ ਹੋ ਗਿਆ? ਕਾਜੀ ਮੁਲਾਣੇ ਕਹਿੰਦੇ ਪੁੱਛੋ, ਉਹ ਗੁਰੂ ਨਹੀਂ ਸੀ ਕਹਿੰਦੇ, ਤੇਗ ਬਹਾਦਰ ਕਹਿੰਦੇ। ਤੇਗ ਬਹਾਦਰ ਨੂੰ ਪੁੱਛੋ ਅਖੇ, ਉਹ ਕਹਿੰਦਾ ਸੀ ਸ਼ਕਤੀ ਨਹੀਂ ਦਿਖਾਉਣੀ, ਇਹ ਕਿਉਂ ਦਿਖਾਈ ਹੈ? ਸਤਿਗੁਰੂ ਮਹਾਰਾਜ ਦੇ ਕੋਲ ਆਏ, ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਸ਼ਕਤੀ ਨਹੀਂ ਦਿਖਾਉਣੀ। ਮਹਾਰਾਜ ਕਹਿੰਦੇ ਮੈਂ ਤਾਂ ਕੋਈ ਨਹੀਂ ਦਿਖਾਈ। ਕਹਿੰਦੇ ਇਹ ਕੀ ਹੋਇਆ? ਕਹਿੰਦੇ ਤੁਹਾਡਾ ਦੀਨ ਤੇ ਸਾਡਾ ਧਰਮ ਲੜ ਪਿਆ ਆਪਸ ਵਿੱਚ ਹੀ, ਸਾਡੇ ਧਰਮ ਨੇ ਤੁਹਾਡੇ ਦੀਨ ਨੂੰ ਜਿੱਤਿਆ। ਕਹਿੰਦੇ ਹੋਰ ਕੀ ਹੋਇਆ? ਇਹ ਪਰਮਾਤਮਾ ਨੇ ਕੋਈ ਕਲਾ ਵਰਤਾਈ ਹੈ। ਉਸ ਵੇਲੇ ਸਾਧ ਸਿੰਘ ਜੀ ਆਖਰੀ ਸਮਾਇਆ, ਜਲਾਲਦੀਨ ਸੀ ਇੱਥੇ ਦਾ, ਸਮਾਣੇ ਦਾ ਬੇਈਮਾਨ। ਉਹ ਜਲਾਲ ਸਾਧ ਸਿੰਘ ਜੀ ਨੰਗੀ ਤਲਵਾਰ ਲੈ ਕੇ ਆਇਆ ਮਹਾਰਾਜ ਸਾਹਿਬ ਜੀ ਦੇ ਕੋਲ, ਸੱਚੇ ਪਾਤਸ਼ਾਹ ਦੇ ਸਾਧ ਸਿੰਘ ਜੀ। ਵੀਰਵਾਰ ਦਾ ਦਿਨ 1732 ਬਿਕਰਮੀ ਸੰਮਤ, ਸਤਿਗੁਰੂ ਮਹਾਰਾਜ ਸਾਹਿਬ ਜੀ ਸਾਧ ਸਿੰਘ ਜੀ ਮੱਘਰ ਸੁਦੀ ਪੰਚਮੀ ਨੂੰ ਬੋਹੜ ਦੇ ਦਰਖਤ ਦੇ ਇਸ਼ਨਾਨ ਕਰਕੇ, ਕਹਿੰਦੇ ਅਰੰਗਿਆ ਉਹਦੇ ਕਾਜੀ ਮਲਾਣੇ ਕਹਿੰਦੇ ਵੀ ਮੈਂ ਇਸ਼ਨਾਨ ਕਰਕੇ ਜਪ ਜੀ ਦੇ ਪਾਠ ਕਰੂੰਗਾ। ਪੰਜ ਪਾਠ ਜਪ ਜੀ ਦੇ ਕੀਤੇ ਮਹਾਰਾਜ। ਪੰਜਵਾਂ ਪਾਠ ਜਦੋਂ ਜਪ ਜੀ ਦਾ ਕੀਤਾ ਸਾਧ ਸਿੰਘ ਜੀ, ਉਸ ਵੇਲੇ ਉਹਨੂੰ ਕਿਹਾ ਸੀ ਕਿ ਤੂੰ ਤੇਗ ਚਲਾਈ। ਕਹਿ ਉੱਥੇ ਸੂਰਜ ਪ੍ਰਕਾਸ਼ ਤਾਂ ਇਹ ਵੀ ਲਿਖਿਆ ਹੈ ਕਿ ਤੇਗ ਦੀ ਕੀ ਬਹਾਦਰੀ। ਉਹ ਤਾਂ ਬਹਾਦਰੀ ਸਾਧ ਸਿੰਘ ਜੀ ਕਰਤਾਰਪੁਰ ਦੇ ਜੰਗ ਵਾਲੀ ਹੋਈ ਹੈ, ਉਹਦੇ ਤੇ ਵਿਸ਼ਵਾਸ ਕਰੀਏ। ਪਰ ਇਤਿਹਾਸ ਦੇ ਜਿਹੜਾ ਲਿਖਿਆ ਵੀ ਕੱਚਾ ਧਾਗਾ ਬਣਿਆ ਵੀ ਉਹ ਕੱਟ ਨਹੀਂ ਹੋਇਆ, ਇਹ ਸਾਧ ਸਿੰਘ ਜੀ ਧਰਮ ਦਾ ਪ੍ਰਤੀਕ ਸੀ। ਸੀਸ ਕੱਟਿਆ ਗਿਆ, ਧਾਗਾ ਕੱਟਿਆ ਨਹੀਂ ਗਿਆ। ਕਿਉਂ? ਇਹਦੇ ਵਿੱਚ ਗੁੱਝਾ ਭੇਦ ਹੈ ਕਿ ਇਹ ਧਰਮ ਹੈ ਅਰੰਗਿਆ, ਤੇ ਧਰਮ ਜਿਹੜਾ ਉਹਨੂੰ ਤੇਰੀ ਜ਼ੁਲਮ ਦੀ ਤਲਵਾਰ ਕੱਟ ਨਹੀਂ ਸਕਦੀ। ਧਰਮ ਰਹਿ ਗਿਆ ਤਿਲਕ ਜੰਜੂ ਰਾਖਾ ਪ੍ਰਭ ਤਾਗਾ, ਜੰਜੂ ਵੀ ਧਾਗੇ ਦਾ ਹੁੰਦਾ ਹੈ, ਤੇਰੀ ਤਲਵਾਰ ਨੂੰ ਧਾਗਾ ਲੱਗਿਆ, ਅਸੀਂ ਜੰਜੂ ਦੀ ਰਾਖੀ ਕੀਤੀ ਹੈ, ਧਰਮ ਦੀ ਰਾਖੀ ਕੀਤੀ ਹੈ। ਔਰੰਗਜ਼ੇਬ ਕਹਿੰਦਾ ਸੀ ਜੀ ਤੁਸੀਂ ਹਿੰਦੂਆਂ ਦੀ ਰੱਖਿਆ ਵਾਸਤੇ ਆਏ ਹੋ। ਕਹਿੰਦੇ ਨਹੀਂ, ਗਲਤ ਬਾਤ ਹੈ, ਮੈਂ ਹਿੰਦੂਆਂ ਦੀ ਰੱਖਿਆ ਲਈ ਨਹੀਂ ਆਇਆ। ਕਹਿੰਦੇ ਜੀ ਹੋਰ? ਕਹਿੰਦੇ ਜੇ ਤੇਰੀ ਰਾਜ ਗੱਦੀ ਦੇ ਉੱਤੇ ਕੋਈ ਹਿੰਦੂ ਰਾਜਾ ਬੈਠਾ ਹੁੰਦਾ, ਇਹੀ ਜ਼ੁਲਮ ਤੁਹਾਡੇ ਤੇ ਹੁੰਦੇ, ਕਹਿੰਦੇ ਮੈਂ ਤਾਂ ਸਿਰ ਦੇਣ ਤਾਂ ਵੀ ਆ ਜਾਣਾ ਸੀ, ਉਦੋਂ ਕਹਿੰਦੇ ਮੁਸਲਮਾਨਾਂ ਵਾਸਤੇ ਆ ਗਏ, ਮੈਂ ਤਾਂ ਧਰਮ ਦੇ ਵਾਸਤੇ ਆਇਆ, ਧਰਮ ਰੱਖਣਾ। ਤੇ ਉਸ ਵੇਲੇ ਸਾਧ ਸਿੰਘ ਜੀ ਜਲਾਲਦੀਨ ਨੇ ਆ ਕੇ ਤੇਗ ਬਾਹੀ ਹੈ, ਤੇ ਉਧਰ ਭਾਈ ਜੈਤੋ ਸਾਧ ਸਿੰਘ ਜੀ ਜਦੋਂ ਸਿਰ ਦੇ ਉੱਤੇ ਤੇਗ ਚੱਲਣ ਲੱਗੀ, ਅੱਖਾਂ ਬੰਦ ਕਰ ਲਈਆਂ, ਕਹਿੰਦਾ ਸੱਚੇ ਪਾਤਸ਼ਾਹ ਆਹ ਦ੍ਰਿਸ਼ ਦੇਖਣ ਨੂੰ ਮਿਲਿਆ, ਸਾਰੀ ਉਮਰ ਚਿਹਰੇ ਦੇ ਦਰਸ਼ਨ ਕੀਤੇ ਆ, ਸਿਰ ਕੱਟਦਾ ਦੇਖ ਰਿਹਾ ਸਿੱਖ, ਅੱਖਾਂ ਬੰਦ ਕਰ ਲਈਆਂ, ਤੇ ਉਹ ਚੋਲੀ ਅੱਡੀ ਖੜਾ, ਸੱਚੇ ਪਾਤਸ਼ਾਹ ਮੇਰੀ ਸਹਾਇਤਾ ਕਰ। ਸਿਰ ਸਾਸ ਨਹੀਂ ਕੱਟਿਆ, ਜਾ ਕੇ ਭਾਈ ਜੈਤੇ ਦੀ ਝੋਲੀ ਚ ਜਾ ਡਿੱਗਿਆ, ਉਹਨੇ ਕੱਪੜੇ ਰੱਖੇ ਸੀ, ਰੋਂ ਰੁਖੇ ਸੀ, ਲਪੇਟਿਆ। ਉਸੇ ਵੇਲੇ ਸਾਸ ਨਹੀਂ, ਹਨੇਰੀ ਆ ਗਈ, ਧਰਤੀ ਪਚਾਲ ਆ ਗਏ, ਜ਼ਮੀਨ ਹਿੱਲੀ, ਹਾਹਾਕਾਰ ਮਚੀ। ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਗ, ਹੈ 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 ਸਭ ਜਗ ਪਇਓ, ਜੈ 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 ਸੁਰ ਲੋਕ। ਸੀਸ ਦੀਆ ਪਰ ਸਿਰ ਨਾ ਦੀਆ, ਐਂ ਸੱਚੇ ਪਾਤਸ਼ਾਹ ਨੇ ਸਾਧ ਸਿੰਘ ਜੀ ਉਹ ਸੀਸ ਨੂੰ ਲੈ ਕੇ ਭਾਈ ਜੈਤਾ ਜਿਵੇਂ ਜਿਵੇਂ ਸਾਧ ਸਿੰਘ ਜੀ ਗਿਆ ਹੈ, ਪ੍ਰਸੰਗ ਤਾਂ ਉਹਦੇ ਨਾਲ ਸੰਬੰਧਿਤ ਹੋਰ ਵੀ ਬੜੇ ਜ਼ਰੂਰੀ, ਪਰ ਹੁਣ ਸਮਾਂ ਸਾਧ ਸਿੰਘ ਜੀ ਥੋੜਾ ਰਹਿੰਦਾ। ਤੇ ਇਉਂ ਮਹਾਰਾਜ ਸਾਹਿਬ ਜੀ ਦੇ ਸਾਰੇ ਸਲੋਕਾਂ ਦੀ ਕਥਾ ਹੈ। ਅੱਗੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਉਸ ਵੇਲੇ ਸਾਧ ਸਿੰਘ ਜੀ ਜੋ ਸ਼ਬਦ ਉਚਾਰਨ ਕੀਤੇ ਨੇ, ਅੱਗੇ ਸਾਧ ਸਿੰਘ ਜੀ ਤਿੰਨ ਸ਼ਬਦ ਹੋਰ ਆ ਰਹੇ ਹਨ। ਮਦਾਵਣੀ ਹੈ, ਤੇਰਾ ਕੀਤਾ ਜਾਤੋ ਨਹੀਂ ਹੈ, ਰਾਗ ਮਾਲਾ ਹੈ ਤਿੰਨ ਸ਼ਬਦ ਸਾਸ ਜੀ ਆ ਰਹੇ ਨੇ, ਸੁਣਨਾ ਕਰੋ ਇਹਨਾਂ ਦੀ ਵੀ ਵਿਚਾਰ।
ਮੰਗਾਵਣੀ ਮਹੱਲਾ ਪੰਜਵਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ।
ਮੰਗਾਵਣੀ ਜਿਹੜੀ ਆ ਸਾਸ ਜੀ, ਇਹਦੇ ਉੱਤੇ ਭਾਵੇਂ ਈਰਖਾ ਦੇ ਵੱਸ ਹੋ ਕੇ ਕੁਝ ਲੋਕਾਂ ਨੇ ਕਿਤਾਬਾਂ ਲਿਖ ਦਿੱਤੀਆਂ, ਆ ਕੇ ਅਸੀਂ ਮਦਾਵਣੀ ਲਿਖੀ ਹੈ। ਉਹ ਮਦਾਵਣੀ ਤੇ ਉਹ ਸਿੱਖਾਂ ਵਾਸਤੇ ਤਾਂ ਮਧਾਣੀਓ ਪਾ ਦਿੱਤੀ ਹੈ। ਬੜਾ ਝੂਠ ਕੂੜ ਬੋਲਣ ਵਾਲਿਆਂ ਨੇ ਮਦਾਵਣੀ ਦੇ ਅਰਥ ਸਾਧ ਸਿੰਘ ਜੀ, ਬੜੀ ਹੈਰਾਨੀ ਹੁੰਦੀ ਹੈ ਵੀ ਭਾਈ ਕਾਹਨ ਸਿੰਘ ਨਾਭਾ ਵਰਗੇ ਵੀ ਇੰਨਾ ਤਪਲਾ ਖਾ ਗਏ। ਉਹਨਾਂ ਨੇ ਮਦਾਵਣੀ ਦਾ ਅਰਥ ਕੀਤਾ ਮੁੰਦਣਾ, ਮੁੰਦਣ ਤਾਂ ਠੀਕ ਹੈ ਪਰ ਬਾਕੀ ਦਾ ਅਰਥ ਗਲਤ ਕੀਤਾ ਕਾਹਨ ਸਿੰਘ ਨਾਭਾ ਜੀ ਨੇ। ਉਹ ਕਹਿੰਦੇ ਐ ਵੀ ਇੱਥੇ ਲਿਆ ਕੇ ਸਤਿਗੁਰਾਂ ਨੇ ਬਾਣੀ ਦੀ ਜਿਹੜੀ ਹੈ ਮੋਹਰ ਲਾ ਦਿੱਤੀ, ਮੁੰਦ ਕਰ ਦਿੱਤੀ, ਬਾਣੀ ਬੰਦ ਕਰ ਦਿੱਤੀ, ਮੁੰਦਰਨ ਕਰ ਦਿੱਤਾ ਕਿ ਮੋਹਰ ਲਾ ਦਿੱਤੀ। ਐਸੀ ਬਾਤ ਨਹੀਂ ਹੈ ਗੁਰੂ ਪਿਆਰੇ, ਇਹਦਾ ਅਰਥ ਸਮਝੋ। ਜੇ ਐਸੀ ਗੱਲ ਹੁੰਦੀ ਵੀ ਮਦਾਵਣੀ ਤੇ ਗੁਰਬਾਣੀ ਦੀ ਮੋਹਰ ਲਾ ਦਿੱਤੀ ਤਾਂ ਫਿਰ ਇਹ ਖਿਆਲ ਤਾਂ ਉਦੋਂ ਹੀ ਨਿਰਮੂਲ ਹੋ ਗਿਆ ਜਦੋਂ ਤੇਰਾ ਕੀਤਾ ਜਾ ਤੋ ਨਹੀਂ, ਇੱਕ ਸਲੋਕ ਹੋਰ ਆ ਗਿਆ ਨਾਲੇ, ਇਹ ਤਾਂ ਬਾਤ ਇੱਥੋਂ ਹੀ ਨਿਰਮੂਲ ਹੋ ਗਈ। ਫਿਰ ਮਦਾਵਣੀ ਦਾ ਅਰਥ ਜੇ ਇਹ ਹੈ ਬੰਦ ਕਰਨਾ, ਉਦੋਂ ਬਾਅਦ ਫਿਰ ਕੋਈ ਸਲੋਕ ਨਹੀਂ ਸੀ ਆਉਣਾ ਚਾਹੀਦਾ, ਇਹ ਅਰਥ ਨਹੀਂ ਹੈ। ਮਦਾਵਣੀ ਦਾ ਅਰਥ ਜਿਹੜਾ ਸਾਸਰੀ ਗਿਆਨੀ ਕਿਰਪਾਲ ਸਿੰਘ ਜੀ ਨੇ ਕੀਤਾ, ਉਹਨਾਂ ਨੇ ਗਿਆਨੀ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਚੋਂ ਚੱਕ ਕੇ ਕਰ ਦਿੱਤਾ। ਮੈਂ ਉਹ ਵੀ ਦੇਖੀ ਹੈ, ਨਾਭਾ ਜੀ ਦੀ ਵੀ ਦੇਖੀ ਹੈ। ਪਰ ਸਾਧ ਸਿੰਘ ਜੀ, ਜੇ ਕਿਤੇ ਮਦਾਵਣੀ ਤੇ ਆ ਕੇ ਬਾਣੀ ਸਮਾਪਤ ਹੁੰਦੀ ਹੈ ਤਾਂ ਸੋਠ ਰਾਗ ਦੀ ਵਾਰ ਸਲੋਕ ਮਹੱਲਾ ਤੀਜਾ, ਤੇ ਉੱਥੇ ਮਹਾਰਾਜ ਮਦਾਵਣੀ ਲਿਖਦੇ ਹੈ। ਇਹ 645 ਅੰਗ ਦੇ ਉੱਤੇ ਸ਼ਬਦ ਆਉਂਦਾ ਹੈ, ਤੇ ਉੱਥੇ ਇਹ ਮਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ, ਇਹ ਅਰਥ ਕੀ ਬਣ ਰਿਹਾ? ਫਿਰ ਮਦਾਵਣੀ ਦਾ ਅਰਥ ਸਾਸ ਜੇ ਮੁੰਦਣ ਵੀ ਲੈਂਦੇ ਹਾਂ ਨਾ, ਤਾਂ ਇਹਦੇ ਵਿੱਚ ਸਿਧਾਂਤ ਬੰਦ ਕੀਤਾ ਸ਼ਬਦ ਵਿੱਚ ਕਿ ਕੋਠੋਹਾਰ ਦੀ ਬੋਲੀ ਹੈ। ਆਪਾਂ ਕਹਿੰਦੇ ਹਾਂ ਕੀ ਬੁਝਾਰਤਾਂ ਪਾਉਣਾ, ਕੋਠੋਹਾਰੀ ਕਹਿੰਦੇ ਕੀ ਮਦਾਵਣੀ ਪਾਉਣਾ, ਮਦਾਵਣੀ ਦਾ ਅਰਥ ਹੈ ਬੁਝਾਰਤ। ਇਹਨੂੰ ਅਦ੍ਰਿਸ਼ਟ ਕੂਟ ਕਹਿੰਦੇ ਨੇ ਵਿਦਵਾਨ, ਮਦਾਵਣੀ ਦੇ ਵਿੱਚ ਕੀ ਲਿਖਿਆ ਇਹ ਅਦ੍ਰਿਸ਼ਟ ਕੂਟ ਕਿਵੇਂ ਹੈ? ਮਹਾਰਾਜ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਰੂਪ ਇੱਕ ਥਾਲ ਦੀ ਤਰ੍ਹਾਂ ਹੈ,
ਥਾਲ ਵਿੱਚ ਤਿੰਨ ਵਸਤੂ ਪਈਓ, ਸੰਤੋਖ ਵਿਚਾਰੋ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਥਾਲ ਰੂਪ ਹੈ, ਇਹਦੇ ਵਿੱਚ ਕੀ ਪਾਇਆ? ਤਿੰਨ ਵਸਤੂਆਂ ਪਾ ਦਿੱਤੀਆਂ ਨੇ ਜੀ, ਇੱਕ ਸਤ ਹੈ, ਇੱਕ ਸੰਤੋਖ ਹੈ, ਇੱਕ ਵਿਚਾਰ ਹੈ। ਪਰਮੇਸ਼ਰ ਦੇ ਸਾਹਸੀ ਸਤ ਪ੍ਰਤੱਗੀ ਹੋਣਾ, ਸੱਚ ਬੋਲਣਾ, ਜਥਾ ਲਾਭ ਤਥਾ ਸੰਤੁਸ਼ਟ ਰਹਿਣਾ ਤੇ ਵਿਚਾਰ, ਇਹ ਤਿੰਨ ਹੋ ਗਈਆਂ। ਅੱਗੇ ਬੋਲੋ ਜੀ, ਅੰਮ੍ਰਿਤ।
ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਬਸ ਆਧਾਰ।
ਹੁਣ ਸਾਸ ਜੀ, ਲਿਖੀਆਂ ਤਾਂ ਤਿੰਨ ਨ, ਚੀਜ਼ਾਂ ਚਾਰ ਨ, ਇਸ ਕਰਕੇ ਬੁਝਾਰਤ ਹੈ। ਇਹ ਮਦਾਵਣੀ ਸਤਿਗੁਰੂ ਪਾਈ, ਪਹਿਲਾਂ ਸੋਠ ਰਾਗ ਦੇ ਅੰਦਰ ਪਾਈ, ਜਿਵੇਂ ਸਤਿਗੁਰੂ ਮਹਾਰਾਜ ਨੇ ਤੁਖਾਰੀ ਰਾਗ ਚ 12 ਮਹਾਂ ਉਚਾਰਨ ਕੀਤਾ, ਮਾਝ ਵਿੱਚ ਉਸੇ ਦਾ ਟੀਕਾ ਕਰ ਦਿੱਤਾ। ਇਹ ਜਿਹੜੀ ਮਦਾਵਣੀ ਸੋਠ ਰਾਗ ਵਿੱਚ ਹੈ, ਉਸੇ ਦਾ ਟੀਕਾ ਮਹਾਰਾਜ ਸਾਹਿਬ ਜੀ ਸਪਸ਼ਟ ਕਰ ਰਹੇ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਮਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਧੀ ਭਾਲ। ਮਹਾਰਾਜ ਸਿੱਖਾਂ ਨੇ ਲੱਭ ਲਈ, ਸੱਚੇ ਪਾਤਸ਼ਾਹ ਕਹਿੰਦੇ ਦੱਸੋ ਬਈ। ਕਹਿੰਦੇ ਮਹਾਰਾਜ ਅੰਮ੍ਰਿਤ ਨਾਮ ਠਾਕੁਰ ਕਾ ਚੌਥਾ, ਲਿਖੇ ਤਿੰਨ, ਚੀਜ਼ਾਂ ਚਾਰ ਨੇ, ਇਹਦੇ ਚ ਬੁਝਾਰਤ ਉਹ ਹੁੰਦੀ ਹੈ ਸਾਧ ਜੀ। ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਬਸ ਆਧਾਰੋ, ਜਿਹਦਾ ਸਾਰਿਆਂ ਨੂੰ ਆਧਾਰ ਹੈ। ਦੂਸਰਾ ਸਾਧ ਸਿੰਘ ਜੀ, ਕਿਤੇ ਕਿਤੇ ਤਿਹਾਵਲ ਜਿਹੜਾ ਹੈ ਉਹਦੇ ਅਰਥਾਂ ਦੇ ਵਿੱਚ ਵੀ ਐਸਾ ਲਿਆ ਜਾਂਦਾ ਕਿ ਕੜਾਹ ਪ੍ਰਸ਼ਾਦ ਦੀ ਮੈਦਾ ਆਟਾ, ਆਟਾ ਤਾਂ ਇੱਕੋ ਹੀ ਗੱਲ ਹੈ, ਮੈਦਾ ਖੰਡ ਤੇ ਘਿਓ, ਤਿੰਨ ਚੀਜ਼ਾਂ ਨੂੰ ਤਿਹਾਵਲ ਕਹਿੰਦੇ ਆ, ਇਹਨਾਂ ਦਾ ਬਣਿਆ ਹੋਇਆ। ਕਹਿੰਦੇ ਇੱਧਰ ਜਿਹੜਾ ਸੱਚ ਬੋਲਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀ ਸੱਤ ਦੀ ਵਿਆਖਿਆ, ਕਹਿੰਦੇ ਇਹ ਤਾਂ ਹੈਗਾ ਮੈਦਾ, ਤੇ ਜਿਹੜਾ ਸੰਤੋਖ ਹੈ ਇਹਦੀ ਖੰਡ ਹੈ, ਜਿਹੜੀ ਵਿਚਾਰ ਹੈ ਕਹਿੰਦੇ ਭਾਈ ਇਹਦਾ ਘਿਓ ਪਾ ਦਿੱਤਾ, ਤ੍ਰਿਭਾਵਲੀ ਬਣਾ ਦਿੱਤੀ ਹੈ, ਤਿਹਾਵਲ ਬਣਾ ਦਿੱਤਾ ਗੁਰਸਿੱਖਾਂ ਦੇ ਛਕਣ ਲਈ, ਗੁਰੂ ਗ੍ਰੰਥ ਸਾਹਿਬ ਦੇ ਥਾਲ ਵਿੱਚ ਪਾ ਦਿੱਤੀਆਂ ਇਹ ਚੀਜ਼ਾਂ। ਤੇ ਕਿਤੇ ਕਿਤੇ ਸਾਧ ਸਿੰਘ ਜੀ ਕੜਾਹ ਪ੍ਰਸ਼ਾਦ ਨੂੰ ਪੰਚਾਮ੍ਰਿਤ ਵੀ ਕਹਿੰਦੇ ਆ। ਤਿੰਨ ਚੀਜ਼ਾਂ ਤਾਂ ਇਹੀ ਲੈਣੀਆਂ ਕਿ ਸੱਤ ਜਿਹੜਾ ਸਾਧ ਸਿੰਘ ਜੀ ਸੱਚ ਬੋਲਣਾ, ਸੱਤ ਦੀ ਜਿਹੜੀ ਵਿਆਖਿਆ ਕੀਤੀ ਇਹਦਾ ਮੈਦਾ, ਸੰਤੋਖ ਦਾ ਸਾਧ ਸਿੰਘ ਜੀ ਖੰਡ, ਜਿਹੜੀ ਵਿਚਾਰ ਹੈ ਬ੍ਰਹਮ ਵਿਚਾਰ ਇਹਦਾ ਘਿਓ ਪਾ ਦਿੱਤਾ, ਜਿਹੜਾ ਅੰਮ੍ਰਿਤ ਨਾਮ ਪਰਮੇਸ਼ਰ ਦਾ ਇਹ ਪਾਣੀ ਸਾਧ ਸਿੰਘ ਜੀ ਜਲ ਦੇ ਵਿੱਚ ਚਾਸ ਬਣਾਈ ਜਾਂਦੀ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਿਸ਼ਕਾਮ ਕਰਮ ਕਰਨਾ ਹੈ, ਇਹ ਦੁੱਧ ਦਾ ਛਿੱਟਾ ਮਾਰਿਆ। ਪੁਰਾਣੇ ਸਮੇਂ ਚ ਸਾਧ ਸਿੰਘ ਕੜਾਹ ਪ੍ਰਸ਼ਾਦ ਬਣਾਉਣ ਵੇਲੇ ਨਾ ਥੋੜਾ ਜਿਹਾ ਦੁੱਧ ਦਾ ਛਿੱਟਾ ਮਾਰਦੇ ਸੀ, ਉਹਦੇ ਨਾਲ ਕੜਾਹ ਪ੍ਰਸ਼ਾਦ ਦੀ ਤਸੀਰ ਬਦਲ ਜਾਂਦੀ ਸੀ, ਤੇ ਉਸ ਵੇਲੇ ਫਿਰ ਤਾਂ ਇਹਨੂੰ ਪੰਚਾਮ੍ਰਿਤ ਕਹਿੰਦੇ, ਪੰਜ ਚੀਜ਼ਾਂ ਦਾ ਬਣਿਆ ਹੋਇਆ। ਜਿਵੇਂ ਹੁਣ ਬਣਾਉਂਦੇ ਹਾਂ, ਹੁਣ ਵੀ ਪੰਜ ਚੀਜ਼ਾਂ ਦਾ ਹੀ ਬਣਦਾ, ਸ਼ੰਕਾ ਨਾ ਕਰਿਓ ਕਿਤੇ ਦੁੱਧ ਪਾਉਣ ਲੱਗ ਜਾਓ। ਉੱਥੇ ਪੰਜਵੀਂ ਚੀਜ਼ ਸਾਧ ਸਿੰਘ ਜੀ ਇਹ ਲੈਣੀ ਵੀ ਸੱਤ ਦਾ, ਸੱਚ ਬੋਲਣ ਦਾ ਜਿਹੜਾ ਸੱਤ ਦਾ ਉਪਦੇਸ਼ ਆ ਗੁਰੂ ਗ੍ਰੰਥ ਸਾਹਿਬ ਚ, ਇਹ ਤਾਂ ਸਾਧ ਸਿੰਘ ਜੀ ਮੈਦਾ ਹੈ, ਸੰਤੋਖ ਜਿਹੜਾ ਇਹ ਉਹੀ ਚੀਜ਼ਾਂ ਲੈਣੀਆਂ, ਇਹ ਖੰਡ ਹੈ, ਵਿਚਾਰ ਦੀ ਸਾਧ ਸਿੰਘ ਜੀ ਘਿਓ ਹੈ, ਅੰਮ੍ਰਿਤ ਨਾਮ ਪਰਮੇਸ਼ੁਰ ਦਾ ਜਲ ਹੈ, ਤੇ ਇਸੇ ਪ੍ਰਕਾਰ ਜਿਹੜੀ ਸਾਧ ਸਿੰਘ ਅਗਨੀ ਦੁਆਰਾ ਇਹ ਬਣਿਆ ਹੈ, ਕਹਿੰਦੇ ਉਹ ਪੰਜਵਾਂ ਇਹ ਸਮਝੋ ਪੰਚਾਮ੍ਰਿਤ ਬਣਾ ਦਿੱਤਾ। ਹੇ ਗੁਰਸਿੱਖੋ, ਤੁਸੀਂ ਇਹ ਕੜਾਹ ਪ੍ਰਸ਼ਾਦ ਅੰਤਰੀਬ ਵੀ ਛਕਿਆ ਕਰੋ।
ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸਕਾ ਹੋਏ ਉਧਾਰੋ।
ਇਹ ਜੇ ਕੋਈ ਆਪ ਗੁਰਬਾਣੀ ਪੜੂਗਾ ਗੁਰੂ ਗ੍ਰੰਥ ਸਾਹਿਬ ਦੀ, ਜਾਂ ਦੂਸਰੇ ਨੂੰ ਪੜਾਊਗਾ, ਨਾਮ ਆਪ ਜਪੂਗਾ ਦੂਜੇ ਨੂੰ ਜਪਾਊਗਾ, ਪਹੁੰਚਣਾ ਦੂਜੇ ਨੂੰ ਹੁੰਦਾ। ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸਕਾ ਹੋਏ ਉਧਾਰੋ, ਉਹਨਾਂ ਦਾ ਉਧਾਰ ਹੋ ਜਾਏਗਾ।
ਇਹ ਬਾਤ ਤਜੀ ਲਹਿ ਜਾਈ ਨਿਤ ਨਿਤ ਰੱਖੋ ਧਾਰੋ।
ਇਹ ਭਾਈ ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਇਹ ਵਸਤੂ ਛੱਡਣ ਵਾਲੀ ਨਹੀਂ ਹੈ, ਨਿਤ ਨਿਤ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੋ।
ਤਮ ਸੰਸਾਰ ਚਰਨ ਲੱਗ ਤਰੀ ਹੈ ਸਭ ਨਾਨਕ ਬ੍ਰਹਮ ਪਸਾਰੋ।
ਇਹ ਸੰਸਾਰ ਤਮਕ ਇਹ ਅੰਧਕਾਰ ਹੀ ਹੈ, ਇਹਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਕੇ ਚਿਤ ਚਰਨ ਨਾਮ ਕਰੀ ਹੈ, ਸਭ ਨਾਨਕ ਬ੍ਰਹਮ ਪਸਾਰੋ, ਸਾਰੀ ਜਗ੍ਹਾ ਬ੍ਰਹਮ ਦਾ ਹੀ ਪਸਾਰਾ ਹੈ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ।
ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ।
ਸਾਧ ਸਿੰਘ ਜੀ, ਪ੍ਰਤਿਸ਼ਠਿਤ ਗ੍ਰੰਥ ਜਿਹੜੇ ਹੁੰਦੇ ਆ ਉਹਨਾਂ ਚ ਇੱਕ ਨਿਯਮ ਹੁੰਦਾ ਹੈ ਵੀ ਜੇ ਤਾਂ ਆਦਿ ਵਿੱਚ ਮੰਗਲ ਨਾ ਹੋਵੇ ਤਾਂ ਗ੍ਰੰਥ ਕਰਤਾ ਨਾਸਤਕ ਸਮਝਿਆ ਜਾਂਦਾ, ਤੇ ਫਿਰ ਮੱਧ ਦੇ ਵਿੱਚ ਜੇ ਉਹ ਨਾਮ ਇਹ ਸਮਝਿਆ ਜਾਂਦਾ ਵੀ ਇਸ ਨੂੰ ਵਿਘਨ ਪੈਣ ਦਾ ਡਰੇ ਕੋਈ ਨਹੀਂ ਹੈ, ਉਹਦੇ ਵਿੱਚ ਫਿਰ ਜਿਹੜਾ ਸਾਧ ਸੀ ਆਦਪੂਰਨ ਮੱਧਪੂਰਨ ਮੰਗਲ ਫਿਰ ਕੀਤਾ ਮਹਾਰਾਜ ਨੇ। ਪਹਿਲਾਂ ਮੰਗਲ ਰੂਪ ਮੂਲ ਮੰਤਰ ਹੀ ਹੈ, ਇੱਕੋ ਅੰਕਾਰ ਮੰਗਲ ਰੂਪ ਹੀ ਹੈ, ਤੇ ਹੁਣ ਮਹਾਰਾਜ ਸਾਹਿਬ ਜੀ ਨਾ ਅਕਿਰਤ ਕਣਾ ਦੋਸ਼ ਲਾਉਣ ਵਾਸਤੇ ਪਹਿਲਾ ਮੰਗਲ ਨਾਸਤਕ ਭ੍ਰਾਂਤੀ ਖਤਮ ਕਰਨ ਵਾਸਤੇ, ਮੱਧ ਵਿੱਚ ਵਿਘਨਾਂ ਦੇ ਕੱਟਣ ਵਾਸਤੇ, ਤੇ ਹੁਣ ਅੰਤ ਦੇ ਵਿੱਚ ਅਕਿਰਤ ਕਣਾ ਦੋਸ਼ ਲਾਉਣ ਵਾਸਤੇ। ਕਿਰਤ ਕਣ ਉਹ ਹੁੰਦਾ ਜਿਹੜਾ ਕੀਤੇ ਨੂੰ ਭੁਲਾ ਦੇਵੇ, ਜਿਵੇਂ ਅੱਜ ਹਿੰਦ ਵਾਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਧ ਸਿੰਘ ਜੀ ਅਕਿਰਤ ਕਣ ਬਣ ਗਏ ਲੋਕ ਹਿੰਦ ਵਾਸੀ, ਜੇ ਅਕਿਰਤ ਕਣ ਨਾ ਹੁੰਦੇ ਅੱਜ ਇਕੱਲੇ ਇਕੱਲੇ ਹਿੰਦੂ ਦੇ ਘਰ ਇੱਕ ਇੱਕ ਅੰਮ੍ਰਿਤਧਾਰੀ ਸਿੰਘ ਹੁੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਅੱਜ ਹਿੰਦੂ ਆ ਮੰਦਰਾਂ ਦੇ ਅੰਦਰ ਗੁਰੂ ਤੇਗ ਬਹਾਦਰ ਦਾ ਹੈ ਉਹ ਮਨਾਉਂਦੇ, ਅਸੀਂ ਪ੍ਰਾਹੁਣੇ ਬਣ ਕੇ ਜਾਇਆ ਕਰਦੇ ਵੀ ਸਾਡੇ ਤਿਲਕ ਜੰਜੂ ਦੀ ਰਾਖੀ ਕੀਤੀ ਹੈ, ਪਰ ਸਾਧ ਸਿੰਘ ਜੀ ਉਲਟਾ ਸਮਾਂ ਵਿਰੋਧ ਕਰਦੇ ਹੈ। RSS ਵਰਗੀਆਂ ਜਮਾਤਾਂ ਉਲਟੀਆਂ ਸਾਧ ਸਿੰਘ ਜੀ ਸਿੱਖਾਂ ਦਾ ਕਤਲ ਕਰਨ ਲੱਗੀਆਂ ਨੇ ਕਲਮਾਂ ਦੇ ਨਾਲ, ਸਚੇਤ ਰਹਿਣ ਦੀ ਲੋੜ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇ ਜਿਵੇਂ ਭਾਈ ਗੁਰਦਾਸ ਨੇ ਕਿਹਾ, ਕਹਿੰਦੇ ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਲ ਧਰਿਆ ਮਾਨਸ ਕੋਪਰੀ ਤੇ ਸੰਬੰਧੀ ਬਾਸ, ਤੂੰ ਭਰਿਆ ਕੱਪੜਾ ਕਰ ਕਜਲ ਤਾਸ, ਢਕਲਾ ਚੱਲੀ ਚੂੜੀ ਕਰ ਭੋਗ ਵਿਲਾਸ, ਆਗ ਸੁਣਾਏ ਪੁੱਛਿਆ ਲਾਹੇ ਵਿਸਵਾਸ, ਨਦਰੀ ਪਵੈ ਅਕਿਰਤ ਕਣ ਮਤ ਹੋਏ ਬਣਾ, ਨਾ ਤੇ ਭਾਰੇ ਪਰਬਤਾਂ ਆਕਾਸ ਕਹੰਦੇ, ਨਾ ਤੇ ਪਾਰੇ ਕੋਟਗੜ੍ਹ ਕਰਵਾਰ ਦਸੰਦੇ, ਨਾ ਤੇ ਪਾਰੇ ਸਹਿਰਾਂ ਨਦ ਨਾਹ ਬੰਦੇ, ਨਾ ਤੇ ਪਾਰੇ ਤਰਵਰਾਂ ਫਲ ਸੁਫਲ ਬੰਦੇ, ਨਾ ਤੇ ਪਾਰੇ ਜੀ ਜੰਤ ਅਣਗੰਧ ਫਿਰਦੇ, ਭਾਰੇ ਭੋਈ ਅਕਿਰਤ ਖਣ ਮੰਦੀ ਹੋ ਮੰਦੇ। ਅਕਿਰਤ ਕਣਾ ਦੋਸ਼ ਲਾਉਂਦੇ ਨੇ, ਹੇ ਵਾਹਿਗੁਰੂ ਤੇਰੇ ਕੀਤੇ ਹੋਏ ਨੂੰ ਮੈਂ ਜਾਣਦਾ ਨਹੀਂ ਹਾਂ, ਤੂੰ ਆਪ ਹੀ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦੇ ਯੋਗ ਬਣਾ ਲਿਆ।
ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ।
ਹੇ ਵਾਹਿਗੁਰੂ ਕਿੰਨੀ ਨਿਮਰਤਾ ਗੁਰੂ ਅਰਜਨ ਸਾਹਿਬ ਦੇ, ਧੰਨ ਕਹੋ ਗੁਰੂ ਅਰਜਨ ਕੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਇਆ ਕਰ ਗ੍ਰੰਥ ਕੀ ਵਸ ਮੇਰ ਸਮਾਨਾ। ਮੈਂ ਨਿਰਗੁਣ ਯਾਰਾ ਸੀ, ਮੈਨੂੰ ਤੁਸੀਂ ਮਾਰਾ ਕੋਈ ਗੁਣ ਨਹੀਂ ਸੀ ਮੇਰੇ ਵਿੱਚ, ਤੁਹਾਨੂੰ ਆਪ ਹੀ ਤਰਸ ਪਿਆ, ਤਰਸ ਕਰਕੇ ਮੇਰੇ ਕੋਲੋਂ ਇਹ ਕਾਰਜ ਕਰਾ ਲਿਆ ਹੈ।
ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ।
ਜਦੋਂ ਤੁਹਾਨੂੰ ਤਰਸ ਹੋਇਆ ਨਾ ਮੇਰੇ ਤੇ, ਮਿਹਰ ਅਮਿਤ ਹੋ ਗਈ, ਮਿਹਰ ਅਮਿਤ ਵਿਆਕਰਨ ਦੇ ਅਨੁਸਾਰ ਅਰਥ ਕਰਨਾ ਇਹਦਾ, ਅਮਿਤ ਤੋਲੀ ਨਾਪੀ ਨਾ ਜਾਵੇ, ਐਸੀ ਮਿਹਰ ਕਰ ਦਿੱਤੀ ਤੇ ਮੈਨੂੰ ਸੱਜਣ ਰੂਪ ਗੁਰੂ ਰਾਮਦਾਸ ਮਿਲ ਗਏ, ਸਤਿਗੁਰੂ ਸੱਜਣ ਦਾ ਮਿਲਾਪ ਹੋ ਗਿਆ।
ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੈ ਹਰਿਆ।
ਜੇ ਨਾਮ ਮਿਲੇ ਵਾਹਿਗੁਰੂ ਦਾ ਤਾਂ ਜੀਵ ਨੈ ਤਨ ਤੇ ਮਨ ਜੀਵੈ ਹਰਿਆ, ਹਰਿਆਲਾਂ ਦੇ ਸਹਿਤ ਹੋ ਜਾਂਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼, ਸਤਨਾਸ ਤੋਰੇ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਅੱਗੇ ਸਾਧ ਸਿੰਘ ਜੀ ਇਹ ਮੰਗਲ ਕਰਕੇ ਦੱਸਦੇ ਹਨ।
ਰਾਗ ਵਾਲਾ ਰਾਗ ਇੱਕ ਸੰਗ ਪੰਚ ਬਰੰਗਣ।
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਈ ਸੰਤੋਖ ਸਿੰਘ ਨੇ ਤਾਂ ਸਾਧ ਸਿੰਘ ਜੀ ਕਿਸੇ ਹੋਰ ਢੰਗ ਦੇ ਨਾਲ ਲਿਖਿਆ, ਤੇ ਉਧਰ ਸਾਧ ਸਿੰਘ ਜੀ ਜਿਹੜੇ ਗ੍ਰੰਥ ਪੁਰਾਣੇ ਸਰੋਤ ਹੈ ਨਾ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ, ਉਹਦੇ ਅੰਦਰ ਲਿਖਿਆ ਵੀ ਮਹਾਰਾਜ ਦੇ ਕੋਲ ਰਾਗ ਚੱਲ ਕੇ ਆਏ, ਉਹ ਵੀ ਰਾਗਾਂ ਨੇ ਆ ਕੇ ਕਿਹਾ ਸੱਚੇ ਪਾਤਸ਼ਾਹ ਤੇ ਬੜੀ ਕਿਰਪਾ ਕੀਤੀ ਹੈ, ਇਹ ਬ੍ਰਹਮ ਬਾਣੀ ਤੁਸੀਂ ਬਹੁਤ ਸਾਰੇ ਸਾਡੇ ਆਪਣੀ ਜਾਤ ਦੇ ਸਾਡੇ ਪਰਿਵਾਰ ਦੇ ਲੋਕਾਂ ਦੇ ਵਿੱਚੋਂ ਤੁਸੀਂ ਮਹਾਰਾਜ ਮਾਣ ਬਖਸ਼ਿਆ ਸਾਨੂੰ, ਤੇ ਕਿਰਪਾ ਕਰੋ ਮਹਾਰਾਜ ਆਹ ਜਿਹੜੇ ਜਿੰਨੇ ਵੀ ਅਸੀਂ ਆਏ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡਾ ਵੀ ਭਲਾ ਕਰ ਦਿਓ। ਸੱਚੇ ਪਾਤਸ਼ਾਹ ਨੇ ਦੋ ਪੱਖ ਰੱਖੇ ਰਾਗਮਾਲਾ ਦੇ ਅੰਦਰ, ਇੱਕ ਤਾਂ ਰਾਗਾਂ ਦੀ ਸਾਧ ਸਿੰਘ ਜੀ ਮਾਲਾ ਪਰੋ ਦਿੱਤੀ, ਦੂਸਰਾ ਬ੍ਰਹਮ ਗਿਆਨ ਦਾ ਉਹ ਉਪਦੇਸ਼ ਹੈ। ਉਹਦੇ ਲਈ ਮੇਰੇ ਕੋਲ ਸਮਾਂ ਨਹੀਂ, ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਤੁਹਾਨੂੰ, ਇੰਟਰਨੈਟ ਤੇ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਰਾਗਮਾਲਾ ਦੇ ਅੰਤਰੀਵ ਅਰਥ ਕੱਢ ਕੇ ਸੁਣ ਲੈਣੇ, ਜ਼ਰੂਰ ਤੁਹਾਨੂੰ ਪਤਾ ਲੱਗੇਗਾ ਇਹਦੇ 'ਚ ਕਿੰਨਾ ਬ੍ਰਹਮ ਗਿਆਨ ਦਿੱਤਾ ਹੋਇਆ। ਉਹਦੇ 'ਚ ਤਾਂ ਸਾਧ ਸਿੰਘ ਜੀ ਇਸ ਪ੍ਰਕਾਰ ਦੇ ਅਰਥ ਚੱਲਣਗੇ, ਰਾਗ ਨਾਮ ਪ੍ਰੇਮ ਦਾ ਹੈ, ਏਕ ਨਾਮ ਇੱਕ ਵਾਹਿਗੁਰੂ ਦਾ ਹੈ, ਸੰਗ ਉਹਦੇ ਨਾਲ ਜੁੜ ਕਰਕੇ ਪੰਜ ਜਿਹੜੇ ਪੰਜ ਗਿਆਨ ਇੰਦਰੇ ਨੇ ਇਹ ਬਰ ਅੰਗਨ ਸ੍ਰੇਸ਼ਟ ਨਾੜੀਆਂ ਪਵਿੱਤਰ ਹੋ ਜਾਂਦੀਆਂ ਹਨ, ਇਸ ਤਰ੍ਹਾਂ ਦਾ ਉਪਦੇਸ਼ ਚੱਲਣਾ ਇਹ। ਤੇ ਇੱਧਰ ਰਾਗਾਂ ਦੀ ਸਾਧ ਜੀ, ਕਿਉਂਕਿ ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਵਿਆਹਗੜਾ ਵਡਾਂਸ ਸੋਰਠ ਜੈ ਸ੍ਰੀ ਸੋਰਠ ਜੈ ਸ੍ਰੀ ਟੋਡੀ ਬੈਰਾੜੀ ਤਲੰਗ ਸੂਹੀ ਬਿਲਾਵਲ ਗੌਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਪੈਰੋਂ ਬਸੰਤ ਸਾਰੰਗ ਮਲਹਾਰ ਕਾਨੜਾ ਕਲਿਆਣ ਪ੍ਰਭਾਤੀ ਜੈ ਜੈ ਬੰਤੀ, 31 ਰਾਗਾਂ ਚ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ। ਤੇ ਹੁਣ ਸੱਚੇ ਪਾਤਸ਼ਾਹ ਉਹਨਾਂ ਰਾਗਾਂ ਨੂੰ ਸਾਧ ਸਿੰਘ ਜੀ, ਜਿਵੇਂ ਪੁਰਾਣੇ ਸਮੇਂ ਦੇ ਅੰਦਰ ਕੀ ਹੁੰਦਾ ਸੀ, ਜਿਹੜੇ ਰਾਜੇ ਨਾ ਜੰਗ ਜਿੱਤਣਾ ਤਲਵਾਰਾਂ ਦੇ ਨਾਲ, ਉਹਨਾਂ ਤਲਵਾਰਾਂ ਨੂੰ ਵੀ ਸਰੂਪੋ ਦੇਣੇ, ਤੇ ਕਲਗੀਧਰ ਪਾਤਸ਼ਾਹ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਨਾ, ਉੱਥੇ ਲਿਖਣ ਸਰ ਜਾ ਕੇ ਅੱਜ ਵੀ ਤੀਰਥ ਦੇ ਸਕਦੇ ਹੋ। ਕਲਮਾਂ ਨੂੰ ਵੀ ਮਾਣ ਧਨ ਸੋ ਕਾਗ ਕਲਮ ਧਨ ਧਨ ਕਾਗ ਧਨ ਵਸ ਧਨ ਲਿਖਾਰੀ ਨਾਨਕਾ ਜੀ ਨਾਮ ਲਿਖਾਇਆ ਸੱਚ। ਜਿਹਨੇ ਰਾਗਾਂ ਦੇ ਵਿੱਚ ਮਹਾਰਾਜ ਨੇ ਪਿੱਛੇ ਕਿਹਾ ਰਾਗ ਰਤਨ ਪਰਿਵਾਰ, ਰਾਗਾਂ ਦੇ ਪਰਿਵਾਰ ਮੰਨੇ ਗੁਰਬਾਣੀ ਚ ਰਾਮਕਲੀ ਰਾਗ ਵਿੱਚ ਰਾਗ ਰਤਨ ਪਰਿਵਾਰ ਪਰੀਆਂ ਪਰੀਆਂ ਉਹਨਾਂ ਦੇ ਘਰ ਵਾਲੀਆਂ ਸ਼ਬਦ ਗਾਵਣ ਆਈਆਂ। ਗੁਰੂ ਸਾਹਿਬ ਦੇ ਸ਼ਬਦ ਰਾਗਾਂ ਵਿੱਚ ਗਾਏ, ਉਹਨਾਂ ਚ ਕੁਝ ਰਾਗ ਮੌਜੂਦ ਨੇ। ਇੱਥੇ ਮਹਾਰਾਜ ਸਾਹਿਬ ਜੀ ਉਹਨਾਂ ਰਾਗਾਂ ਦਾ ਸਾਹ ਸੀ ਉਹਨਾਂ ਨੂੰ ਮਾਣ ਬਖਸ਼ ਦੇਣ, ਪਰਮੇਸ਼ਵਰ ਵਾਹਿਗੁਰੂ ਦੇ ਚਰਨਾਂ ਚ ਬੇਨਤੀ ਕਰਦੇ ਹੋਏ ਇਹ ਸ਼ਬਦ ਤੇ ਸਮਾਪਤੀ ਕਰਨਗੇ।
ਰਾਗ ਏਕ ਸੰਗ ਪੰਚ ਬਰੰਗਾਂ
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 6 ਰਾਗ ਸਾਸ ਜੀ ਹੈ, ਇੱਕ ਰਾਗ ਦੇ 5 ਘਰ ਵਾਲੀਆਂ ਮੰਨੀਆਂ ਹਨ।
ਸੰਗ ਅਲਾਪ ਹੈ 8 ਨੰਦਨ,
ਇਹ ਅਕਾਲ ਪੁਰਖ ਵਾਹਿਗੁਰੂ 8 ਪਹਿਰ ਇਹਨਾਂ ਦੇ ਨੰਦਨ ਕੀ ਪੁੱਤਰ ਜਿਹੜੇ ਰਾਗਾਂ ਦੇ ਨੇ ਉਹ ਵੀ ਅਲਾਪ ਕਰਦੇ ਨੇ, ਤੇਰੇ ਜਸ ਨੂੰ ਗਾਉਂਦੇ ਹੈ।
ਪ੍ਰਥਮ ਰਾਗ ਭੈਰੋ ਵੈ ਕਰਹੀ,
ਸਭ ਤੋਂ ਪਹਿਲਾਂ ਸਾਸ ਜੀ ਇਹ 2 ਮਤ ਮੰਨੇ, ਹਨਮਤ ਮੰਨਿਆ ਤੇ ਇੱਕ ਸਾਸ ਜੀ, ਤੇ ਇਸੇ ਤਰ੍ਹਾਂ ਸ਼ਿਵ ਜੀ ਦਾ ਮਤ ਮੰਨਿਆ, ਭੈਰੋ ਮਤ ਮੰਨਿਆ ਤੇ ਹਨੂਮਾਨ ਮਤ ਮੰਨਿਆ, ਤੇ ਉਹਦੇ ਵਿੱਚ ਇੱਕ ਮਤ ਦੇ ਵਿੱਚ ਸ੍ਰੀ ਰਾਗ ਤੋਂ ਸ਼ੁਰੂ ਕਰਦੇ ਆ। ਮਹਾਰਾਜ ਨੇ ਉਹਦਾ ਮਾਣ ਰੱਖ ਦਿੱਤਾ, ਸ੍ਰੀ ਰਾਗ ਤੋਂ ਬਾਣੀ ਸ਼ੁਰੂ ਕਰ ਦਿੱਤੀ ਰਾਗਾਂ ਚ, ਤੇ ਇਸ ਮਤ ਦੇ ਅਨੁਸਾਰ ਭੈਰੋਂ ਸਾਸ ਜੀ ਹਨੁਮਤ ਦੇ ਅਨੁਸਾਰ ਜਿਹੜੇ ਭੈਰੋਂ ਮਤ ਦੇ ਵਿੱਚ ਮੰਨਿਆ ਉਹਦੇ ਤੇ ਇੱਥੇ ਭੈਰੋਂ ਨੂੰ ਪੁਰਥ ਮੰਨਿਆ ਹੈ। ਇਸ ਕਰਕੇ ਪ੍ਰਥਮ ਰਾਗ ਭੈਰੋ ਵੈ ਕਰੀ, ਸਭ ਤੋਂ ਪਹਿਲਾਂ ਭੈਰੋ ਰਾਗ ਨੂੰ ਮਾਣ ਦਿੰਦੇ ਹਨ।
ਪੰਜ ਰਾਗਣੀ ਸੰਗ ਉਤਰੀ,
ਇਹ ਨਾਲ ਉਚਾਰਨ ਕੀਤਾ ਵੀ 5 ਉਹਦੀਆਂ ਰਾਗਣੀਆਂ ਹਨ ਜਿਹੜੀਆਂ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਨ ਵਾਲੀਆਂ।
ਪ੍ਰਥਮ ਭੈਰਵੀ ਬਿਲਾਵਲੀ,
ਪ੍ਰਥਮ ਪਹਿਲਾਂ ਭੈਰਵੀ ਹੈ ਬਿਲਾਵਲੀ ਹੈ,
ਪੁਨਿਆ ਕੀ ਗਾਵ ਹੈ ਬੰਗਲੀ,
ਤੀਸਰੀ ਪੁਨਿਆ ਕੀ ਹੈ, ਚੌਥੀ ਸਾਸ ਜੀ ਬੰਗਲੀ ਹੈ ਗਾਵ ਹੈ, ਇਹ ਵੀ ਵਾਹਿਗੁਰੂ ਦੇ ਜਸ ਨੂੰ ਗਾਉਂਦੀਆਂ।
ਹੁਣ ਅਸਲੇਖੀ ਕੀ ਪਈ ਬਾਰੀ,
ਤੇ ਇਉਂ ਸਾਸ ਜੀ 5ਵੀਂ ਅਸਲੇਖੀ ਨਾਮ ਕਰਕੇ ਹੈ, ਉਹਦੀ ਵੀ ਬਾਰੀ ਹੈ ਵਾਹਿਗੁਰੂ ਦਾ ਜਸ ਕਰਨ ਦੀ।
ਇਹ ਭੈਰੋ ਕੀ ਪਾਚੋ ਨਾਰੀ,
ਇਹ ਭੈਰੋ ਰਾਗ ਦੀਆਂ ਇਸਤਰੀਆਂ ਜਾਣਣੀਆਂ ਜੀ।
ਪੰਚਮ ਹਰਖ ਦਿਸ਼ਾ ਕੁ ਸੁਨਾਵ ਹੈ,
ਹੁਣ ਇਹਨਾਂ ਦੇ ਪੁੱਤਰਾਂ ਦਾ ਨਾਮ ਰਹਿੰਦੇ, ਇੱਕ ਦਾ ਨਾਮ ਪੰਚਮ, ਦੂਜੇ ਦਾ ਨਾਮ ਹਰਖ, ਤੀਸਰਾ ਦਿਸ਼ਾਕ ਸੁਨਾਵ ਹੈ, ਇਹ ਵੀ ਵਾਹਿਗੁਰੂ ਦਾ ਜਸ ਸੁਣਾਉਂਦੇ ਹੈ।
ਬੰਗਾਲ ਮਹਮਤ ਮਾਧੁ ਗਾਵ ਹੈ,
ਉਹਦੇ ਨੂੰ ਬੰਗਾਲਵ ਕਹਿੰਦੇ ਹੈ, ਤੇ ਇਸੇ ਤਰ੍ਹਾਂ ਮਧੂ ਰਾਗ ਹੈ 5ਵਾਂ, ਮਾਧਵ ਹੈ ਗਾਵ ਹੈ, ਇਹ ਵੀ ਜਸ ਨੂੰ ਗਾਉਂਦੇ ਨੇ। 6 ਹੋ ਗਏ,
ਲਲਿਤ ਬਿਲਾਵਲ ਗਾਵ ਹੀ ਆਪਣੀ ਆਪਣੀ ਭਾਂਤ,
ਤੇ ਇਸੇ ਤਰ੍ਹਾਂ 7ਵਾਂ ਲਲਿਤ 8ਵਾਂ ਬਿਲਾਵਲ, ਆਪਣੀ ਆਪਣੀ ਰੀਤ ਦੇ ਅਨੁਸਾਰ ਇਹਦੇ ਵਿੱਚ ਵੀ ਪਰਮੇਸ਼ਰ ਦਾ ਜਸ ਗਾਇਆ ਗਿਆ।
ਅਸ਼ਟ ਪੁੱਤਰ ਭੈਰਵ ਕੇ ਗਾਵ ਹੈ ਗਾਇਨ ਪਾਤਰ,
ਇਹ 8 ਪੁੱਤਰ ਭੈਰੋਂ ਦੇ ਸਾਸ ਜੀ ਗਾਇਨ ਪਾਤਰ, ਜਿਹੜੇ ਗਾਉਣ ਦੇ ਪਾਤਰ, ਭਾਂਡੇ ਗਾਉਣ ਰਾਗੀ, ਬੜੇ ਬੜੇ ਰਾਗੀ ਜਿਹੜੇ ਇਸ ਪ੍ਰਕਾਰ ਉਹਨਾਂ ਪਾਤਰਾਂ ਨੇ ਗਵਾਈਆਂ ਨੇ ਮੰਨੇ ਹਨ।
ਦੁਤੀਆ ਮਾਲ ਕੌਸ਼ਕ ਆਲਪ ਹੈ,
ਦੂਸਰਾ ਸਾਸ ਜੀ, ਕਿਉਂਕਿ 6 ਰਾਗ ਨੇ, 30 ਰਾਗਣੀਆਂ, 48 ਪੁੱਤਰ ਨੇ, ਪਿੱਛੇ ਤੇ ਵੇਰਵਾ ਆਊਗਾ ਇਹਨਾਂ ਦਾ। ਦੂਸਰਾ ਰਾਗ ਮੌਲ ਕੌਸ਼ਕ ਹੈ, ਅਲਾਪ ਉਹਦੇ ਵਿੱਚ ਵੀ ਵਾਹਿਗੁਰੂ ਦਾ ਜਸ
ਅਲਾਪਿਆ,
ਪੰਜ ਰਾਵਣੀਆਂ ਸਥਾਪਨ ਕੀਤੀਆਂ ਹਨ,
ਗੋਣ ਕਰੀ ਅਰਦੇਵ ਗੰਧਾਰੀ,
ਉਹਦੇ ਸਾਸ ਜੀ ਪਹਿਲੀ ਹੈ ਗੋਣ ਕਰੀ ਤੇ ਦੂਸਰੀ ਹੈ ਗੰਧਾਰੀ, ਦੇਵ ਗੰਧਾਰੀ ਕਿਹਾ, ਦੂਸਰੀ ਦੇਵ ਗੰਧਾਰੀ ਹੈ, ਤੀਸਰੀ ਦੱਸਦੇ ਨੇ
ਗੰਧਾਰੀ ਸੀ ਹੁਤੀ ਉਚਾਰੀ,
ਤੀਸਰੀ ਸਾਸੀ ਗੰਧਾਰੀ, ਚੌਥੀ ਸੀ ਹੁਤੀ, ਇਹ ਚਾਰ ਹੋ ਗਈਆਂ।
ਧਨਾਸਰੀ ਇਹ ਪੰਚੋ ਗਾਈ,
ਪੰਜਵੀਂ ਰਾਗਣੀ ਹੈ ਧਨਾਸਰੀ ਸਾਸ ਜੀ, ਜਿਨ੍ਹਾਂ ਨੂੰ ਪਰੀਆਂ ਕਿਹਾ, ਰਾਗ ਰਤਨ ਪਰਿਵਾਰ ਪਰੀਆਂ, ਇਹ ਧਨਾਸਰੀ ਹੈ, ਇਹਦੇ ਵਿੱਚ ਵੀ ਜਸ ਗਾਇਆ ਧਨਾਸਰੀ ਰਾਗਣੀ ਹੈ ਸਾਸ ਜੀ, ਇਸ ਪ੍ਰਕਾਰ ਕਿਹਾ ਹੈ।
ਮਾਦ ਰਾਗ ਕੌਸ਼ਕ ਸੰਗ ਲਾਈ,
ਇਹ ਮਾਦ ਕੌਸ਼ਕ ਰਾਗ ਦੇ ਘਰ ਵਾਲੀ ਜਾਣਨੀ,
ਮਾਰੂ ਮਸਤ ਅੰਗ ਮੇਵਾਰਾ,
ਤੇ ਜਿਉਂ ਸਾਸ ਜੀ ਅੱਗੇ ਹੁਣ ਪੁੱਤਰਾਂ ਦੇ ਨਾਮ ਦੱਸਦੇ ਆ, ਮਾਰੂ ਤੇ ਮਾਰੂ ਕੈਸਾ ਮਸਤ ਅੰਗਾਂ ਵਾਲਾ, ਤੇ ਉਹ ਦੂਸਰੇ ਦਾ ਮੇਵਾਰਾ, ਇਹਦਾ ਪੁੱਤਰ ਹੈ ਇਸ ਰਾਗ ਦਾ,
ਪਰਬਲ ਚੰਡ ਕੌਸ਼ਕ ਉਭਾਰਾ,
ਤੀਸਰਾ ਪਰਬਲ ਤੇ ਚੌਥੇ ਦਾ ਨਾਮ ਕੌਸ਼ਕ, ਤੇ ਇਸ ਕਰਕੇ ਉਭਾਰਾ ਪੰਜਵੇਂ ਦਾ ਨਾਮ,
ਖੋਖਟ ਔ ਭੌਰਾ ਨੰਦ ਗਾਏ,
ਤੇ ਇਉਂ ਸਾਸੀ ਖੋਖਟ ਅਤੇ ਭੌਰਾ ਨੰਦ ਇਹ ਸਾਰੇ ਗਾਏ ਹਨ।
ਅਸ਼ਟ ਮਾਲ ਕੌਸ਼ਕ ਸੰਗ ਲਾਏ,
ਇਹ ਅੱਠ ਪੁੱਤਰ ਹੋ ਗਏ, ਇਹ ਮਾਲ ਕੌਸ਼ਕ ਰਾਜ ਦੇ ਜਾਣਨੇ,
ਹੁਣ ਆਇਓ ਹਿੰਡੋਲ ਪੰਜ ਦਾ ਸੰਗ ਅੱਠ ਸੁੱਤ,
ਤੇ ਪੁਨ ਪੁਨਾ ਹੁਣ ਹਿੰਡੋਲ ਰਾਗ ਆ ਗਿਆ, ਉਹਦੀਆਂ ਪੰਜ ਘਰ ਵਾਲੀਆਂ ਉਹਦੀਆਂ ਰਾਗਣੀਆਂ ਜਾਣਨੀਆਂ ਤੇ ਅੱਠ ਉਹਦੇ ਪੁੱਤਰ ਜਾਣਨੇ।
ਉੱਠੇ ਤਾਨ ਕਲੋਲ ਗਾਇਨ ਤਾਰ ਮਿਲਾ,
ਉਹ ਜਦੋਂ ਤਾਨਾ ਮਿਲਾ ਕਰਕੇ ਗਾਇਨ ਕਰਨ ਵਾਲੇ ਗਾਉਂਦੇ ਆਏ ਨਾ, ਕਲੋਲਾਂ ਲਹਿਰੇ ਹੀ ਉੱਠ ਕਰਦੀਆਂ ਹਨ, ਇਸ ਪ੍ਰਕਾਰ ਦਾ ਗਾਇਨ ਕਰਦੇ ਸਾਰਾ ਤਾਰਾਂ ਨੂੰ ਮਿਲਾ ਕੇ ਗਾਉਂਦੇ ਨੇ।
ਦੇ ਲੰਗੀ ਦੇਵ ਕਰੀ ਆਈ,
ਪਹਿਲੀ ਤੇ ਲੰਗੀ, ਦੂਜੀ ਦੇਵ ਕਰੀ, ਇਹ ਆਈ ਹੈ ਜਸ ਕਰਨ।
ਬਸੰਤੀ ਸੰਧੂਰ ਸੁਹਾਈ,
ਤੀਜੀ ਬਸੰਤੀ, ਚੌਥੀ ਸੰਧੂਰੀ, ਸੋਭਰੀ ਹੋ ਰਹੀ ਹੈ।
ਸਰਸ ਹੀਰੀ ਲੈ ਭਾਰ ਜਾ, ਸੰਗਲਾਈ ਪੰਚੋ ਯਾਰ ਜਾ,
ਤੇ ਇਉਂ ਪੰਜਵੀਂ ਅਹੀਰੀ ਹੈ ਉਹਦਾ ਨਾਮ, ਤੇ ਜਿਹੜੀ ਅਹੀਰੀ ਹੈ ਸਹਿਤ ਰਸ ਦੇ, ਇਹ ਸਾਸ ਜੀ ਆਪਣੀ ਭਾਰਜਾ ਨਾਮ ਇਸਤਰੀ ਦਾ, ਇਸ ਰਾਗ ਦੀ ਇਸਤਰੀ ਜਾਣਨੀ।
ਸੁਰਮਾਨੰਦ ਭਾਸਕਰ ਆਏ,
ਤੇ ਸੁਰਮ ਇਹ ਹੁਣ ਪੁੱਤਰਾਂ ਦਾ ਨਾਮ ਸਾਸ ਜੀ, ਸੁਰਮਾਨੰਦ ਹੈ, ਭਾਸਕਰ ਹੈ, ਆਏ ਨੇ ਵੀ।
ਚੰਦਰ ਬਿੰਬ ਮੰਗਲਨ ਸੁਹਾਏ,
ਚੰਦਰ ਬਿੰਬ ਹੈ ਸਾਸ ਜੀ, ਇਹ ਸੋਭਨੀਕ ਮੰਗਲ ਜਸ ਨੂੰ ਗਾਉਂਦਾ ਹੈ, ਤਿੰਨ ਹੋ ਗਏ।
ਸਰਸਵਾਨ ਆਹੇ ਬਨੋਦਾ,
ਸਰਸਵਾਨ ਤੇ ਸਾਸ ਜੀ ਬਨੋਦਾ ਹੋ ਗਿਆ ਪੰਜਵਾਂ।
ਗਾਵੇ ਸਰਸ ਬਸੰਤ ਕਮੋਦਾ,
ਤੇ ਅੱਗੇ ਸਰਸ ਬਸੰਤ ਤੇ ਕਮੋਦਾ ਅੱਠ ਹੋ ਗਏ, ਇਹ ਵੀ ਜਸ ਨੂੰ ਗਾਉਂਦੇ ਹੈ।
ਅਸ਼ਟ ਪੁੱਤਰ ਮੈਂ ਕਹੇ ਸਵਾਰੀ,
ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਸਵਾਰ ਕੇ ਕਹਿ ਦਿੱਤੇ, ਗੁਰਸਿੱਖੋ ਭਾਈ ਗੁਰਦਾਸ ਲਿਖਦੇ ਜਾਂਦੇ ਹੈ।
ਉਹਨੇ ਆਈ ਦੀਪਕ ਕੀ ਵਾਰੀ,
ਕਹਿੰਦੇ ਹੁਣ ਦੀਪਕ ਰਾਗ ਦੀ ਵਾਰੀ ਆ ਗਏ।
ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪ,
ਕਛੇਲੀ ਪਟਮੰਜਰੀ ਟੋਡੀ ਤਿੰਨੇ ਕਹੀਆਂ, ਇਹ ਵੀ ਅਲਾਪ ਕਰਦੀਆਂ ਨੇ ਜਸ।
ਕਾ ਬੋਧੀ ਓ ਗੁਜਰੀ ਸੰਗ ਦੀਪਕ ਕੇ ਥਾਪ,
ਕਾਮੋਦੀ ਗੁਜਰੀ ਇਹ ਦੀਪਕ ਰਾਗ ਦੀਆਂ ਸਥਾਪਨ ਕੀਤੀਆਂ ਰਾਗਣੀਆਂ ਹਨ।
ਕਾਲੰਕਾ ਕੁੰਤਲ ਔਰ ਰਾਮਾ,
ਕਾਲੰਕਾ ਕੁੰਤਲ ਅਤੇ ਰਾਮਾ ਤਿੰਨ ਹੋ ਗਏ ਇਸ ਦੀਪਕ ਰਾਗ ਦੇ।
ਕਮਲ ਕੁਸੁਮ ਚੰਪਕ ਕੇ ਨਾਮ,
ਕਮਲ ਕੁਸੁਮ ਹੋਇਆ ਚੰਪਕ ਹੋਇਆ ਇਹਨਾਂ ਦੇ ਨਾਮ ਹਨ।
ਗੌਰਾ ਔਰ ਕਾਂਦਰਾ ਕਲਿਆਣਾ,
ਗੌਰਾ ਹੈ ਸਾਸ ਜੀ, ਕਾਂਦਰਾ ਕਾਂਦੜਾ ਹੈ, ਕਲਿਆਣਾ ਹੈ, ਛੇ ਹੋ ਗਏ।
ਅਸ਼ਟ ਪੁੱਤਰ ਦੀਪਕ ਕੇ ਜਾਨਾ,
ਇਹ ਸਾਸੀ ਗੌਰਾ ਔਰ ਕਾਂਦੜਾ ਕਲਿਆਣਾ ਅਸ਼ ਪੁੱਤਰ ਦੀਪੇ ਕੇ ਜਾਨਾ, ਇੱਥੇ ਤੱਕ ਅੱਠ ਹੋ ਗਏ ਨੇ ਸਾਰੇ, ਇਹ ਸਾਰੇ ਦੀਪਕ ਰਾਗ ਦੇ ਜਾਣਨੇ।
ਸਭ ਮਿਲ ਸ੍ਰੀ ਰਾਗ ਵੈ ਗਾਵੇ,
ਹੁਣ ਅੱਗੇ ਸ੍ਰੀ ਰਾਗ ਦੀ ਵਾਰੀ ਆਈ, ਮਿਲ ਕਰਕੇ ਗਾਉਂਦੇ ਨੇ।
ਪੰਚੋ ਸੰਗ ਬਰੰਗਨ ਲਾਵੇ,
ਉਹ ਪੰਜੇ ਸਾਸ ਜੀ ਬਰ ਅੰਗਨ ਸ੍ਰੇਸ਼ਟ, ਉਹਦੀਆਂ ਵੀ ਰਾਗਣੀਆਂ ਰਾਗ ਰਤਨ ਪਰਿਵਾਰ ਪਰੀਆਂ ਉਹ ਵੀ ਗਾਉਂਦੀਆਂ ਨੇ।
ਬੈਰਾਰੀ ਕਰਨਾਟੀ ਧਰੀ,
ਪਹਿਲੀ ਬੈਰਾਰੀ ਤੇ ਕਰਨਾਟੀ ਇਹ ਵੀ ਜਸ ਧਰ ਰਹੀ ਹੈ।
ਗਵਰੀ ਗਾਵੇ ਅਸਾਵਰੀ,
ਗਵਰੀ ਕਹਿੰਦੇ ਨੇ ਗੌੜੀ ਨੂੰ, ਗੌੜੀ ਵੀ ਇਹਦੀ ਰਾਗਣੀ ਹੈ, ਅਸਾਵਰੀ ਕਹਿੰਦੇ ਨੇ, ਅਸਾਵਰੀ ਨੀ ਕਹਿਣਾ ਅਸਾਵਰੀ, ਇਹ ਵੀ ਜਸ ਨੂੰ ਕਹਾਉਂਦੀ ਹੈ।
ਇਹ ਪਾਤਸ਼ਾਹ ਸਿੰਧਵੀ ਅਲਾਪੀ,
ਉਹਦੇ ਵਿੱਚ ਸਿੰਧਵੀ ਨਾਮ ਦੀ ਔਰਤਾਂ ਪੰਜ ਹੋ ਗਈਆਂ।
ਸ੍ਰੀ ਰਾਗ ਸੋ ਪੰਚੋ
ਥਾਪੀ, ਸ੍ਰੀ ਰਾਗ ਦੀਆਂ ਪੰਜੋ ਸਥਾਪਨ ਕੀਤੀਆਂ।
ਸਾਲੂ ਸਾਰਗ ਸਾਗਰਾ ਔਰ ਗੁਣ ਗੰਭੀਰ,
ਇੱਕ ਸਾਲੂ, ਦੂਸਰਾ ਸਾਰਗ, ਤੀਸਰਾ ਸਾਗਰ ਔਰ ਅਤੇ ਗੋਂਡ ਗੰਭੀਰ ਸਾਸ ਜੀ, ਇਹ ਹੋ ਗਏ ਪੰਜ।
ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ,
ਤਿੰਨ ਹੋਰ ਲੈਣੇ, ਅੱਠ ਪੁੱਤਰ ਹੋ ਗਏ, ਗੁੰਡ ਹੋ ਗਿਆ, ਕੁੰਭ ਹੋ ਗਿਆ ਤੇ ਹਮੀਰ ਹੋ ਗਏ, ਇਹ ਅੱਠ ਹੋ ਗਏ।
ਖਸ਼ਟਮ ਮੇਘ ਰਾਗ ਵੈ ਗਾਵੇ,
ਛੇਵਾਂ ਰਾਗ ਹੈ ਸਾਸ ਜੀ, ਇੱਥੇ ਹੁਣ ਸਮਾਪਤੀ ਕਰਨਗੇ। ਖਸ਼ਟਮ ਮੇਘ ਰਾਗ ਵੈ, ਮੇਘ ਰਾਗ ਹੁਣ ਉਹਦੀ ਵਾਰੀ ਆਈ ਹੈ।
ਪੰਚੋ ਸੰਗ ਬਰੰਗਨ ਲਾਵੇ,
ਇਹਦੀਆਂ ਵੀ ਪੰਜ ਘਰ ਵਾਲੀਆਂ ਰਾਗਣੀਆਂ ਹਨ।
ਸੋਰਠ ਗੋਂਡ ਮਲਾਰੀ ਧੁਨੀ,
ਸੋਰਠੀ ਹੈ, ਗੋਂਡ ਹੈ, ਮਲਾਰੀ ਹੈ, ਤਿੰਨ ਇਹ ਹੋ ਗਈਆਂ।
ਗੁਣ ਗਾਵੇ ਆਸਾ ਗੁਣ ਗੁਨੀ,
ਇਹ ਕੌਣ ਕੋਨਾ ਹੁਣ ਆਸਾ, ਇਹ ਗੁਣ ਵਾਲੇ ਜਿਹੜੇ ਸਾਧ ਸਿੰਘ ਜੀ ਇਹ ਇਹਨੂੰ ਗੁਣੀ ਲੋਕ ਗਾਉਂਦੇ ਹਨ, ਚਾਰ ਹੋ ਗਈਆਂ
ਉੱਚੇ ਸੁਰ ਸੂ ਹੋ ਪੰਡਕੀਨੀ,
ਪੰਜਵੀਂ ਸੂ ਹੋ ਜਾਏ ਸਿੜੀ ਅਸਾਸ ਜੀ, ਉੱਚੇ ਸੁਰ ਨਾਲ ਰਾਗੀ ਸਿੰਘ ਗਾਉਂਦੇ ਹੈ, ਇਹ ਪੰਜ ਹੋ ਗਈਆਂ ਹਨ ਮੇਘ ਰਾਗ ਦੀਆਂ,
ਮੇਘ ਰਾਗ ਪਾਂਚੋ ਚੀਨੀ,
ਇਹ ਗੁਰਸਿੱਖੋ ਜਾਣਨਾ ਕਰੋ ਪੰਜ ਮੇਘ ਰਾਗ ਦੀਆਂ ਘਰ ਵਾਲੀਆਂ,
ਬਹਿਰਾ ਤਰ ਗਜ ਤਰ ਕੇਦਾਰਾ,
ਇਹ ਹੁਣ ਪੁੱਤਰਾਂ ਦੇ ਨਾਮ ਬਹਿਰਾ ਤਰ ਗਜ ਤਰ ਕੇਦਾਰਾ ਤਿੰਨ ਹੋ ਗਏ,
ਜਵਲੀ ਤਰ ਨਟ ਔਜਲ ਧਾਰਾ,
ਜਵਲੀ ਤਰ ਚੌਥਾ ਹੋ ਗਿਆ, ਨਟ ਪੰਜਵਾਂ ਹੋ ਗਿਆ, ਜਲ ਧਾਰਾ ਛੇ ਹੋ ਗਏ,
ਹੁਣ ਗਾਵ ਹੈ ਸੰਕਰ ਸਿਆਮਾ,
ਸੰਕਰ ਦੇ ਸਿਆਮਾ ਦੋ ਹੋਰ ਗਏ, ਅੱਠ ਹੋ ਗਏ ਹਨ, ਸਾਰੇ ਜਸ ਗਾਉਂਦੇ ਨੇ,
ਮੇਘ ਰਾਗ ਪੁੱਤਰ ਕੇ ਨਾਮ,
ਇਹ ਮੇਘ ਰਾਗ ਦੇ ਪੁੱਤਰਾਂ ਦੇ ਨਾਮ ਜਾਣਨੇ ਗੁਰਸਿੱਖੋ,
ਖਸ ਰਾਗ ਉਨ ਗਾਏ ਸੰਗ ਰਾਗ ਨੀ ਤੀਸ,
ਇਹ ਖਸ ਰਾਗ ਕਿਨ ਗਾਏ, ਕਹਿੰਦੇ ਖਸ ਰਾਗ ਉਨ ਗਾਏ, ਸਭ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਨੇ ਸੰਖ ਵਜਾ ਕੇ ਉਹਦੇ ਚੋਂ ਰਾਗ ਕੱਢੇ, ਅਗੇ ਪੁਰਾਣੀ ਪਦਤੀ ਹੈ, ਫੇਰ ਖਸ ਰਾਗ ਉਨ ਗਾਏ ਸੰਗ ਰਾਗ ਨੀ ਤੀਹ ਰਾਗਣੀਆਂ ਵੀ ਗਾਇਨ ਕੀਤੀਆਂ, ਸਭੇ ਪੁੱਤਰ ਰਾਗਨ ਕੇ ਅਠਾਰਾਂ ਦਸ ਵੀਹ ਸਾਰੇ ਗਾਇਨ ਕੀਤੇ, ਦੂਸਰਾ ਖਸ ਰਾਗ ਉਨ ਗਾਏ, ਉਨ ਕਿਨ ਗਾਏ, ਕਹਿੰਦੇ ਸ਼ਿਵਜੀ ਨੇ ਡੌਰੂ ਵਜਾ ਕੇ ਗਾਏ, ਐਸਾ ਲਿਖਿਆ ਹੋਇਆ, ਇਹ ਗਾਇਨ ਉਹਨੇ ਵੀ ਕੀਤੇ, ਖਸ ਰਾਗ ਉਨ ਗਾਏ ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਬੰਸਰੀ ਵਜਾ ਕੇ ਗਾਏ, ਖਸ ਰਾਗ ਉਨ ਗਾਏ ਨਾਰਦ ਨੇ ਬੀਣਾ ਵਜਾ ਕੇ ਗਾਏ, ਇਹ ਰਾਗ ਇਹਨਾਂ ਰਾਗੀ ਆਦਿ ਸਾਰੇ ਸਾਧ ਸਿੰਘ ਜੀ ਅਵਤਾਰਾਂ ਪੈਗੰਬਰਾਂ ਜਾਂ ਪੈਗੰਬਰਾਂ ਦੇ ਵਿੱਚ ਤਾਂ ਐਸੀ ਨਹੀਂ ਬਾਤ ਆ ਸਕਦੀ, ਇਹ ਸਾਧ ਸਿੰਘ ਜੀ ਭਗਵਾਨ ਵਿਸ਼ਨੂੰ ਤੋਂ ਲੈ ਕੇ ਦੇਵਤੇ ਵੀ ਗਾਇਨ ਕਰਦੇ, ਰਾਗੀ ਵੀ ਗਾਇਨ ਕਰਦੇ, ਇਹ ਸਾਰਿਆਂ ਨੇ ਗਾਇਨ ਕੀਤੇ ਹਨ,
ਪੁੱਤਰ ਰਾਗਨ ਕੇ ਆਠਰ ਹੈ ਦਸ ਵੀਸ,
ਇੱਕ ਰਾਗ ਦੇ ਸਾਧ ਸਿੰਘ ਜੀ ਇੱਕ ਇੱਕ ਰਾਗ ਦੇ ਪੁੱਤਰ ਕਿੰਨੇ ਹੋਏ, ਅਠਾਰਾਂ ਦਸ ਤੇ ਵੀਹ, ਇਹ ਅੜਤਾਲੀ ਹੋ ਗਏ, ਤੀਹ ਰਾਗਣੀਆਂ ਹੋ ਗਈਆਂ, ਅੜਤਾਲੀ ਪੁੱਤਰ ਹੋ ਗਏ, ਛੇ ਰਾਗ ਹੋ ਗਏ, ਕਿੰਨੇ ਬਣ ਗਏ, ਚੁਰਾਸੀ ਹੋ ਗਏ, ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖੋ ਇਹ ਚੁਰਾਸੀ ਕੱਟਣ ਵਾਸਤੇ ਨਾ ਚੁਰਾਸੀ ਰਾਗਾਂ ਦੇ ਰਾਗ ਭਾਵੇਂ ਹੋਰ ਵੀ ਹੋਣ ਪਰ ਚੁਰਾਸੀ ਗਿਣਤੀ ਰੱਖੀ, ਇੱਕ ਹੋਰ ਸਾਧ ਸਿੰਘ ਜੀ ਮਹਾਰਾਜ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਇੱਕ ਓਂਕਾਰ ਤੋਂ ਲੈ ਕੇ ਅਠਾਰਾਂ ਦਸ ਵੀਸ ਤੱਕ ਅੱਖਰ ਅੱਖਰ ਤੇ ਵਿਸ਼ਵਾਸ ਕਰੇ, ਕਹਿੰਦੇ ਭਾਈ ਚੁਰਾਸੀ ਕੱਟੀ ਜਾਊਗੀ, ਇਹ ਮਹਾਰਾਜ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ। ਦੂਸਰੀ ਬਾਤ ਵੀ ਮਹਾਰਾਜ ਨੇ ਪਿੱਛੇ ਸ਼ਬਦ ਰੱਖਿਆ ਜਿਹੜਾ ਸੱਸਾ ਅੱਖਰ ਰੱਖਿਆ, ਬੱਬੇ ਦੇ ਕਹਿੰਦੇ ਵੀ ਸੱਸਾ ਆ ਗਿਆ ਨਾ, ਤੇ ਹੁਣ ਖਿਆਲ ਕਰੋ ਵੀ ਇੱਕ ਓਅੰਕਾਰ ਤਾਂ ਮੰਗਲ ਰੂਪ ਹੈ, ਇਹ ਬਾਣੀ ਸੱਸੇ ਤੋਂ ਸ਼ੁਰੂ ਹੁੰਦੀ ਹੈ, ਸਤ ਨਾਮ ਮੂਹਰੇ ਸੱਸਾ, ਪਿੱਛੇ ਫਿਰ ਸੱਸਾ ਹੈ, ਇਹ ਕਿਆ ਬਾਤ ਹੈ? ਇੱਕ ਸਾਧ ਸਿੰਘ ਜੀ ਸ਼ਾਮ ਵੇਦ ਦੀ ਸੰਦੋਗ ਉਪਨਿਸ਼ਦ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ, ਵੇਦਾਂ ਦੇ ਅਨੁਸਾਰ ਕੇ ਉਦਿਆਲ ਕ੍ਰਿਸ਼ੀ ਨੇ ਆਪਣੇ ਪੁੱਤਰ ਸੰਵੇਦ ਕੇਤੂ ਨੂੰ ਸਿੱਖਿਆ ਦਿੰਦਿਆਂ ਹੋਇਆਂ ਵੇਦ ਦੇ ਮਹਾਂਵਾਕ ਦੇ ਖੱਟ ਸਾਧ ਸਿੰਘ ਜੀ ਨਿਯਮ ਪੜ੍ਹਾਏ ਸਰਵਣ ਦੇ, ਉਪਕਰਨ ਉਪਸੰਹਾਰ ਅਭਿਆਸ ਅਪੂਰਵਤਾ ਫਲ ਦੇ ਅਰਥ ਬਾਤ ਉਤਪਤੀ, ਇਹ ਸੇਵਾਂ ਦੇ ਵੇਰਵੇ ਦੀ ਲੋੜ ਨਹੀਂ, ਆਪਾਂ ਨੂੰ ਇੱਕ ਦੀ ਲੋੜ ਹੈ, ਤੇ ਉਹਦੇ ਚ ਉਪਕਰਨ ਉਪਸੰਹਾਰ ਉਹਨੂੰ ਕਹਿੰਦੇ ਨੇ ਜਿਹੜੇ ਸਿਧਾਂਤ ਤੋਂ ਜਿਹੜੇ ਅੱਖਰ ਤੋਂ ਸ਼ੁਰੂ ਕੀਤਾ ਹੋਵੇ ਉਸੇ ਅੱਖਰ ਤੇ ਲਿਆ ਕੇ ਸਮਾਪਤੀ ਕਰ ਦਿੱਤੀ ਹੋਵੇ, ਇਹਨੂੰ ਉਪਕਰਨ ਉਪਸੰਹਾਰ ਕਹਿੰਦੇ ਨੇ, ਸੱਸੇ ਤੋਂ ਸ਼ੁਰੂ ਕੀਤਾ ਸੱਸੇ ਦੇ ਬਾਣੀ ਸਮਾਪਤ ਕੀਤੀ। ਦੂਸਰੀ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜੋ ਵਚਨ ਕੀਤੇ ਉਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਕਹਿੰਦੇ ਧਾਰ ਪ੍ਰੇਮ ਗੁਰੂ ਗ੍ਰੰਥ ਕਾ, ਇਹ ਗੁਰਸਿੱਖ ਸੁਣ ਕੇ ਜਾਣ, ਧਾਰ ਪ੍ਰੇਮ ਗੁਰੂ ਗ੍ਰੰਥ ਕਾ ਪਾਠ ਕਰੇ ਮਨ ਲਾਏ, ਰਾਗ ਮਾਲਾ ਪੜ ਪ੍ਰੇਮ ਸੁ ਭੋਗ ਜਗਜੀ ਤੇ ਪਾਏ, ਜਦੋਂ ਅਖੰਡ ਪਾਠ ਦਾ ਭੋਗ ਪਾਉਣਾ ਜਪਜੀ ਪੜ ਕੇ ਭੋਗ ਪਾਉਣਾ, ਇਹ ਲਿਖਤ ਹੈ ਛੇਵੇਂ ਪਾਤਸ਼ਾਹ ਦੇ ਨਾਂ ਤੇ ਜਿਹੜਾ ਬਣਿਆ ਪਾਤਸ਼ਾਹੀ ਛੇਵੀਂ ਸਾਧ ਸਿੰਘ ਜੀ ਗੁਰਬਿਲਾਸ ਪਾਤਸ਼ਾਹੀ ਛੇਵੀਂ ਉਹਦੇ ਬਚਨ, ਰਾਗ ਮਾਲਾ ਪੜ ਹੋਵਤ ਪੂਰਾ, ਰਾਗ ਮਾਲਾ ਬਿਨ ਪਾਠ ਅਧੂਰਾ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਐਸੇ ਬਚਨ ਕੀਤੇ ਹੋਏ ਨੇ ਗੁਰਸਿੱਖਾਂ ਨੇ ਨਿਸ਼ਚਾ ਕਰਨਾ। ਦੂਸਰੀ ਬਾਤ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਦਮਦਮਾ ਸਾਹਿਬ ਬਾਣੀ ਉਚਾਰਨ ਕੀਤੀ, ਸਾਧ ਸਿੰਘ ਜੀ ਅਠਾਰਾਂ ਦਸ ਵੀਸ ਤੱਕ ਅੱਖਰ ਅੱਖਰ ਉਚਾਰਨ ਕੀਤਾ, ਜੇ ਕੋਈ ਐਸੀ ਗੱਲ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਲਾਹੀ ਕਰ ਦੇਣੀ ਸੀ। ਬਾਬਾ ਦੀਪ ਸਿੰਘ ਸਾਹਿਬ, ਭਾਈ ਮਨੀ ਸਿੰਘ ਸਾਹਿਬ, ਅੱਜ ਵੀ ਉਹਨਾਂ ਦੇ ਲਿਖਤ ਸਾਧ ਸਿੰਘ ਜੀ ਤਖ਼ਤ ਸਾਹਿਬਾਨਾਂ ਤੇ ਹੈ, ਇਸ ਲਈ ਪੰਜੇ ਤਖ਼ਤਾਂ ਤੇ ਰਾਗ ਵਾਲਾ ਅਠਾਰਾਂ ਦਸ ਵੀਸ ਤੇ ਆ ਕੇ ਹੀ ਭੋਗ ਪੈਂਦਾ ਹੈ, ਪੰਜਾਂ ਤਖ਼ਤਾਂ ਦੀ ਸਾਧ ਸਿੰਘ ਜੀ ਗੁਰਬਾਣੀ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਹੋ ਰਹੀ ਹੈ, ਸੰਪਰਦਾਵਾਂ ਚ ਗੁਰਸਿੱਖਾਂ ਦੇ ਅੰਦਰ ਸੱਚੇ ਪਾਤਸ਼ਾਹ ਦੀ ਇਸ ਬਾਣੀ ਦਾ ਇਸੇ ਤਰ੍ਹਾਂ ਗੁਰੂ ਕਿਰਪਾ ਕਰਦਾ ਰਹੇ, ਪੰਥ ਦੇ ਉੱਤੇ ਸਤਿਗੁਰੂ ਮਹਾਰਾਜ ਮਿਹਰ ਕਰਨ। ਇੱਥੇ ਸਾਧ ਸਿੰਘ ਜੀ ਦੂਸਰੀ ਇੱਕ ਅੱਖਰ ਇੱਕ ਓਹੰਕਾਰ ਇੱਕ ਹੈ ਨਾ, ਇਹਦੇ ਚ ਇੱਕ ਹੋਰ ਵੀ ਅਰਥ ਹੈ, ਉਹ ਕੀ ਹੈ? ਸਿੱਖ ਜਿਹੜਾ ਹੈ ਤੇ ਉਹ ਕੀ ਹੈ? ਇੱਕ ਵਿਸਵੇ ਦਾ ਮਾਲਕ ਹੈ। ਗੁਰੂ ਗ੍ਰੰਥ ਸਾਹਿਬ ਮੂਹਰੇ ਇੱਕ ਹੈ, ਇੱਕ ਵਿਸ਼ੇ ਦਾ ਮਾਲਕ ਹੈ ਸਿੱਖ, ਤੇ ਗੁਰੂ ਕੀ ਹੈ ਬੀਸ, ਗੁਰੂ ਵੀਹ ਵਿਸਵੇ ਦਾ ਮਾਲਕ ਹੈ। ਵਿਸਵੇ ਨੂੰ ਤਾਂ ਸਮਝਦੇ ਹੋ ਜਿਮੀਦਾਰ ਭਰਾ ਬੈਠੇ ਹੋ, ਬੀਘਾ ਪੂਰਾ ਹੋ ਜਾਂਦਾ, ਜਿਹਦੇ 20 ਵਿਸਵੇ ਹੋਣ ਬੀਘਾ ਪੂਰਾ ਹੋ ਗਿਆ। ਪੂਰਨਤਾ ਦਾ ਵਾਚਕ ਸ਼ਬਦ ਹੈ ਜਿਹੜਾ 100% ਕਹਿੰਦੇ ਤੁਸੀਂ ਇਸ ਬੋਲੀ ਚ, ਮੈਨੂੰ ਤਾਂ ਆਉਂਦੀ ਨਹੀਂ ਹੈ, ਇਹਨੂੰ 100% ਕਹਿੰਦੇ ਆ, 40% ਗੱਲ ਆਖੀ ਕਹਿੰਦੇ ਆ, 16 ਆਨੇ ਕਰੀ ਕਹਿੰਦੇ ਆ, ਇਸੇ ਤਰ੍ਹਾਂ 20 ਵਿਸਵੇ ਗੁਰ ਕਾ ਮਨ ਮਾਨ ਹੈ। ਤੇ ਕਹਿੰਦੇ ਜਿਹੜਾ ਇੱਕ ਦੇ ਨਾਲ ਜੁੜੂਗਾ, 20 ਵਿਸਵੇ ਗੁਰੂ ਕਹਿੰਦਾ ਮੇਰਾ ਮਨ ਉਹਦੇ ਤੇ ਬੰਨੂਗਾ, ਤੇ ਇੱਕ ਤੋਂ ਜ਼ਿੰਦਗੀ ਸ਼ੁਰੂ ਹੋ ਕੇ ਸਾਧ ਸਿੰਘ ਜੀ ਸਿੱਖ ਦੀ 20 ਵਿਸਵੇ ਗੁਰੂ ਦੇ ਵਿੱਚ ਅਭੇਦ ਹੋ ਜਾਊਗਾ। ਇਉਂ 20 ਸ਼ਬਦ ਰੱਖਿਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ। ਤੇ ਇੱਕ ਸਾਧ ਸਿੰਘ ਜੀ ਹੋਰ ਬੇਨਤੀ ਹੈ, ਗੁਰਸਿੱਖੋ ਵਚਨ ਰੋਜ਼ ਰੋਜ਼ ਨਹੀਂ ਹੁੰਦੇ, ਅੱਖੀ ਦੇਖੀ ਹੋਈ ਗੱਲ ਕਰਨ ਲੱਗੇ ਆ। ਮੈਨੂੰ ਇੰਗਲੈਂਡ ਕਿਸੇ ਨੇ ਭੁਲੇਖਾ ਪਾਇਆ ਕਿ ਜੀ ਮੇਰੇ ਕੋਲ ਉਹ ਸਰੂਪ ਹੈ ਜਿਹੜਾ ਗੁਰਤਾ ਗੱਦੀ ਦਿੱਤੀ ਸੀ ਮਹਾਰਾਜ ਨੇ, ਮੈਂ ਬੜਾ ਉਹਦੇ ਮਗਰ ਫਿਰਿਆ, ਪਰ ਝੂਠਾ ਨਿਕਲਿਆ ਉਹ ਬੰਦਾ। ਤੇ ਮੈਂ ਸਾਧ ਸਿੰਘ ਜੀ ਇਹਦੇ ਬਾਰੇ ਲਿਖਦਾ ਸੀ, ਕੁਛ ਅਧੂਰੀ ਰਹਿ ਗਈ ਗੱਲ। ਮੈਨੂੰ ਇੱਕ ਸੰਤ ਗਿਆਨੀ ਗੁਰਬਚਨ ਸਿੰਘ ਦੇ ਵਿਦਿਆਰਥੀ ਮਿਲੇ, ਉਹ ਕਹਿੰਦੇ ਭਾਈ ਤੂੰ ਇੰਨਾ ਦਿਮਾਗ ਕਿਉਂ ਲਾਉਣਾ, ਸੰਤਾਂ ਨੇ ਖੋਜ ਕਰਾਈ ਸੀ, ਕਸ਼ਮੀਰ ਗਏ ਸੀ, ਕਿਤੇ ਪਤਾ ਲੱਗਿਆ ਵੀ ਉੱਥੇ ਸਰੂਪ ਹੈ ਬਾਰਾਮੂਲੇ। ਕਹਿੰਦੇ ਉੱਥੇ ਇੱਕ ਗੁਰਮੁਖ ਮਿਲਿਆ, ਰੱਬ ਜਾਣੇ ਕੌਣ ਸੀ, ਉਹ ਕਹਿੰਦਾ ਭਾਈ ਤੁਸੀਂ ਇੱਥੇ ਕਿਉਂ ਫਿਰਦੇ ਹੋ, ਉਹ ਗੁਰੂ ਗ੍ਰੰਥ ਸਾਹਿਬ ਲੱਭਦੇ ਹੋ, ਅਖੇ ਉਹ ਤਾਂ ਪੰਜਾਬ 'ਚ ਹੈ, ਅਖੇ ਕਿੱਥੇ, ਉਹਨਾਂ ਦੇ ਫਲਾਣੇ ਪਿੰਡ। ਸਾਧ ਸਿੰਘ ਜੀ ਮੈਨੂੰ ਜਦੋਂ ਗਿਆਨੀ ਜੀ ਨੇ ਦੱਸਿਆ ਉਤਸ਼ਾਹ ਪੈਦਾ ਹੋਇਆ, ਮੈਂ ਮਲੇਰ ਕੋਲੇ ਦੀਵਾਨ ਲਾਉਣ ਗਿਆ, ਇਹ ਵੀ ਸਿੰਘ ਨਾਲ ਹੀ ਸੀ ਭਾਈ ਦਰਸ਼ਨ ਸਿੰਘ ਜਥੇਦਾਰ, ਤੇ 2 ਸਿੰਘ ਸਾਧ ਸਿੰਘ ਹੋਰ ਜਿਹੜੇ ਅੱਜ ਕੱਲ੍ਹ ਯੂਰਪ ਦੇ ਹੈੱਡ ਗ੍ਰੰਥੀ ਲੱਗੇ ਹੋਏ ਨੇ, ਸਾਰੇ ਉਸ ਬੈਚ ਦੇ ਜਿੰਨੇ ਸਿੰਘ ਸੀ ਸਾਰੇ ਗਿਆਨੀ ਸਿੰਘ ਬਣੇ। ਸਾਰੇ ਅਸੀਂ ਉੱਥੇ ਗਏ, ਉਸ ਪਿੰਡ ਦੀ ਕੁਠਾਲੇ ਪਿੰਡ ਦੀ ਸੰਗਤ ਆਈ ਟਰਾਲੀ ਤੇ ਦੀਵਾਨ ਸੁਣ, ਉੱਥੇ ਢੋਲਕੀਆਂ ਚਿਮਟਿਆਂ ਦਾ ਰਿਵਾਜ਼ ਹੈ, ਮੈਂ ਵੀ ਇਹ ਕੰਮ ਕਰ ਲੈਣਾ ਸ਼ੁਰੂ ਤੋਂ ਕਰਦਾ, ਪਰ ਹੁਣ ਜ਼ਿਆਦਾ ਕਥਾ ਦਾ ਹੀ ਰੁਝਾਨ ਹੈ, ਚਿਮਟੇ ਖੜਕਣੇ ਚੰਗੇ ਲੱਗਦੇ, ਨਿਆਣੇ ਖੁਸ਼ ਹੋ ਜਾਂਦੇ, ਲੋਕ ਖੁਸ਼ ਹੋ ਜਾਂਦੇ ਨੇ, ਮੈਂ ਵੀ ਖੜਕਾ ਦਿੰਦਾ ਹੁੰਦਾ। ਤੇ ਉਹ ਸਾਧ ਸਿੰਘ ਜੀ ਆ ਕੇ ਟਰਾਲੇ ਭਰ ਕੇ ਮੇਰੇ ਕੋਲ, ਕੱਠ ਵਾਲਾ ਹੁੰਦਾ ਸਾਡੇ ਕੋਲ, ਜੇ ਚਿਮਟੇ ਵਜਾਈਏ ਕਥਾ ਤੇ ਨਹੀਂ ਹੁੰਦਾ ਇੰਨਾ ਕੱਠ, ਆਹ ਤਾਂ ਪਤਾ ਨਹੀਂ ਕਿੰਨਾ ਹੋ ਗਿਆ, ਇੰਨਾ ਕੱਠ ਤੁਹਾਡੀ ਕਿਰਪਾ ਹੈ, ਗੁਰੂ ਦੀ ਕਿਰਪਾ। ਉਹ ਸਾਧ ਸਿੰਘ ਜੀ ਉੱਥੇ ਕੁਠਾਲੇ ਦੀ ਸਮਾਂ ਕਿੱਥੋਂ ਆਏ, ਕਹਿੰਦੇ ਕੁਠਾਲੇ ਤੋਂ। ਮੈਂ ਕਿਹਾ ਭਾਈ ਤੁਹਾਡੇ ਪਿੰਡ ਤਾਂ ਬੀੜ ਹੈ ਗੁਰੂ ਗ੍ਰੰਥ ਸਾਹਿਬ, ਕਹਿੰਦੇ ਜੀ ਹੈਗੀ। ਮੈਂ ਕਿਹਾ ਗੁਰਮੁਖੋ ਇੱਕ ਪਰ ਉਪਕਾਰ ਕਰੋ, ਦਰਸ਼ਨ ਕਰਾ ਦੋਗੇ, ਕਹਿੰਦੇ ਜੀ ਊਂ ਤਾਂ ਬੰਦ ਕੀਤੀ ਹੈ, ਪਰ ਤੁਹਾਨੂੰ ਨਹੀਂ ਨਾ ਕਰਦੇ। ਅਸੀਂ ਤਾਂ ਜੀ ਲਾ ਕੇ ਦੀਵਾਨ ਅਗਲੇ ਦਿਨ ਸਾਰਾ ਜਥਾ ਮੈਂ ਲੈ ਕੇ ਚਲਿਆ ਗਿਆ। ਉਹ 10ਵੀਂ ਦਾ ਦਿਹਾੜਾ ਸੀ, ਉਹ ਗੋਲਕ ਗਿਣਦੇ ਸੀ, ਮਹਾਂ ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕਰਦੇ ਹਾਂ। ਉਹ ਇੱਕ ਪਾਸੇ ਉੱਪਰ ਸਾਧ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਪੀੜਾ ਸਾਹਿਬ ਲਿਆ ਦਿੱਤੇ, ਪ੍ਰਕਾਸ਼ ਕਰ ਦਿੱਤੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਉਸ ਰੂਪ ਤੇ ਨਿਸ਼ਚਾ ਕੀਤਾ, ਜਿਹੜੇ ਲੋਕ ਕਹਿੰਦੇ ਨੇ ਵੀ ਕਿੱਥੇ ਆ ਉਹ ਬੀੜ, ਅੱਜ ਗੁਰਸਿੱਖੋ ਸੁਣ ਕੇ ਜਾਇਓ ਕਿੱਥੇ ਆ ਬੀੜੇ, ਬੇਨਤੀ ਕਰਨ ਲੱਗਾ। ਤੇ ਉਹ ਸਾਧ ਸਿੰਘ ਜੀ ਜਦੋਂ ਦਰਸ਼ਨ ਕਰਦੇ ਗਏ, ਬੜਾ ਮਨ ਤ੍ਰਿਪਤ ਹੋਇਆ, ਸ਼ਰਧਾ ਵੱਧ ਗਈ, ਬਾਣੀਆਂ ਦੇਖੀਆਂ। ਜਦੋਂ ਸਾਧ ਸਿੰਘ ਆਏ ਰਾਗਮਾਲਾ ਤੇ, ਦਿਲ ਟੁੱਟ ਗਿਆ, ਦਿਲ ਟੁੱਟਿਆ। ਮੈਂ ਉਹਨਾਂ ਸਿੰਘਾਂ ਨੂੰ ਪੁੱਛਿਆ ਵੀ ਇਹ ਕੀ ਪਾਣਾ ਵਰਤ ਗਿਆ, ਨਵੇਂ ਪੱਤਰੇ ਲੱਗੇ ਹੋ ਰਹੇ ਨੌਵੇਂ ਮਹੱਲੇ ਦੇ, ਵੀ ਰਾਗਮਾਲਾ ਹੈ ਹੀ ਨਹੀਂ ਇਹਦੇ ਸਰੂਪ ਦੇ ਵਿੱਚ, ਇਹ ਤਾਂ ਵਿਵਾਦ ਉਸੇ ਤਰ੍ਹਾਂ ਰਹੂ। ਕਹਿੰਦੇ ਬਾਬਾ ਜੀ ਇੱਥੇ ਤੇਜਾ ਸਿੰਘ ਭਸੌੜੀਆ ਆਇਆ ਸੀ, ਉਹ ਕਹਿੰਦਾ ਮੈਂ ਜਿਵੇਂ ਤੁਸੀਂ ਆਏ ਹੋ ਬਾਣੀ ਪੜ੍ਹ ਕੇ ਦੇਖਣੀ ਆ। ਕਹਿੰਦੇ ਜਾਣ ਲੱਗਿਆ ਨਾ, ਉਹ ਸੀ ਰਾਗਮਾਲਾ ਦਾ ਵਿਰੋਧੀ, ਜਾਣ ਲੱਗਿਆ ਪੱਤਰੇ ਵੱਢ ਕੇ ਲੈ ਗਿਆ, ਰਾਗਮਾਲਾ ਦੇ ਨਾਲ ਹੀ ਨੌਵੇਂ ਮਹੱਲੇ ਦੇ ਵੱਢ ਕੇ ਲੈ ਗਿਆ। ਉਹ ਦੁਸ਼ਟ ਪੁਰਸ਼ ਦੇਖਿਆ ਗੁਰਬਾਣੀ ਨੂੰ, ਸਾਧ ਸਿੰਘ ਪਲੇਟ ਨਾਲ ਵੱਢ ਕੇ ਲੈ ਕੇ ਗਿਆ, ਨਵੇਂ ਪੱਤਰੇ ਲੱਗੇ ਆ, ਦਿਲ ਟੁੱਟ ਗਿਆ। ਸਾਧ ਸਿੰਘ ਅੱਖਾਂ ਚੋਂ ਹੰਝੂ ਆ ਗਏ, ਸੁਖਾਸਨ ਕਰਨ ਲੱਗੇ, ਭਲਾ ਹੋਵੇ ਭਾਈ ਦਰਸ਼ਨ ਸਿੰਘ ਦੀ ਰਸਨਾ ਤੇ ਗੁਰੂ ਬੋਲ ਪਿਆ। ਕਹਿੰਦਾ ਬਾਬਾ ਜੀ ਇੱਕ ਮਿੰਟ ਰੁਕ ਜਾਓ। ਮੈਂ ਕਿਹਾ ਹੁਣ ਕੀ ਰਹਿ ਗਿਆ ਬਾਕੀ ਦਰਸ਼ਨ ਸਿੰਘ? ਕਹਿੰਦੇ ਜੀ ਰਹਿ ਗਿਆ, ਚੋਰ ਜਦੋਂ ਚੋਰੀ ਕਰਦਾ ਕੋਈ ਨਾ ਕੋਈ ਚਿੰਨ ਛੱਡਦਾ, ਕਰੋ ਪ੍ਰਕਾਸ਼ ਦੁਆਰੇ। ਕਹਿੰਦਾ ਆਪਾਂ ਤਤਕਰਾ ਦੇਖੋ। ਮੈਂ ਕਿਹਾ ਵੀ ਠੀਕ ਹੈ। ਇਹ ਸਿੰਘ ਦੇ ਕਹੇ ਤੇ ਦੁਆਰੇ ਫੇਰ ਪ੍ਰਕਾਸ਼ ਕੀਤਾ, ਜਾ ਤਤਕਰਾ ਪੜਿਆ, ਅਖੀਰਲੀ ਬਾਣੀ ਲਿਖੀ ਉਸੇ ਕਲਮ ਦੇ ਨਾਲ ਰਾਗਮਾਲਾ। ਮੈਂ ਕਿਹਾ ਵੀ ਠੀਕ ਹੈ। ਇਸ ਕਰਕੇ ਸਾਧ ਸਿੰਘ ਜੀ ਉਹ ਬੀੜ ਕਿਸ ਵੇਲੇ ਕਿਵੇਂ ਪਹੁੰਚੀ ਉੱਥੇ, ਲੰਮਾ ਇਤਿਹਾਸ ਹੈ, ਮੈਂ ਕਿਤੇ ਸ਼ਾਮ ਦੇ ਵਕਤ ਮੈਂ ਆਪ ਜੀ ਨੂੰ ਫੇਰ ਸੁਣਾ ਦਿਆਂਗਾ। ਹੁਣ ਸਮਾਂ ਜ਼ਿਆਦਾ ਹੋ ਰਿਹਾ, ਮੈਂ ਵੀ ਥੱਕ ਗਿਆ। ਸਾਧ ਸਿੰਘ ਜੀ ਕਥਾ ਦੀ ਗੱਲ ਕੋਈ ਸੌਖੀ ਜਿਹੀ ਹੁੰਦੀ, ਗੁਰੂ ਕਿਰਪਾ ਕਰੇ। ਤੇ ਸ਼ਾਮ ਦੇ ਵਕਤ ਸਾਧ ਸਿੰਘ ਜੀ ਵਾਅਦਾ ਰਿਹਾ ਆਪ ਜੀ ਦੇ ਨਾਲ, ਇਹ ਬਚਨ ਵੀ ਉਹ ਬੀੜ ਕੁਠਾਲੇ ਕਿਵੇਂ ਪਹੁੰਚੀ, ਇਹ ਮੈਂ ਸ਼ਾਮ ਦੇ ਵਕਤ ਕਿਸੇ ਦਿਨ ਵੀ ਜਿੱਦਣ ਠੀਕ ਹੋਇਆ ਸਰੀਰ ਉਸ ਦਿਨ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ। ਆਹ ਹੁਣ ਇੱਥੇ ਸਮਾਪਤੀ ਹੈ। ਗੁਰਸਿੱਖੋ ਅੱਖਰ ਅੱਖਰ ਦੇ ਉੱਤੇ ਨਿਸ਼ਚਾ ਕਰਨਾ, ਇੱਕੋ ਅੰਕਾਰ ਤੋਂ ਲੈ ਕੇ 18, 10, 20 ਉਹਨਾਂ ਹੀ ਸ਼ਾਹੀ ਦੇ ਨਾਲ ਤੇ ਉਹਨਾਂ ਹੀ ਅੱਖਰਾਂ ਦੇ ਨਾਲ ਉਸੇ ਲਿਖਾਰੀ ਦੀ ਲਿਖੀ ਹੋਈ ਬਾਣੀ ਹੈ, ਕੋਈ ਦੂਸਰੇ ਦੀ ਨਹੀਂ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਕਥਾ ਦੇ ਇਸ ਮਹਾਂ ਮਹਾਤਮ ਦੀਆਂ। ਬੜੀ ਕਿਰਪਾ ਕੀਤੀ ਆਪ ਸਾਰੀਆਂ ਸੰਗਤਾਂ ਨੇ, ਮੇਰੇ ਲਈ ਵੀ ਅਰਦਾਸਾਂ ਕੀਤੀਆਂ ਕਿ ਮੈਂ ਆਪੇ ਤਰ੍ਹਾਂ ਸਿਰ ਪਿਓ ਹੀ ਲਾਇਕ ਬਣਾ ਲਿਆ, ਹੁਣ ਮੰਗਲ ਹੋਏਗਾ ਸਾਧ ਸਿੰਘ ਜੀ ਉਹਦੇ ਨਾਲ ਇਸ ਮਾਤਰ ਪਿਛਲੇ ਤੋਂ ਬੋਲ ਦੇ।
ਕਾਇਤ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ ਆਕਾਰ ਹੈ ਦਸਵੀ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ।
ਪੰਜ ਕਰ ਦੋ ਫਿਰ ਹੁਣ
ਬੋਲੇ ਸੋਨਿਹਾਲ
ਪੰਜ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣਨਾਥ ਅਨਾਥ ਸਫੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਹਾਰ ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਚੜੇ ਸੋਤਰੇ ਜੋ ਸਰਦਾ ਕਰ ਸੇਵ ਗੁਰ ਪਾਰ ਉਤਾਰ ਰੋ ਸਰਦਾ ਕਰ ਸੇਵ ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਤੂੰ ਠਾਕੁਰ।